ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ ਮਿੱਤਰ ਸਾਡੇ ਸੀ ਨਿੰਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਜਨ ਨਾਨਕ ਵਿਰਲੇ ਕੇਈ ਪੰਥ ਨਿਹਾਰੇ ਕਮਨੀ ਲੋਚਨ ਭਰੀ ਲੇ ਉਸਾਸਾ ਉਰ ਨਾ ਭਿਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡਹੋ ਨਾ ਕਗ ਕਾਰੇ ਬੇਗਮ ਲੀਜੈ ਆਪਣੇ ਰਾਮ ਪਿਆਰੇ ਕਹੋ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ ਪਾਏ ਲਗੋ ਮੋਹਿ ਕਰੋ ਬੇਨਤੀ ਕੋ ਸੰਤ ਮਿਲੈ ਗੜ ਭਾਗੀ ਮਨ ਅਰਪੋਂ ਧਨ ਰੱਖੋ ਅਗੈ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋ ਤਿਸ ਪਿਛੇ ਬੈਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਨਮ ਜਨਮ ਕੀ ਸੋਈ ਜਾਗੀ ਜਨਮ ਜਨਮ ਕੀ ਸੋਈ ਜਾਗੀ ਸਤਸੰਗ ਨਹੀਂ ਮਿਲਦਾ ਭਾਗ ਸੰਗ ਨਹੀਂ ਮਿਲਦਾ ਭਾਗ
ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ
ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ
ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ ਸੰਗ ਨਹੀਂ ਮਿਲਦਾ ਭਾਗ ਬਿਨਾ
ਬਿਨ ਸੰਗਤ ਮੈਲ ਤੁਰੀਜੈ ਬਿਨ ਸੰਗਤ ਮੈਲ ਤੁਰੀਜੈ ਸੰਗ ਨਹੀਂ ਮਿਲਦਾ ਭਾਗ ਸੰਗ ਨਹੀਂ ਮਿਲਦਾ ਭਾਗ ਪੜੋ
ਮਿਲਦਾ ਭਾਗ ਨਹੀਂ ਸੰਗਤ ਮੈਲ ਪਰੀ ਸੰਗ ਨਹੀਂ ਮਿਲਦਾ ਭਾਗ ਬਿਨਾ ਸਤਸੰਗ ਨਹੀਂ ਮਿਲਦਾ ਭਾਗ ਬਿਨਾ
ਸੰਗਤ ਮੈਲ ਤੁਰੀ ਜੈ ਸੰਗਤ ਮੈਲ ਤੁਰੀ ਜੈ ਜੀ ਸਤਸੰਗ ਨਹੀਂ ਮਿਲਦਾ ਭਾਗ ਬਿਨਾ ਸਤਸੰਗ ਨਹੀਂ ਮਿਲਦਾ ਭਾਗ ਬਿਨਾ
ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੱਲ ਦੀ ਮਾਫ਼ੀ ਚਾਹੁੰਦਾ ਮੈਂ ਕੱਲ ਤੁਹਾਡੇ ਚ ਹਾਜ਼ਰੀ ਨਹੀਂ ਭਰ ਸਕਿਆ। ਇਸ ਨਗਰ ਦਾ ਇਸ ਇਲਾਕੇ ਦਾ ਬੜਾ ਵੱਡਾ ਉਤਸ਼ਾਹ ਹੈ। ਪ੍ਰਬੰਧ ਤੋਂ ਸੇਵਾਦਾਰਾਂ ਦੇ ਚਾਅ ਤੋਂ ਪਤਾ ਲੱਗ ਜਾਂਦਾ ਹੈ ਕਿ ਬੜੇ ਚਾਅ ਨਾਲ ਸਾਰਾ ਨਗਰ ਸੇਵਾ ਕਰਦਾ, ਕਿਉਂਕਿ ਮੈਨੂੰ ਪਿਛਲੇ 16 ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਹਾਜ਼ਰੀ ਭਰਦਿਆਂ ਹੋ ਗਏ 16 ਸਾਲ, ਤੇ ਮੈਨੂੰ ਇਹ ਤਜਰਬਾ ਇਹ ਕਹਿ ਲਓ ਜਾਂ ਪਤਾ ਲੱਗ ਜਾਂਦਾ ਵੇਖ ਕੇ ਵੀ ਜਿੱਥੇ ਸੰਗਤ ਪਿਆਰ ਨਾਲ ਸ਼ਰਧਾ ਨਾਲ ਸਮਾਗਮ ਕਰਾਉਂਦੀ ਹੈ, ਕਈ ਸਿਰਫ ਫਾਰਮੈਲਿਟੀ ਕਰਦੇ ਨੇ, ਪਰ ਇੱਥੋਂ ਦੇ ਨਗਰ ਦੇ ਸਾਰੇ ਨੇ ਚਾਅ ਨਾਲ ਕੀਤਾ ਉਪਰਾਲਾ। ਤਾਂ ਮੈਂ ਮਾਫ਼ੀ ਚਾਹੁੰਦਾ ਕਿ ਮੈਂ ਕੱਲ ਸਿਹਤ ਖਰਾਬ ਹੋ ਗਈ ਸੀ, ਮੈਂ ਹਾਜ਼ਰ ਨਹੀਂ ਹੋ ਸਕਿਆ, ਕਿਉਂਕਿ ਤੁਸੀਂ ਮਹਿਸੂਸ ਕਰਦੇ ਹੀ ਹੋ ਕਿ ਅੱਜ ਵੀ ਬਹੁਤਾ ਠੀਕ ਨਹੀਂ ਸਾਂ ਮੈਂ, ਅੱਜ ਬਹੁਤ ਮੁਸ਼ਕਲ ਆਇਆ ਤੇ ਕੱਲ੍ਹ ਤੇ ਬਹੁਤ ਔਖਾ ਸਾਂ। ਕਿਉਂਕਿ ਫਤਿਹਗੜ੍ਹ ਸਾਹਿਬ ਗੁਰਮਤਿ ਸਮਾਗਮ ਚੱਲਦਾ ਸੀ। ਤੁਸੀਂ ਸੁਣਿਆ ਵੀ ਹੋਏਗਾ, ਕਈ ਉੱਥੇ ਹੋਣਗੇ, ਕਈਆਂ ਨੇ ਘਰਾਂ ਚ ਬਹਿ ਕੇ ਸੁਣਿਆ ਹੋਵੇ, ਤੇ ਉਹ ਚਾਰ ਘੰਟਿਆਂ ਤੋਂ ਉੱਪਰ ਸਵਾ ਚਾਰ ਘੰਟੇ ਸਮਾਪਤੀ ਹੋਈ, ਇਕਦਮ ਬਾਹਰ ਨਿਕਲੇ ਤੇ ਉੱਥੇ ਠੰਡ ਲੱਗ ਗਈ ਜ਼ਿਆਦਾ। ਇੱਕ ਅੰਦਰ ਤੁਹਾਨੂੰ ਪਤਾ ਮੌਸਮ ਠੀਕ ਹੁੰਦਾ, ਇਹਦੇ ਕਰਕੇ ਥੋੜੀ ਸਿਹਤ ਦੀ ਪਰੇਸ਼ਾਨੀ ਆਈ। ਇਹ ਜਿਹੜਾ ਕੁਦਰਤੀ ਸਿਸਟਮ ਹੈ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਰਹਿਣਾ ਪੈਂਦਾ। ਦੋ ਹੀ ਚੀਜ਼ਾਂ ਨੇ ਗੁਰਮੁਖੋ, ਇੱਕ ਕਾਦਰ ਹੈ, ਇੱਕ ਕੁਦਰਤ ਹੈ। ਜਦੋਂ ਅਸੀਂ ਕੁਦਰਤ ਤੋਂ, ਨੇਚਰ ਤੋਂ ਉਲਟ ਚੱਲਾਂਗੇ ਨਾ, ਭਾਵੇਂ ਕੋਈ ਹੋਵੇ, ਇਹਨੇ ਉਹਨੂੰ ਬਖਸ਼ਣਾ ਨਹੀਂ, ਕੁਦਰਤ ਨੇ। ਜਿਹੜਾ ਕੁਦਰਤ ਤੋਂ ਉਲਟ ਚੱਲਦਾ ਹੈ, ਉਹਦਾ ਤਨ ਰੋਗੀ ਹੋਏਗਾ ਹੀ ਹੋਏਗਾ, ਤੇ ਜਿਹੜਾ ਕਾਦਰ ਤੋਂ ਉਲਟ ਚੱਲਦਾ ਹੈ, ਉਹਦਾ ਮਨ ਰੋਗੀ ਹੋਏਗਾ ਹੀ। ਕੁਦਰਤ ਤੋਂ ਉਲਟ ਚੱਲਾਂਗੇ, ਕੁਦਰਤ ਦੇ ਜਿਹੜੇ ਨਿਯਮ ਹਨ, ਕਾਨੂੰਨ ਹੈ ਜਿਹੜਾ ਕੁਦਰਤੀ, ਉਹਦੇ ਤੋਂ ਜਦੋਂ ਅਸੀਂ ਉਲਟ ਚੱਲਾਂਗੇ ਤੇ ਸਾਡਾ ਤਨ ਰੋਗੀ ਅਵਸ਼ ਹੋਏਗਾ। ਇਹਨੇ ਬਖਸ਼ਣਾ ਨਹੀਂ, ਨਿਯਮ ਹੈ ਕੁਦਰਤ ਦਾ, ਅਟਲ ਨਿਯਮ। ਕਿਸ ਤਰ੍ਹਾਂ ਭਲਾ, ਰਾਤ ਬਣਾਈ ਹੈ ਸੌਣ ਲਈ, ਦਿਨ ਬਣਾਇਆ ਕੰਮ ਕਾਰ ਜਾਗਣ ਲਈ, ਦਿਵਸ ਰਾਤ ਦੋਏ ਦਾਈ ਦਾਇਆ। ਦਾਇਆ ਹੁੰਦਾ ਜਿਹੜਾ ਖਡਾਉਂਦਾ ਬੱਚੇ ਨੂੰ, ਤੇ ਦਾਈ ਹੁੰਦੀ ਹੈ ਜਿਹੜੀ ਸਵਾ ਦਿੰਦੀ ਹੈ। ਇਹ ਸਾਨੂੰ ਸਾਰਾ ਦਿਨ ਤੋਰੀ ਫਿਰਦਾ, ਦਿਨ ਹੈ ਆਪਾਂ ਆਹ ਕੰਮ ਕਰ ਲਓ, ਉਹ ਕਰ ਲਓ, ਭੱਜੇ ਫਿਰੀਦਾ। ਜਿਹੜੀ ਦਾਈ ਹੁੰਦੀ ਹੈ, ਉਹ ਪਹਿਲੇ ਸਮਿਆਂ ਚ ਦਾਇਆ ਖਡਾਉਂਦਾ ਹੁੰਦਾ ਸੀ ਅਮੀਰ ਜਾਦਿਆਂ ਨੂੰ, ਰਾਜਿਆਂ ਮਹਾਰਾਜਿਆਂ ਦੇ ਪੁੱਤਰਾਂ ਨੂੰ, ਜਿਹੜਾ ਸਾਰਾ ਦਿਨ ਚੁੱਕ ਕੇ ਫਿਰਦਾ ਸੀ ਉਹਨੂੰ ਕਹਿੰਦੇ ਖਡਾਵਾ। ਸਾਰਾ ਦਿਨ ਜਿਹੜਾ ਲਈ ਫਿਰੇ ਦਾਇਆ ਵੀ ਕਹਿ ਦਿੰਦੇ, ਤੇ ਬੀਬੀਆਂ ਰੱਖੀਆਂ ਹੁੰਦੀਆਂ ਸੀ ਉਹਨੂੰ ਦਾਈ ਕਹਿੰਦੇ ਸੀ। ਬੱਚੇ ਨੂੰ ਖਾਣਾ ਖਵਾਉਣਾ ਤੇ ਰਾਤ ਨੂੰ ਸਵਾ ਦੇਣਾ, ਇਹ ਵਾਹਿਗੁਰੂ ਜੀ ਨੇ, ਅਕਾਲ ਪੁਰਖ ਪਰਮਾਤਮਾ ਨੇ ਦੋਵੇਂ ਬਣਾਏ ਨੇ। ਦਾਇਆ ਸਾਨੂੰ ਲਈ ਫਿਰਦਾ, ਦਾਈ ਸਾਨੂੰ ਸਵਾ ਦਿੰਦੀ। ਜਦੋਂ ਹੀ ਰਾਤ ਪਏਗੀ ਆਪਾਂ ਨੂੰ ਨੀਂਦਰ ਆਉਣੀ ਸ਼ੁਰੂ ਹੋ ਜਾਂਦੀ। ਇਹ ਕੁਦਰਤੀ ਸਿਸਟਮ ਬਣਿਆ, ਇਹਦੇ ਅਧੀਨ ਚੱਲਣਾ ਪਏਗਾ। ਤੁਸੀਂ ਪੰਜ ਚਾਰ ਰਾਤਾਂ ਲਗਾਤਾਰ ਜਾਗਦੇ ਰਹੋ, ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ। ਤੁਸੀਂ ਸਾਰੀ ਰਾਤ ਜਾਗੋ, ਦਿਨੇ ਆਰਾਮ ਕਰੋ, ਦਿਨੇ ਪੰਜ ਚਾਰ ਘੰਟੇ ਸੌਂ ਲਓ, ਸਾਰੀ ਰਾਤ ਜਾਗੋ, ਸਿਹਤ ਦੇ ਉੱਤੇ ਅਸਰ ਹੋਏਗਾ ਭਾਵੇਂ ਕੋਈ ਹੋਵੇ। ਪੰਜ ਚਾਰ ਦਿਨਾਂ ਵਿੱਚ ਹੀ ਸਾਰਾ ਸਿਸਟਮ ਬਦਲ ਜਾਂਦਾ। ਇਹ ਕੁਦਰਤੀ ਹੈ, ਇਹਦੇ ਤੋਂ ਉਲਟ ਨਹੀਂ ਚੱਲ ਸਕਦੇ। ਹਾਂਜੀ, ਜੋ ਕਹਿ ਰਿਹਾ ਉਹਨੂੰ ਧਿਆਨ ਨਾਲ ਸੁਣਿਓ। ਨੇਚਰ ਤੋਂ ਉਲਟ ਤੇ ਕਈਆਂ ਦੀਆਂ ਮਜਬੂਰੀਆਂ ਨੇ, ਉਹਨਾਂ ਨੂੰ ਚੱਲਣਾ ਪਏਗਾ। ਪਾਇਲਟ ਨੇ, ਉਹਨਾਂ ਨੂੰ ਜਾਗਣਾ ਹੀ ਪੈਂਦਾ। ਬੱਸ ਡਰਾਈਵਰ ਨੇ, ਰਾਤਾਂ ਨੂੰ ਚੱਲਦੀਆਂ ਨੇ, ਜਾਗਣਾ ਹੀ ਪਏਗਾ। ਟ੍ਰੇਨਾਂ ਚੱਲਦੀਆਂ ਨੇ ਰਾਤਾਂ ਨੂੰ, ਬੜਿਆਂ ਦੀਆਂ ਡਿਊਟੀਆਂ ਨਾਈਟ ਸ਼ਿਫਟ ਆਏਗੀ ਆਏਗੀ, ਆਪਾਂ ਵੇਖਦੇ ਹਾਂ। ਟਰੱਕ ਡਰਾਈਵਰ ਨੇ ਸਾਰੀ ਸਾਰੀ ਰਾਤ ਜਾਗ ਕੇ ਸਫ਼ਰ ਕਰਦਾ, ਰਾਤਾਂ ਨੂੰ ਜ਼ਿਆਦਾ ਸਫ਼ਰ ਨਿਬੜਦਾ। ਇਸੇ ਤਰ੍ਹਾਂ ਕੋਈ ਧਨ ਵਾਸਤੇ, ਚਲੋ ਜਿਵੇਂ ਮਰਜ਼ੀ ਲਾ ਲਓ, ਆਪਾਂ ਗੁਰਮਤਿ ਦੇ ਪ੍ਰਚਾਰ ਲਈ ਜੇ ਸੇਵਾ ਕਰਨੀ ਹੈ ਤੇ ਜਾਗਣਾ ਤਾਂ ਪੈਣਾ ਹੀ। ਸੋ ਇਹ ਸਾਡੀ ਗੱਲ ਨਹੀਂ, ਹਰ ਇੱਕ ਦੇ ਉੱਤੇ ਗੱਲ ਲਾਗੂ ਹੁੰਦੀ ਹੈ। ਜਿਹੜਾ ਵੀ ਰਾਤ ਨੂੰ ਜਾਗਦਾ, ਭਾਵੇਂ ਉਹ ਸੇਵਾ ਦੇ ਭਾਵਨਾ ਲੈ ਕੇ ਹੋਵੇ ਤੇ ਭਾਵੇਂ ਉਹ ਮਾਇਆ ਕਰਕੇ ਜਾਗੇ, ਭਾਵੇਂ ਉਹ ਕਿਵੇਂ ਮਰਜ਼ੀ ਜਾਗੇ, ਉਹਦੇ ਸਰੀਰ ਤੇ ਉੱਤੇ ਅਸਰ ਹੋਏਗਾ ਹੀ। ਕੁਦਰਤ ਨੇ ਉਹਦੇ ਤੇ ਅਸਰ ਕਰਨਾ ਹੈ। ਤੇ ਦੂਜੀ ਗੱਲ ਸਮਝੋ, ਤਨ ਰੋਗੀ ਹੋ ਜਾਏਗਾ, ਇਹਦਾ ਇਲਾਜ ਹੈ। ਵੈਦ ਕੋਲ ਜਾਵਾਂਗੇ, ਡਾਕਟਰ ਕੋਲ ਜਾਵਾਂਗੇ, ਪਰ ਜਿਹਦਾ ਮਨ ਰੋਗੀ ਹੋ ਗਿਆ, ਮਨ ਕਿਹਦਾ ਰੋਗੀ ਹੈ? ਜਿਹੜਾ ਕਾਦਰ ਤੋਂ ਉਲਟ ਚੱਲਦਾ ਹੈ। ਤਨ ਉਹਦਾ ਰੋਗੀ ਹੈ ਜਿਹੜਾ ਕੁਦਰਤ ਤੋਂ ਉਲਟ ਚੱਲਦਾ ਹੈ, ਮਨ ਰੋਗੀ ਉਹਦਾ ਹੈ ਜਿਹੜਾ ਕਾਦਰ ਤੋਂ ਉਲਟ ਚੱਲਦਾ ਹੈ, ਤੇ ਜਿਹੜਾ ਜਿਹਦਾ ਮਨ ਰੋਗੀ ਹੋ ਜਾਏ ਉਹਦਾ ਇਲਾਜ ਨਹੀਂ ਹੋ ਸਕਦਾ, ਉਹਦਾ ਇਲਾਜ ਨਹੀਂ। ਆ ਜਿਹੜੇ ਟੂਣੇ ਟਮਾਣੇ ਲੋਕੀ ਕਰਦੇ ਨੇ, ਪਤਾ ਕਿਉਂ ਕਰਦੇ ਨੇ? ਸਾਡਾ ਮਨ ਰੋਗੀ ਹੋਵੇ, ਇਹ ਤਨ ਲਈ ਨਹੀਂ ਹੁੰਦਾ। ਮਨ ਰੋਗੀ ਹੋ ਜੇ ਬਸ ਸਾਡਾ, ਤੇ ਮਨ ਰੋਗੀ ਹੋ ਜਾਂਦਾ ਕਿਵੇਂ? ਹਾਏ ਮੈਂ ਟੂਣੇ ਤੋਂ ਲੰਘ ਗਿਆ, ਬਸ ਮੇਰਾ ਤੇ ਬਸ ਪੱਠਾ ਹੀ ਬਹਿ ਗਿਆ, ਮੈਂ ਤੇ ਲੰਘ ਗਿਆ, ਬਸ ਇਹ ਜਿਹੜਾ ਲੰਘ ਗਿਆ ਏਦਾਂ ਜਿਹਦੇ ਮਨ ਚ ਆ ਗਿਆ, ਸਮਝ ਲਓ ਟੂਣਾ ਚੱਲ ਗਿਆ। ਤੇ ਜਿਹੜਾ ਬੰਦਾ ਕਵੇ ਗੱਲ ਹੀ ਕੋਈ ਨੀ, ਮਾਰੋ ਪੈਰ ਠੁੱਡ ਮਾਰੋ, ਉਹ ਰੁੜ ਗਿਆ, ਗੱਲ ਹੀ ਕੋਈ ਨੀ, ਉਹਦਾ ਕੁਛ ਨੀ ਵਿਗਾੜਦਾ, ਸਤਨਾ ਅਸਰ ਉਹਦੇ ਚ ਕੋਈ ਨੀ ਹੈ, ਕੱਖ ਨੀ ਉਹਦੇ ਵਿੱਚ, ਟੂਣਿਆ ਟਾਣਿਆ ਚ ਹੁੰਦਾ ਕੱਖ ਨੀ। ਇਹ ਕਲੀਅਰ ਕਹਿ ਰਿਹਾ, ਹੁੰਦਾ ਕੱਖ ਨੀ। ਪਰ ਜੇ ਤੇ ਮਨ ਨੇ ਮੰਨ ਲਿਆ, ਉਹ ਤੇ ਆ ਕੇ ਮੰਜੇ ਤੇ ਡਿੱਗ ਜਾਂਦਾ ਵੀ ਮੈਂ ਤੇ ਟੂਣੇ ਤੋਂ ਲੰਘ ਗਿਆ, ਬਸ ਚੱਲ ਗਿਆ। ਆਪ ਹੀ ਰੋਗੀ ਹੋ ਗਿਆ। ਦੇਖੋ ਇਹ ਗੱਲ ਸਾਇੰਸ ਮੰਨਦੀ ਹੈ, ਡਾਕਟਰ ਮੰਨਦੇ ਨੇ ਕਿ ਭਾਈ 2% ਲੋਕ ਮਰਦੇ ਨੇ ਸੱਪ ਲੜਨ ਨਾਲ, 98% ਇਹ ਸੋਚ ਕੇ ਹੀ ਮਰ ਜਾਂਦੇ ਨੇ ਮੈਨੂੰ ਸੱਪ ਲੜ ਗਿਆ, ਅਟੈਕ ਹੋ ਜਾਂਦਾ। ਜੇ ਸੱਪ ਲੜੇ ਨਾਲ ਆਪਾਂ ਨੂੰ ਪਤਾ ਲੱਗ ਜੇ ਬੰਦਾ ਮਰਦਾ ਹੈ, ਸੱਪ ਲੜੇ ਨਾਲ ਅੱਜ ਤੱਕ 2% ਮਰੇ ਨੇ ਜ਼ਹਿਰ ਨਾਲ, 98% ਇਹ ਸੋਚ ਕੇ ਹੀ ਮਰ ਜਾਂਦੇ ਨੇ ਵੀ ਮੇਰੇ ਸੱਪ ਲੜ ਗਏ। ਬਸ ਇਹ ਸਾਡਾ ਸਾਰਿਆਂ ਦਾ ਹਾਲ ਹੈ, ਮੈਂ ਟੂਣੇ ਤੋਂ ਲੰਘ ਗਿਆ ਲੈ ਮੈਂ ਨਹੀਂ ਬਚ ਪਾਤਾ, ਬਸ ਕੌਨਫੀਡੈਂਸ ਲੋ ਹੋ ਗਿਆ। ਬੱਚਾ ਕਵੇ ਜਿਵੇਂ ਸਾਡੀਆਂ ਕਈ ਬੀਬੀਆਂ ਵਹਿਮਾਂ ਵਿੱਚ ਪਾ ਲੈਂਦੀਆਂ ਨੇ ਨਾ, ਮੇਰੇ ਭੂਤ ਚਿੰਬੜ ਗਿਆ, ਸਾਡੇ ਘਰ ਭੂਤ, ਕੰਮ ਕਰਨ ਦੀਆਂ ਮਾਰੀਆਂ ਕਈ ਬਹਾਨਾ ਬਣਾਉਣਗੀਆਂ। ਚਲੋ ਵੇਖੋ ਇਹ ਗੱਲ ਸੁਣ ਲਿਓ ਭੈਣਾਂ, ਖਾਸ ਕਰਕੇ ਕਈਆਂ ਨੂੰ ਤੇ ਹੁੰਦਾ ਰੋਗ, ਕਈਆਂ ਨੂੰ ਬਿਮਾਰੀ ਹੁੰਦੀ ਹੈ, ਡਿਪਰੈਸ਼ਨ ਹੋ ਜਾਂਦਾ ਹੈ, ਕਈਆਂ ਦੇ ਸਿਰ ਭਾਰਾ ਹੋ ਜਾਂਦਾ ਹੈ, ਕਈ ਏਦਾਂ ਦੀਆਂ ਬਿਮਾਰੀਆਂ ਰੋਗ ਸਾਨੂੰ ਚਿੰਬੜ ਜਾਂਦੇ ਨੇ, ਉਹਦਾ ਸਾਨੂੰ ਇਲਾਜ ਕਰਾਉਣਾ ਚਾਹੀਦਾ, ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ, ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪਰ ਕਈਆਂ ਨੂੰ ਪਤਾ ਹੁੰਦਾ ਵੀ ਹੈ ਮੈਨੂੰ ਕੱਖ ਨਹੀਂ, ਮੈਂ ਐਵੇਂ ਹੀ ਕਰਦੀ ਹਾਂ। ਕਈਆਂ ਬੀਬੀਆਂ ਨੂੰ ਪਤਾ ਹੁੰਦਾ ਵੀ ਮੈਨੂੰ ਹੈ ਕੱਖ ਨਹੀਂ, ਮੈਂ ਐਵੇਂ ਹੀ ਸਿਰ ਜਿਹਾ ਮਾਰ ਕੇ ਸਾਰਾ ਟੱਬਰ ਮਗਰ ਲਾ ਲੈਂਦੀ ਹਾਂ, ਵੀ ਉਹ ਇਹ ਸਮਝ ਲਵੇ ਜੇ ਕੋਈ ਬੀਬੀ ਭੈਣ ਵਿੱਚ ਬੈਠੀ ਹੈ, ਬੈਠੀਆਂ ਹੀ ਨੇ ਮੈਨੂੰ ਪਤਾ ਹੈ, ਇਹ ਤੇ 20-30% ਕਰਦੀਆਂ ਹੀ ਨੇ, 20-30% ਹੈ ਨੇ ਇੱਦਾਂ ਦੀਆਂ ਜਿਹੜੀਆਂ ਕਰਦੀਆਂ ਹੀ ਨੇ। ਪਰ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ, ਤੁਹਾਡੇ ਵਾਸਤੇ ਕਹਿ ਰਿਹਾ ਸੀ ਤੇ ਚਲੋ ਅੱਜ ਆਏ ਆ, ਕੱਲ ਆਵਾਂਗੇ ਮੁੜ ਕੇ, ਸਬੱਬੀ ਮੇਲੇ ਹੁੰਦੇ ਨੇ, ਪਰ ਮੈਂ ਭੈਣਾਂ ਨੂੰ ਬੇਨਤੀ ਵੀ ਕਰ ਰਿਹਾ ਕਿ ਇਹ ਤੁਹਾਨੂੰ ਤੇ ਲੱਗਦਾ ਕਿ ਗੱਲ ਮਾੜੀ ਜੀ ਹੈ, ਨੋਰਮਲ ਹੈ, ਪਰ ਤੁਹਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ, ਭਵਿੱਖ ਘਰ ਵਿੱਚ ਜੇ ਇਦਾਂ ਦੀ ਗੱਲ ਕਰੀਏ, ਕਿਉਂ ਭਲਾ ਬੱਚੇ ਦੇ ਮਨ ਵਿੱਚ ਵਹਿਮ ਬਹਿ ਜਾਂਦਾ ਵੀ ਸਾਡੇ ਘਰ ਵਿੱਚ ਤੇ ਕੋਈ ਕਸਰ ਹੈ, ਸਾਡੀ ਤਰੱਕੀ ਨਹੀਂ ਹੋਣੀ। ਕਈ ਏਦਾਂ ਦੇ ਬੱਚੇ ਵੇਖੇ, ਨਿਆਣਿਆਂ ਸਾਹਮਣੇ ਗੱਲਾਂ ਕਰਨਗੇ, ਸਾਡੇ ਘਰ ਪਤਾ ਨਹੀਂ ਕੀ ਹੈ, ਸਾਡਾ ਤੇ ਵਾਧਾ ਹੈ ਹੀ ਨਹੀਂ, ਕਿਸੇ ਨੇ ਕੁਝ ਕਰਾਇਆ ਹੋਇਆ, ਬੱਚਾ ਨੰਬਰ ਘੱਟ ਲੈ ਕੇ ਆਉਂਦਾ, ਕਹਿੰਦਾ ਘੱਟ ਹੀ ਆਉਣਗੇ, ਕਿਰਾਇਆ ਤੇ ਹੋਇਆ, ਘਰ 'ਚ ਤੇ ਕਿਰਾਇਆ ਹੀ ਹੋਇਆ, ਏਦਾਂ ਹੋਏਗਾ ਜੀ। ਤਾਂ ਕਹਿ ਰਿਹਾ ਇਹ ਗੱਲ ਵੀ ਇਹ ਗੱਲ ਨੂੰ ਨੋਰਮਲ ਨਾ ਸਮਝੋ ਬੀਬੀਓ, ਇਹਨੂੰ ਏਦਾਂ ਨਾ ਸਮਝੋ ਵੀ ਛੋਟੀ ਜੀ ਗੱਲ ਹੈ, ਇਹ ਛੋਟੀ ਨਹੀਂ, ਇਹ ਤੁਹਾਡੇ ਬੱਚਿਆਂ ਦੇ ਫਿਊਚਰ ਤੇ ਅਸਰ ਹੋਣਾ ਹੈ। ਭੁੱਲ ਕੇ ਵੀ ਕਦੇ ਤੂੰ ਸਿੱਧਾ ਕਹਿ ਦੇ ਮੇਰੇ ਤੋਂ ਕੰਮ ਨਹੀਂ ਹੁੰਦਾ, ਪਰ ਇਹ ਨਾ ਕਹੀਂ ਮੈਨੂੰ ਭੂਤ ਚਿੰਬੜਿਆ, ਸਿੱਧਾ ਕਹਿ ਦੇ ਮੇਰੇ ਤੋਂ ਨਹੀਂ ਹੁੰਦਾ ਇੰਨਾ ਕੰਮ, ਨੌਕਰਾਂ ਨਹੀਂ ਰੱਖ ਲੈ, ਜੇ ਨਵੀਂ ਵਿਆਹੀ ਆਵੇ ਨਨਾਣ ਨੂੰ ਕਹਿ ਤੂੰ ਮੇਰੇ ਨਾਲ ਕਰਿਆ ਕਰ, ਸੱਸ ਨੂੰ ਕਹਿ ਕੰਮ ਕਰ ਲੈ ਮੇਰੇ ਨਾਲ ਕਰ, ਇਹ ਨਹੀਂ ਵੀ ਰੂੜੀ ਦੀ ਡਿੱਗ ਜਾਵੇ ਮੈਨੂੰ ਫੜ ਲਿਆ ਭੂਤ ਨੇ, ਇਹ ਨਾ ਕਰ, ਇਹ ਕੰਮ ਛੱਡੋ। ਇਹ ਮੈਂ ਭੈਣਾਂ ਨੂੰ ਬੇਨਤੀ ਕਰਦਾ ਵੀ ਦਵਾਈ ਲਓ, ਡਾਕਟਰ ਕੋਲ ਜਾਓ, ਆਪਣਾ ਇਲਾਜ ਕਰਾਓ, ਜੇ ਕੋਈ ਬਿਮਾਰੀ ਹੈ ਤਾਂ। ਬਸ ਭੁੱਲ ਕੇ ਆਪਾਂ ਨੂੰ ਲੱਗਦਾ ਕਿ ਆਪਾਂ ਇੱਦਾਂ ਝੂਠ ਜਿਹਾ ਬੋਲਦੇ ਹਾਂ ਮਾੜਾ ਮੋਟਾ, ਪਰ ਸਾਨੂੰ ਇੱਦਾਂ ਦਾ ਕੁਝ ਕਰਨਾ ਨਹੀਂ ਚਾਹੀਦਾ। ਇਹ ਗੱਲ ਇੱਥੇ ਨਿਬੜਦੀ ਨਹੀਂ, ਇਹ ਪਤਾ ਹੀ ਨਹੀਂ ਕਿੱਥੇ ਤੱਕ ਜਾਏਗਾ, ਇਹ ਗੱਲ ਨਿਬੜਦੀ ਨਹੀਂ ਹੁੰਦੀ, ਵਹਿਮ ਪੈ ਜਾਂਦਾ ਘਰ 'ਚ, ਫਿਰ ਪੈਸੇ ਦੀ ਬਰਬਾਦੀ ਹੁੰਦੀ ਹੈ, ਲੁੱਟਣ ਵਾਲੇ ਲੋਟੂ ਤੇ ਬੈਠੇ ਹੀ ਨੇ ਥਾਂ ਥਾਂ ਉੱਤੇ, ਅੱਡੇ ਬਣਾ ਕੇ ਖੋਲ੍ਹੇ ਬੈਠੇ ਨੇ, ਹਰ ਪਿੰਡ 'ਚ ਹੀ ਬੈਠੇ ਨੇ, ਆ ਜਾਓ ਜੀ ਸਿਆਣੇ ਨੇ ਜੀ ਸਿਆਣੇ, ਸਾਡੇ ਸਿਆਣਾ ਤੇ ਆਪ ਹੀ ਹੋ ਗਿਆ, ਦੂਜਿਆਂ ਨੂੰ ਜਿਹੜਾ ਬੁੱਧੂ ਬਣਾ ਲਿਓ ਆਪ ਹੀ ਸਿਆਣਾ, ਸਾਰਿਆਂ ਨੂੰ ਬੁੱਧੂ ਬਣਾ ਗਿਆ ਸਿਆਣਾ ਆਪ ਹੀ ਬਣ ਗਿਆ ਫਿਰ। ਇਹ ਤੇ ਸਾਡੇ ਪਿੰਡਾਂ 'ਚ ਲੋਕੀ ਗੁਰਦੁਆਰਿਆਂ 'ਚ ਘੱਟ ਜਾਂਦੇ ਨੇ, ਇਹੋ ਜਿਹਿਆਂ ਕੋਲ ਬਹੁਤਾ ਜਾਂਦੇ ਨੇ, ਹਰ ਪਿੰਡ ਵਿੱਚ ਹੀ ਬੈਠੇ ਨੇ, ਬੀਬੀਆਂ ਸਿਆਣੀਆਂ ਭਾਈ ਸਿਆਣੇ ਇਲਾਕਿਆਂ 'ਚ ਬੈਠੇ ਨੇ, ਆਪਾਂ ਜਦੋਂ ਇੱਦਾਂ ਦੇ ਵਹਿਮ ਕਰਦੇ ਹਾਂ ਬਸ ਫਿਰ ਉਹ ਲੁੱਟਦੇ ਨੇ। ਫਿਰ ਵੇਖੋ ਸਿੱਖ ਲਏ ਨਾ ਹੁਣ ਮੁੰਡਿਆਂ ਨੇ ਸਾਡਿਆਂ ਨੇ ਸਿੱਖ ਲਿਆ, ਮਾਫ ਕਰਿਓ ਮੇਰੇ ਵੀਰੋ, ਕਈ ਨਸ਼ੈੜੀ ਬੱਚੇ ਏਦਾਂ ਦੇ ਹੈ ਨੇ ਜਿਹੜੇ ਆ ਕੇ ਆ ਮਾਂ ਕਹਿੰਦੀ ਮੇਰਾ ਪੁੱਤ ਤੇ ਇਹੋ ਜਿਹਾ ਹੋ ਨਹੀਂ ਸਕਦਾ, ਮੇਰਾ ਪੁੱਤ ਸ਼ਰਾਬ ਨਹੀਂ ਪੀ ਸਕਦਾ, ਮੇਰਾ ਪੁੱਤ ਏਦਾਂ ਨਹੀਂ ਕਰ ਸਕਦਾ, ਤੇ ਕਈ ਵਿਗੜੇ ਹੋਏ ਬੱਚੇ ਵੀ ਇਹ ਗੱਲ ਕਹਿ ਦਿੰਦੇ ਆ, ਵਿਗੜੇ ਨੌਜਵਾਨਾਂ ਨੂੰ ਕਹਿ ਰਿਹਾ, ਵਿਗੜਿਆ ਨੌਜਵਾਨ ਵੀ ਆ ਕੇ ਕਹਿ ਦਿੰਦਾ ਬੇਬੇ ਮੈਂ ਨਹੀਂ ਪੀਂਦਾ, ਪਤਾ ਨਹੀਂ ਮੈਨੂੰ ਕੌਣ ਜਿਹੜਾ ਸ਼ਾਮ ਨੂੰ ਠੇਕੇ ਤੇ ਲੈ ਜਾਂਦਾ, ਮੇਰੇ ਵਿੱਚ ਵੜਿਆ, ਮੈਂ ਬੋਤਲ ਕਿੱਥੇ ਪੀ ਜੂ, ਮੇਰੇ ਵਿੱਚ ਵੜਿਆ ਪੀਂਦਾ। ਜਦੋਂ ਪੁੱਤ ਮਾਂ ਨੂੰ ਇਹ ਕਹਿੰਦਾ ਤੇ ਮਾਂ ਸਿਆਣਿਆ, ਮੈਂ ਖੁਦ ਮੈਨੂੰ ਬੜੇ ਲੋਕੀ ਮਿਲਦੇ ਨੇ, ਭੁਲੇਖਾ ਵੀ ਪੈ ਜਾਂਦਾ ਨਾ ਕਈ ਵਾਰੀ ਵੀ ਬਾਣਾ ਪਾਇਆ ਹੈ, ਉਹ ਮੈਨੂੰ ਵੀ ਆ ਕੇ ਕਈ ਭੁਲੇਖੇ ਨਾਲ ਹੀ ਪੁੱਛ ਲੈਣਗੇ, ਬਾਬਾ ਜੀ ਤੁਸੀਂ ਸਿਆਣੇ ਵੀ ਹੋ, ਮੈਂ ਕਹਿੰਦਾ ਨਹੀਂ ਕਮਲਿਆਂ ਦਾ ਹੀ ਟੋਲਾ ਸਰ, ਸਿਆਣੇ ਕਿੱਦਾਂ ਦੇ ਸਿਆਣੇ, ਨਹੀਂ ਮੈਨੂੰ ਵੀ ਫਿਰ ਕਈ ਬੀਬੀਆਂ ਏਦਾਂ ਆ ਕੇ ਵੀ ਬਾਬਾ ਜੀ ਸਾਡੇ ਸਾਡਾ ਬੱਚਾ ਤੇ ਏਦਾਂ ਦਾ ਹੈ ਨਹੀਂ ਸੀ, ਬਾਬਾ ਜੀ ਇਹੋ ਜਿਹਾ ਤਾਂ ਹੈ ਨਹੀਂ ਸੀ ਮੇਰਾ ਪੁੱਤ, ਏਦਾਂ ਬੀਬੀਆਂ ਕਹਿੰਦੀਆਂ।
ਮੇਰਾ ਪੁੱਤ ਤੇ ਇਹੋ ਜਿਹਾ ਹੈ ਨਹੀਂ ਸੀ, ਜਮਾ ਹੀ ਨਹੀਂ, ਜਮਾ ਹੀ ਨਹੀਂ ਸੀ ਬਾਬਾ ਜੀ, ਇਹ ਤੇ ਪਤਾ ਨਹੀਂ ਕੀ ਹੋ ਗਿਆ। ਏਦਾਂ ਗੱਲਾਂ ਕਰਦੀਆਂ, ਤਰਲੇ ਕਰਦੀਆਂ। ਤੇ ਮੈਂ ਫਿਰ ਉਸ ਵੇਲੇ ਸੋਚਦਾ ਹੈ ਵੀ ਇਹ ਜਿਹੜੀ ਮਾਂ ਹੈ ਨਾ ਪਿਆਰ ਵਾਲੀ, ਮਾਂ ਦੀ ਮਮਤਾ ਨੂੰ ਫਿਰ ਪਖੰਡੀਆਂ ਨੇ ਕੈਸ਼ ਕਰਾਉਣਾ ਹੈ। ਜੇ ਕਿਸੇ ਪਖੰਡੀ ਕੋਲ ਫਸ ਗਈ ਉਹ ਬੀਬੀ, ਉਹਨੇ ਤੇ ਕਹਿਣਾ ਬੀਬੀ 5000 ਭਾਵੇਂ ਜਿੱਥੋਂ ਮਰਜ਼ੀ ਚੋਰੀ ਕਰਕੇ ਲਿਆ, ਭਾਵੇਂ ਆਪਣੇ ਘਰ ਵਾਲੇ ਤੋਂ ਚੋਰੀ ਰੱਖ, ਜਿਵੇਂ ਮਰਜ਼ੀ ਕਰ, 5000 ਰੁਪਈਆ ਲੱਗੂ ਤੇਰਾ, ਹਵਨ ਕਰਾਂਗੇ। ਆਖੋ ਸਤਨਾਮ। ਹਾਂ ਬਸ ਫਿਰ ਫੂਕਾਂਗੇ, ਉਹਦੇ ਵਿੱਚ ਘਿਓ ਫੂਕਾਂਗੇ, ਉਹਦੇ ਵਿੱਚ ਅਸੀਂ ਸਮੱਗਰੀ ਫੂਕਾਂਗੇ, ਉਹਦੇ ਵਿੱਚ ਖੋਪਾ ਸੁੱਟਾਂਗੇ। ਕਿਤੇ ਖਾਣ ਨੂੰ ਥੋੜਾ ਦੇਣਗੇ ਕਿਸੇ ਗਰੀਬ ਨੂੰ, ਫੂਕੀ ਜਾਂਦੇ ਨੇ ਉਹਦੇ ਵਿੱਚ, ਹੈ ਪਾਗਲ ਹੋਏ। ਖਾਣ ਵਾਲੀ ਚੀਜ਼ ਅੱਗ 'ਚ ਕਿਉਂ ਸਾੜਦਾ, ਤੇਰਾ ਦਿਮਾਗ ਠੀਕ ਹੈ? ਕਿਸੇ ਗਰੀਬ ਨੂੰ ਦੇ, ਕਿਸੇ ਦੇ ਗਰੀਬ ਦੇ ਮੂੰਹ 'ਚ ਪਾ ਦੇ, ਉਹਦੇ ਵਿੱਚ ਸੁੱਟੀ ਤੁਰਿਆ ਜਾਂਦਾ। ਹੁਣ ਲੋਹੜੀ ਆ ਜਾਣੀ ਹੈ, ਬਥੇਰਿਆਂ ਨੇ ਮਨਾਉਣੀ, ਸਾਡਿਆਂ 'ਚ ਵੀ ਕਈਆਂ ਦੇ ਮੁੰਡੇ ਹੋਏ ਹੋਣਗੇ ਵੀ ਲੋਹੜੀ ਮਨਾਵਾਂਗੇ ਜੀ। ਕੀ ਕਰਦਾ, ਤਿਲ ਸੁੱਟਦਾ, ਕਿਉਂ ਸੁੱਟਣਾ? ਕਿਸੇ ਨੂੰ ਕਿਲੋ ਤਿਲ ਗਰੀਬ ਨੂੰ ਦੇ ਆ ਜਾ ਕੇ, ਕਿ ਨਿਆਣਿਆਂ ਨੂੰ ਖਵਾਓ, ਫਾਇਦਾ ਹੋਵੇ। ਅੱਗ 'ਚ ਕਿਉਂ ਸੁੱਟੀਏ? ਸਾਡਾ ਦਿਮਾਗ ਠੀਕ ਹੈ? ਖਾਣ ਵਾਲੀਆਂ ਚੀਜ਼ਾਂ ਅੱਗ 'ਚ ਕਿਉਂ ਸੁੱਟੀਏ? ਖਾਣ ਵਾਲੀਆਂ ਚੀਜ਼ਾਂ ਪਾਣੀ 'ਚ ਕਿਉਂ ਸੁੱਟੀਏ? ਇਸ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਸਾਨੂੰ ਸਾਰਿਆਂ। ਕਿਸੇ ਗਰੀਬ ਨੂੰ ਦੇ ਕੇ ਆਏਗਾ, ਮਨ ਨੂੰ ਸ਼ਾਂਤੀ ਆਏਗੀ। ਠੀਕ ਹੈ, ਅੱਗ ਬਾਲ ਲੈ, ਸਾਰਾ ਟੱਬਰ ਆਲੇ ਦੁਆਲੇ ਬੈਠੇ ਰਹੋ, ਗੱਲਾਂ ਬਾਤਾਂ ਕਰ ਲਓ, ਹੱਥ ਪੈਰ ਸੇਕ ਲਓ, ਪਰ ਉਹਦੇ ਤੇ ਸੁੱਟੀਏ ਕਿਉਂ? ਕੁਛ ਖਰਾਬ ਕਿਉਂ ਕਰੀਏ? ਖਾਣ ਵਾਲੀ ਚੀਜ਼ ਧਰਮ ਦੇ ਨਾਂ ਤੇ ਰੋੜੀਏ ਕਿਉਂ? ਖਾਣ ਵਾਲੀ ਚੀਜ਼ ਧਰਮ ਦੇ ਨਾਂ ਤੇ ਸਾੜੀਏ ਕਿਉਂ? ਧਰਮ ਦਾ ਸੰਬੰਧ ਸਾਡੇ ਮਨ ਨਾਲ ਹੈ ਭਾਈ, ਸੰਬੰਧ ਹੈ ਧਰਮ ਦਾ ਸਾਡੇ ਮਨ ਨਾਲ ਹੈ। ਆਪਣੇ ਅੰਦਰ ਪਿਆਰ ਪੈਦਾ ਕਰੋ, ਗੁਰਬਾਣੀ ਪੜ੍ਹੋ, ਗੁਰਬਾਣੀ ਨੂੰ ਸਮਝੋ। ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਐਵੇਂ ਸੁੱਟੀ ਨਹੀਂ ਜਾਈਦੀਆਂ, ਰੋੜੀ ਦਾ ਨਹੀਂ, ਨਾ ਰੋੜੋ ਨਾ ਸਾੜੋ ਨਾ ਸੁੱਟੋ ਕਿਤੇ। ਇਹ ਖਾਣ ਵਾਲੀਆਂ ਚੀਜ਼ਾਂ ਨੇ, ਵਰਤਣ ਵਾਲੀਆਂ ਨੇ, ਇਹਨਾਂ ਨੂੰ ਵਰਤੋ। ਰੱਬ ਨੇ ਬਖਸ਼ਿਸ਼ ਕੀਤੀ ਹੈ, ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਤੇਰੇ ਕੋਲ ਜੇ ਪਦਾਰਥ ਤੇਰੇ ਤੋਂ ਵੱਧ ਹੈ, ਤੇਰੀ ਲੋੜ ਤੋਂ ਜ਼ਿਆਦਾ ਹੈ, ਉਹ ਕਿਸੇ ਵਾਸਤੇ ਦੇ ਸਕਦਾ। ਹੈਲਪ ਕਰੋ, ਕਿਸੇ ਦੀ ਮਦਦ ਕਰੋ। ਜਦੋਂ ਕਿਸੇ ਵਾਸਤੇ ਆਪਾਂ ਥੋੜਾ ਪੈਸਾ ਕੱਢਾਂਗੇ ਨਾ, ਉਹ ਮਾਇਆ ਦੇ ਕੇ ਆਵਾਂਗੇ। ਜਿਹੜੀ ਸਮਾਧੀ, ਜਿਹੜਾ ਆਨੰਦ ਉਦਣ ਆਉਣਾ, ਉਹ ਕਦੇ ਵੀ ਨਹੀਂ ਆਇਆ ਹੋਏਗਾ। ਇਹ ਖਿਆਲ ਰੱਖੋ ਜ਼ਰੂਰ, ਬਰਬਾਦੀਆਂ ਨਾ ਆਪਾਂ ਕਰੀਏ, ਧਿਆਨ ਰੱਖੀਏ। ਹਾਂਜੀ, ਵੇਖੋ ਫਿਰ ਹੁੰਦਾ ਕੀ ਹੈ, ਸਾਡੇ ਨੌਜਵਾਨ ਵੀ ਕਈ ਇੱਦਾਂ ਦੇ ਵਹਿਮ ਪਾਲ ਲੈਂਦੇ, ਵੇਖੋ ਜੀ ਸਾਨੂੰ ਤੇ ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਅੱਛਾ, ਹੁਣ ਮੈਂ ਜੋ ਗੱਲ ਥੋੜੀ ਅੱਗੇ ਲੈ ਗਿਆ, ਇੱਕ ਹੈ ਕਾਦਰ ਤੇ ਦੂਜਾ ਕੀ ਹੈ? ਕੁਦਰਤ। ਇੱਕ ਕਾਦਰ, ਦੂਜਾ ਕੁਦਰਤ। ਕੁਦਰਤ ਤੋਂ ਉਲਟ ਚੱਲੋਗੇ ਤਨ ਰੋਗੀ, ਕਾਦਰ ਤੋਂ ਉਲਟ ਚੱਲੋਗੇ ਮਨ ਰੋਗੀ। ਹੁਣ ਕਈ ਟੂਣੇ ਤੋਂ ਲੰਘਦੇ ਤੇ ਹੈ ਨਹੀਂ, ਆਪਣੇ ਚ ਟੂਣੇ ਤੋਂ ਲੰਘਦੇ ਵੀ ਨਹੀਂ, ਬਾਣੀ ਵੀ ਪੜ੍ਹਦੇ ਨੇ, ਪਰ ਦਿਲ ਇੱਦਾਂ ਇੱਦਾਂ ਹਰ ਵੇਲੇ ਕਰੀ ਜਾਂਦਾ, ਐ ਨਾ ਹੋ ਜੇ, ਆ ਨਾ ਹੋ ਜੇ, ਉਹ ਨਾ ਹੋ ਜੇ, ਐ ਨਾ ਬਣ ਜੇ, ਐ ਨਾ ਹੋ ਜੇ, ਹਰ ਵੇਲੇ ਇਹੀ ਚਿੰਤਾ ਲੱਗੀ ਰਹਿੰਦੀ ਉਹਨਾਂ ਨੂੰ ਹਰ ਵੇਲੇ ਵੀ ਅੱਗੇ ਕੀ ਹੋਏਗਾ, ਜਾਂ ਪਿਛਲੇ ਝੋਰੇ ਖਾਈ ਜਾਂਦੇ ਨੇ, ਪਹਿਲਾਂ ਐ ਹੋ ਗਿਆ, ਪਹਿਲਾਂ ਆਹ ਹੋ ਗਿਆ, ਅੱਗੇ ਐ ਨਾ ਹੋ ਜੇ। ਇਹ ਮਨੋਰੋਗ ਨੇ ਸਾਡੇ ਗੁਰਮੁਖੋ, ਮਨੋਰੋਗ, ਇਹ ਮਨ ਦੇ ਰੋਗ ਨੇ ਤੇ ਬੜੇ ਭਿਆਨਕ ਰੋਗ ਨੇ। ਇਹਨਾਂ ਨੂੰ ਕੌਣ ਠੀਕ ਕਰਦਾ ਹੈ? ਮੇਰਾ ਵੈਦ ਗੁਰੂ ਗੋਬਿੰਦ, ਵੈਦ ਗੋਬਿੰਦਾ ਗੁਰੂ। ਗੁਰੂ ਕਿੱਦਾਂ ਠੀਕ ਕਰੇਗਾ? ਇੰਨੀ ਗੱਲ ਕਹਿ ਕੇ ਲੰਘੀਏ ਨਾ, ਮੇਰਾ ਵੈਦ ਗੁਰੂ ਗੋਬਿੰਦਾ। ਗੁਰੂ ਸਾਡਾ ਕੌਣ ਹੈ? ਹੁਣ ਮੈਂ ਤੁਹਾਨੂੰ ਪੁੱਛਦਾ, ਵੈਦ ਗੁਰੂ ਜੀ ਜਿਹੜੇ ਨੇ ਠੀਕ ਕਰ ਦੇਣਗੇ, ਤੇ ਸਾਡੇ ਗੁਰੂ ਜੀ ਕੌਣ ਨੇ? ਧੰਨ ਗੁਰੂ ਗ੍ਰੰਥ, ਹਾਂ ਆਣ ਕਹਿਣਾ, ਧੰਨ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਗੁਰੂ, ਉਹਨੇ ਠੀਕ ਕਰ ਦੇਣਗੇ ਜੀ। ਭਲਾ ਜਿਹੜਾ ਮੇਰਾ ਮਨ ਐ ਜੇ ਕਰਦਾ ਰਹਿੰਦਾ ਵੀ ਐ ਨਾ ਹੋ ਜੇ, ਆਹ ਨਾ ਹੋ ਜੇ, ਕਿਤੇ ਐ ਨਾ ਬਣ ਜੇ, ਕਿਤੇ ਐ ਨਾ ਹੋ ਜਾਏ, ਇਹ ਠੀਕ ਹੋ ਜਾਏਗਾ? ਬਿਲਕੁਲ ਹੋ ਜਾਏਗਾ, ਪਰ ਕਿਵੇਂ? ਜੇ ਗੁਰੂ ਸਾਡੀ ਜ਼ਿੰਦਗੀ ਚ ਆਏਗਾ, ਜੇ ਗੁਰੂ ਸਾਡੀ ਜ਼ਿੰਦਗੀ ਦਾ ਹਿੱਸਾ ਬਣੇਗਾ। ਏਦਾਂ ਨਹੀਂ ਵੀ ਆਪਾਂ ਗੁਰਦੁਆਰੇ ਮੱਥਾ ਟੇਕਾਂਗੇ ਬਸ ਗੁਰੂ ਸਾਡੀ ਜ਼ਿੰਦਗੀ ਚ ਸਤਿਗੁਰ ਆ ਗਏ, ਨਹੀਂ, ਸਤਿਗੁਰ ਮੇਰੀ ਜ਼ਿੰਦਗੀ ਚ ਜਦੋਂ ਆ ਜਾਣਗੇ ਫਿਰ ਮੇਰੇ ਰੋਗ ਕੱਟੇ ਜਾਣੇ ਨੇ। ਸਤਿਗੁਰ ਦਾ ਆਉਣਾ ਕੀ ਹੈ? ਸੱਚਾ ਗਿਆਨ ਜਦੋਂ ਮੇਰੀ ਜ਼ਿੰਦਗੀ ਚ ਆ ਜਾਏਗਾ, ਸੱਚਾ ਗਿਆਨ ਕੀ ਹੈ? ਆਹ ਸੁਣ ਕੇ ਹੀ ਹਟੇ ਆ ਵੀ ਆਹ ਨੀ ਕਰਨਾ, ਆਹ ਨੀ ਕਰਨਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਵਹਿਮ ਭਰਮ ਨਹੀਂ ਕਰਨੇ, ਮਾਰੇ ਰੱਖੇ ਇੱਕੋ ਆਪ, ਉਹ ਇੱਕ ਪਰਮਾਤਮਾ, ਦੂਜਾ ਹੈ ਹੀ ਕੋਈ ਨੀ। ਇਹ ਵੇਖੋ ਜੀ, ਇਹਦੇ ਨਾਲ ਮਨ ਕਾਇਮ ਹੋ ਜਾਏਗਾ। ਜਿਹੜਾ ਆਪਾਂ ਡਰਦੇ ਹਾਂ, ਇੱਕ ਇੱਕ ਡਰ ਕਿੰਨੇ ਤਰ੍ਹਾਂ ਦਾ ਡਰ ਹੈ, ਕਿਤੇ ਥੋੜੇ ਡਰ, ਬਸ ਸਾਰੇ ਡਾਰੀ ਚੁੱਕੇ ਜਾਣਗੇ। ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਹੀ ਡਰ ਜਿੰਨੇ ਵੀ ਡਰ ਨੇ। ਕਮਾਲ ਹੋ ਗਈ, ਟੂਣਿਆਂ ਟਮਾਣਾ ਦਾ ਡਰ ਤੇ ਚਲੋ ਦੂਰ ਰਹਿ ਗਿਆ, ਇੱਥੋਂ ਤੱਕ ਵੀ ਕਿ ਮੌਤ ਦਾ ਵੀ ਡਰ ਨਹੀਂ ਰਹਿੰਦਾ। ਆਖੋ
ਸਤਨਾਮ।
ਹਾਂਜੀ, ਮੌਤ ਦਾ ਵੀ ਡਰ ਨਹੀਂ ਰਹਿੰਦਾ ਵੀ ਮਰਾਂਗੇ ਵੀ ਇੱਕ ਦਿਨ, ਇਹ ਵੀ ਡਰ ਚੁੱਕ ਦਿੰਦੇ ਬਾਣੀ। ਪਰ ਕਿਨੂੰ? ਜਿਹਦਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜਿਹਦਾ ਗਿਆਨ ਭੋਜਨ ਹੈ, ਜਿਹੜਾ ਗੁਰਬਾਣੀ ਪੜ੍ਹਦਾ 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 ਇੱਕ ਦਿਨ ਅਵਸਥਾ ਕਰਕੇ ਬ੍ਰਹਮ ਗਿਆਨੀ ਬਣ ਜਾਏ, ਉਹ ਬ੍ਰਹਮ ਗਿਆਨੀ ਬਣ ਵੀ ਜਾਏਗਾ ਤਾਂ ਵੀ ਨਹੀਂ ਲਿਖਵਾਉਂਦਾ, ਅਖਵਾਉਂਦਾ ਨਹੀਂ ਬ੍ਰਹਮ ਗਿਆਨੀ, ਅਖਵਾ ਕੇ ਬ੍ਰਹਮ ਗਿਆਨੀ ਕੀ ਹੋਏਗਾ? ਬ੍ਰਹਮ ਗਿਆਨੀ ਸੁਰਤ ਅੰਦਰ ਦੀ ਅਵਸਥਾ ਹੈ, ਬਾਹਰ ਦੀ ਨਹੀਂ, ਅੰਦਰ ਦੀ ਅਵਸਥਾ ਹੈ ਬ੍ਰਹਮ ਗਿਆਨੀ। ਤੇ ਜਿਹੜਾ ਬਾਣੀ ਪੜ੍ਹਦਾ ਪੜ੍ਹਦਾ ਉਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹਨੂੰ ਆਪੇ ਦੀ ਸਮਝ ਆ ਜਾਣੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਦਣ ਆਪਣੇ ਮੂਲ ਦਾ ਸਮਝ ਆ ਗਈ, ਪਛਾਣ ਆ ਗਈ, ਬਸ ਫਿਰ ਮੌਤ ਦਾ ਹੀ ਡਰ ਸਾਰਿਆਂ ਨਾਲੋਂ ਖਤਰਨਾਕ ਹੈ। ਜੇ ਮੌਤ ਦਾ ਹੀ ਡਰ ਚੁੱਕਿਆ ਜਾਏ ਤੇ ਪਿੱਛੇ ਕੀ ਰਹਿ ਗਿਆ? ਆ ਕਾਹਦੇ ਡਰ ਨੇ ਨਿੱਕੇ ਮੋਟੇ? ਹੁਣ ਜਦੋਂ ਵੇਖਿਓ ਜੀ, ਧਿਆਨ ਨਾਲ ਸਮਝਿਓ, ਗੁਰਬਾਣੀ ਪੜ੍ਹਨੀ ਸ਼ੁਰੂ ਕਰੋ, ਸੱਚੇ ਵੈਦ ਕੋਲ ਆਉਣਾ ਸ਼ੁਰੂ ਕਰ ਦਿਓ, ਫਿਰ ਲੱਖ ਖੁਸ਼ੀਆਂ। ਬੋਲੋ, ਇਹ ਤੇ ਹਰੇਕ ਨੂੰ ਹੀ ਪੰਕਤੀ ਯਾਦ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ। ਹੁਣ ਇਹਦਾ ਅਰਥ ਆਪਾਂ ਕੀ ਲੈਂਦੇ ਹਾਂ ਵੀ ਸਤਿਗੁਰੂ ਜੇ ਨਜ਼ਰ ਨਦਰ ਕਰ ਦੇਣ, ਫਿਰ ਲੱਖਾਂ ਹੀ ਖੁਸ਼ੀਆਂ ਆ ਜਾਂਦੀਆਂ, ਪਾਤਸ਼ਾਹੀਆਂ ਆ ਜਾਂਦੀਆਂ ਨੇ ਵੀ ਬੰਦਾ ਰਾਜਾ ਬਣ ਜਾਂਦਾ ਹੈ, ਲੱਖਾਂ ਹੀ ਖੁਸ਼ੀਆਂ ਆ ਜਾਂਦੀਆਂ ਨੇ। ਗੁਰੂ ਜੀ ਦਾ ਕਹਿਣ ਦਾ ਭਾਵ ਹੈ, ਮੇਰੇ ਸਤਿਗੁਰ ਜੀ ਤੁਹਾਡੀ ਨਜ਼ਰ ਹੋ ਗਈ ਨਾ ਮੇਰੇ ਤੇ, ਬਸ ਤੁਹਾਡੀ ਨਜ਼ਰ ਹੀ ਮੇਰੇ ਲਈ ਸਾਰੀਆਂ ਖੁਸ਼ੀਆਂ ਨੇ ਤੇ ਪਾਤਸ਼ਾਹੀਆਂ ਨੇ। ਸਾਰੀਆਂ ਖੁਸ਼ੀਆਂ ਕੀ ਨੇ? ਤੁਹਾਡੀ ਨਜ਼ਰ। ਹੁਣ ਸਤਿਗੁਰੂ ਦੀ ਨਜ਼ਰ ਹੋ ਗਈ, ਉਹ ਮਗਰ ਚਾਹੇਗਾ ਵੀ ਹੋਰ ਕੁਝ ਚਾਹੀਦਾ ਹੈ, ਜਿਹਦੇ ਤੇ ਸਤਿਗੁਰੂ ਦੀ ਨਜ਼ਰ ਹੋ ਗਈ ਪਿੱਛੇ ਕੀ ਰਹਿ ਗਿਆ? ਬਸ ਤੁਹਾਡੀ ਨਜ਼ਰ 'ਚ ਹੀ ਸਾਰੀਆਂ ਖੁਸ਼ੀਆਂ ਨੇ, ਤੁਹਾਡੀ ਨਜ਼ਰ 'ਚ ਹੀ ਅਸੀਂ ਪਾਤਸ਼ਾਹ ਆ। ਓਏ ਪਾਤਸ਼ਾਹ ਸਾਡੀ ਕੀ ਰੀਸ ਕਰਨਗੇ? ਆ ਜਾਂਦਾ ਬੱਤੀਆਂ ਲਾ ਕੇ ਪੰਜ ਸੱਤ, ਸਾਡਾ ਕੀ ਲੱਗਦਾ ਹੈ? ਇਹ ਸੜਿਆ ਪਿਆ ਸੀ ਆਨੰਦ 'ਚ। ਆਖੋ ਸਤਨਾਮ। ਓਏ ਇਹਨੂੰ ਸੌ ਫਿਕਰ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਨੇ ਆ, ਸ਼ਾਮ ਨੂੰ ਰਹਿ ਰਸ ਪੜ੍ਹਨੇ ਆ, ਤੁਹਾਡੀ ਗੋਦੀ 'ਚ ਬਹਿੰਦੇ ਆ, ਸਾਨੂੰ ਡਰੀ ਕੋਈ ਨਹੀਂ। ਇਹਨੂੰ ਸੇਬ ਵੀ ਬੰਬ ਲੱਗਦੇ ਨੇ, ਪਰੇ ਕਰ ਲਓ, ਡਰਦਾ ਰਹਿੰਦਾ ਹਰ ਵੇਲੇ, ਡਰੋਕਲ ਹੈ, ਅਸੀਂ ਕਰਦੇ ਹਾਂ ਮੌਜਾਂ। ਸਮਝੋ ਗੱਲ, ਧਿਆਨ ਨਾਲ ਸਮਝਿਓ ਵੀ ਸੱਚੇ ਪਾਤਸ਼ਾਹ ਤੁਸੀਂ ਤੇ ਮੌਜਾਂ ਲਾਤੀਆਂ, ਸਤਿਗੁਰ ਦੀ ਨਜ਼ਰ ਹੋ ਗਈ, ਪਾਤਸ਼ਾਹੀਆਂ ਤੇ ਖੁਸ਼ੀਆਂ ਸਾਡੀ ਜ਼ਿੰਦਗੀ 'ਚ ਆ ਗਈਆਂ, ਤੁਹਾਡੀ ਨਜ਼ਰ ਹੀ ਸਾਡੇ ਲਈ ਸਭ ਕੁਝ ਹੈ, ਸਤਿਗੁਰ ਹੋਏ ਦਿਆਲ। ਬਸ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਲੈ ਸਾਡਾ ਤੇ ਹੋ ਗਈ ਸ਼ਰਧਾ ਪੂਰੀ, ਪਿੱਛੇ ਕੀ ਰਹਿ ਗਿਆ? ਸਤਿਗੁਰ ਹੋਏ ਦਿਆਲ ਨਾ ਕਬਹੂੰ। ਹੁਣ ਆਪਾਂ ਝੁਰਦੇ ਰਹਿੰਦੇ ਹਾਂ, ਮੈਂ ਕਾਲਾ ਕਿਉਂ ਆ, ਫਿਰ ਕਹਾਂਗੇ ਛੱਡ ਸਰੀਰ ਨਾ ਵੇਖ, ਬਖਸ਼ਿਸ਼ ਵੇਖ ਮਨਾ। ਅੱਛਾ ਫਿਰ ਕੀ, ਹੁਣ ਕੀ ਝੁਰਦੇ ਆ? ਓਏ ਬੱਚਾ ਨੀ ਹੋਇਆ, ਫਿਰ ਮਤਾ ਮਨ ਕੀ ਕਹਿੰਦਾ? ਨਾ, ਓਏ ਗੁਰੂ ਦੀ ਕਿਰਪਾ ਹੋ ਗਈ, ਬੱਚਾ ਪਿੱਛੇ ਰਹਿ ਗਿਆ, ਕਿਰਪਾ ਹੋ ਗਈ, ਬੱਚਾ ਨਹੀਂ ਹੋਇਆ ਨਾ ਸੀ, ਏਦਾਂ ਦੀ ਭਾਵਨਾ ਬਣ ਜਾਂਦੀ। ਸਤਿਗੁਰ ਹੋਏ ਦਿਆਲ ਨਾ ਕਬਹੂੰ, ਫਿਰ ਝੋਰਾ ਥੋੜਾ ਲੱਗਦਾ ਵੀ ਮੇਰਾ ਕੱਦ ਨੀ ਬਣਿਆ, ਪੈਸਾ ਨੀ ਆਇਆ, ਆਹ ਨੀ ਹੋਇਆ। ਮਨ ਆਨੰਦ ਚ ਇਸ ਕਰਕੇ ਰਹਿੰਦਾ, ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਮੈਂ ਹਰ ਗੁਣ ਗਾ ਰਿਹਾ ਤੇ ਮਾਲਕਾ ਜਿਹਦੇ ਤੇ ਕਿਰਪਾ ਹੁੰਦੀ ਉਹੀ ਗਾ ਸਕਦਾ, ਤੇ ਸ਼ੁਕਰ ਹੈ ਤੂੰ ਕੀਤੀ ਹੈ। ਮਾਨ ਨੀ ਕਰਨਾ, ਕਦੇ ਮਾਨ ਨੀ ਨੇੜੇ ਆਉਣ ਦੇਣਾ ਵੀ ਮੈਂ ਹੀ ਇਕੱਲਾ ਗਾਣ ਵਾਲਾ, ਬਾਕੀ ਸਾਰੇ ਕਮਲਈ ਨੇ। ਇੱਥੇ ਬੰਦਾ ਬਹੁਤ ਵੱਡਾ ਨੁਕਸਾਨ ਉਦੋਂ ਹੁੰਦਾ ਹੈ ਜਿਹੜਾ ਗਾਣ ਵਾਲਾ ਹੈ ਨਾ ਰੱਬ ਦੇ ਗੁਣ, ਉਹ ਹੰਕਾਰੀ ਹੋ ਜਾਂਦਾ, ਉਹ ਕਹਿੰਦਾ ਬਾਕੀ ਕਮਲੇ ਨੇ, ਮੈਨੂੰ ਅਕਲ ਹੈ, ਮੈਂ ਗਾਉਣਾ, ਬਾਕੀ ਸਾਰੇ ਐਵੇਂ ਹੀ ਨੇ। ਇਹ ਨਹੀਂ, ਜਿਸ ਨੂੰ ਤੂੰ ਜਾਣਾ ਹੈ ਉਹੀ ਰੱਬ ਨੂੰ ਜਾਣ ਸਕਦਾ ਜਿਹਨੂੰ ਆਪ ਜਾਣਾਵੇ। ਇਹ ਕਹਿਣਾ ਹਮੇਸ਼ਾ ਆਕੜ ਨਹੀਂ ਕਰਨੀ, ਮਾਨ ਨਹੀਂ ਕਰਨਾ, ਨਿਮਰਤਾ ਦਾ ਭਾਵ ਮਨ ਵਿੱਚ ਬਣਾ ਕੇ ਰੱਖਣਾ, ਨਿਮਰਤਾ ਚ ਰਹਿਣਾ ਹੈ। ਤੇ ਜੋ ਅਰਜ਼ ਕਰ ਰਿਹਾ ਕਿ ਸਤਿਗੁਰੂ ਸਤਿਗੁਰ ਦਿਆਲ ਹੋ ਗਏ ਫਿਰ ਝੋਰਾ ਕਾਹਦਾ, ਮਹਾਰਾਜ ਤੁਸੀਂ ਤੁਹਾਡੀ ਮੇਰੇ ਤੇ ਕਿਰਪਾ ਹੋ ਗਈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ। ਇੱਥੇ ਤੇ ਨਹੀਂ ਲਿਖਿਆ ਵੀ ਦੁੱਖ ਆਉਂਦਾ ਨਹੀਂ, ਇਹ ਲਿਖਿਆ ਵੀ ਦੁੱਖ ਆਉਂਦਾ ਨਹੀਂ, ਦੁੱਖ ਆਏਗਾ ਪਰ ਦੁੱਖ ਨੂੰ ਗੁਰੂ ਦਾ ਸਿੱਖ ਜਾਣਦਾ ਕੁਝ ਨਹੀਂ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਆਏਗਾ। ਹੁਣ ਕਲਗੀ ਵਾਲੇ ਤੇ ਆਏ ਨੀ ਭਲਾ, ਉਹਨਾਂ ਨੇ ਜਾਣੇ ਨੀ, ਆਖੋ ਸਤਨਾਮ ਬਸ। ਸਤਿਗੁਰਾਂ ਤੇ ਕੀ ਆਏ ਨੀ, ਦੁੱਖ ਤੋਂ ਬਚਿਆ ਕੋਈ ਨੀ। ਯਾਦ ਰੱਖਿਓ ਸੰਗਤ ਆਹ ਗੱਲ ਦਿਮਾਗ ਚ ਭਾ ਲਿਓ, ਜਿਹਨੂੰ ਸਰੀਰ ਮਿਲਿਆ ਹੈ ਸਰੀਰ ਦਾ ਧਰਮ ਹੈ ਉਹਨੂੰ ਦੁੱਖ ਤੇ ਸੁੱਖ ਮਿਲਣਗੇ ਹੀ ਮਿਲਣਗੇ, ਇਹਦੇ ਤੋਂ ਬਚ ਨਹੀਂ ਸਕਦੇ, ਇਹ ਕੁਦਰਤ ਦਾ ਨਿਯਮ ਹੈ। ਜਿਵੇਂ ਸੂਰਜ ਚੜ੍ਹਨਾ ਅਸੀਂ ਬੰਦ ਨਹੀਂ ਕਰ ਸਕਦੇ, ਚੰਦਰਮਾ ਚੜ੍ਹਨਾ ਬੰਦ ਨਹੀਂ ਹੋਣਾ, ਉਹ ਸਮੁੰਦਰ ਸੁੱਕਣਾ ਨਹੀਂ, ਇਸੇ ਤਰ੍ਹਾਂ ਦੁੱਖ ਬੰਦ ਨਹੀਂ ਹੋਣੇ, ਦੁੱਖਾਂ ਨੂੰ ਮਹਿਸੂਸ ਕਰਨਾ ਬੰਦ ਕਰਨਾ ਪਏਗਾ। ਟਾਟੇ ਬਿਰਲੇ ਨੂੰ ਪੁੱਛ ਲਓ ਵੀ ਦੁਖੀ ਹੈ, ਆਖੋ ਸਤਨਾਮ। ਇੱਥੇ ਸੁਖੀ ਕਹਿਣਾ ਹੈ ਜੋ ਜੋ ਦੀਸਾ, ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਹੈ। ਜਿਹਨੂੰ ਮਰਜ਼ੀ ਵੇਖ ਲਓ ਤੁਸੀਂ, ਇੱਥੇ ਟਰੈਕਟਰ ਤੇ ਵੀ ਆਏ ਨੇ ਤੇ ਗੱਡੀਆਂ ਚ ਵੀ ਆਏ ਨੇ, 50 ਲੱਖ ਦੀ ਗੱਡੀ ਵੀ ਖੜੀ ਹੋਊ ਇੱਥੇ, 5 ਲੱਖ ਦਾ ਟਰੈਕਟਰ ਵੀ ਖੜਾ ਹੈ, ਤੇ ਕਈਆਂ ਦਾ ਮੋਟਰਸਾਈਕਲ 5000 ਦਾ ਹੀ ਹੋਣਾ ਹੈ। ਪਰ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਜਿਹਨੂੰ ਮਰਜ਼ੀ ਛੇੜ ਲਓ, ਕੀ ਹਾਲ ਹੈ? ਬੁਰਾ ਹੀ ਹਾਲ ਹੈ, ਔਖਾ ਹੀ ਹੈ। ਇਹ ਵੇਖੋ ਕਾਰਨ ਹੈ, ਸਮਝਿਓ, ਇਹ ਨਿਯਮ ਨੇ ਕੁਦਰਤ ਦੇ। ਦੁੱਖ ਸੁੱਖ ਆਉਣਾ ਹੈ ਪਰ ਫਰਕ ਇੰਨਾ ਹੈ। ਜਿਵੇਂ ਮੈਂ ਐਗਜ਼ੈਂਪਲ ਦਿੰਦਾ ਹੁੰਦਾ ਵੀ ਕਿਸੇ ਨੂੰ ਪੁੱਛਿਆ ਤੇਰੇ ਸ਼ੂਗਰ, ਕਿਸੇ ਨੂੰ ਡਾਕਟਰ ਨੇ ਕਹਿਤਾ, ਇੱਕ ਨੂੰ ਕਹਿਤਾ ਸ਼ੂਗਰ ਹੋ ਗਈ ਵੀ ਤੈਨੂੰ ਡਾਇਬਟੀਜ਼ ਹੈ, ਮਿੱਠਾ ਨਾ ਖਾਈ, ਹੁਣ ਤੇਰੇ ਸ਼ੂਗਰ ਆ ਗਈ ਭਾਈ। ਉਸ ਤੋਂ ਬਾਅਦ ਫਿਕਰ ਚ ਪੈ ਗਿਆ, ਹਾਏ ਮੇਰੇ ਸ਼ੂਗਰ ਹੋ ਗਈ, ਸ਼ੂਗਰ ਵਾਲਾ ਬੰਦਾ ਕਾਹਦਾ ਹੈ ਜੀ, ਬਸ ਜ਼ਿੰਦਗੀ ਫਿੱਕੀ ਹੋ ਗਈ, ਮਿੱਠਾ ਨਹੀਂ ਖਾਣਾ, ਸਾਡੀ ਕਾਹਦੀ ਜ਼ਿੰਦਗੀ ਹੈ, ਸ਼ੂਗਰ ਵਾਲਾ ਮਰੀਜ਼ ਹਾਂ ਮੈਂ ਤੇ। ਉਹ ਹਰੇਕ ਕੋਲ ਜਾ ਕੇ, ਆਪਾਂ ਤੇ ਮਰੀਜ਼ ਬੰਦੇ ਹਾਂ ਜੀ, ਮੈਨੂੰ ਤਾਂ ਲੰਘ ਜਾਣ ਦਿਓ, ਮੈਂ ਮਰੀਜ਼ ਹਾਂ, ਪਰ ਮੈਂ ਤਾਂ ਸ਼ੂਗਰ ਦਾ ਮਾਰਿਆ ਹੋਇਆ, ਬਸ ਥੋਥਾ ਸਰੀਰ ਹੈ, ਏਦਾਂ ਹੀ ਕਰੀ ਜਾਂਦੇ। ਇੱਕ ਬੰਦੇ ਨੂੰ ਨਾਲ ਵਾਲੇ ਨੂੰ ਕਿਸੇ ਨੇ ਦੱਸੇ ਉਹ ਤੇਰੇ ਸ਼ੂਗਰ ਹੋ ਗਈ, ਆਪਾਂ ਪਤਾ ਲੈਣ ਗਏ ਕੀ ਹਾਲ ਵੀ ਤੇਰੇ ਸ਼ੂਗਰ ਹੋ ਗਈ, ਡਾਕਟਰ ਕੀ ਕਹਿੰਦੇ? ਲੈ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਕੋਈ ਗੱਲ, ਦੇਖੋ ਫਰਕ ਹੈ। ਇੱਕ ਮਰਿਆ ਪਿਆ, ਹਾਏ ਮੇਰੇ ਸ਼ੂਗਰ ਹੋ ਗਈ, ਦੂਜਾ ਕਹਿੰਦਾ ਜਿੱਥੇ ਵਿੱਚ ਤੁਰੀ ਫਿਰੂ, ਫਰਕ ਹੈ ਨਾ। ਬਸ ਇਹ ਸਮਝ ਲਓ, ਇੱਕ ਗਿਆਨੀ ਹੈ, ਇੱਕ ਅਗਿਆਨੀ, ਇੱਕ ਅਕਲ ਵਾਲਾ ਹੈ, ਸਮਝ ਵਾਲਾ ਹੈ, ਵੀ ਮਨਾ ਹੋਣਾ ਹੀ ਹੈ, ਫਿਰ ਕਿਹੜੀ ਗੱਲ ਹੈ ਵੀ ਕਿਤੇ ਖਾਧੇ ਗਏ ਮਿੱਠੇ ਖਾਧੇ ਖਾਂਦੇ ਰਹੇ ਹਾਂ, ਹੁਣ ਆ ਗਈ ਕੋਈ ਨੀ, ਬੰਦਿਆਂ ਦੀ ਭੀੜਾਂ ਬਣਦੀਆਂ, ਸਰੀਰ ਮਿਲਿਆ ਹੈ ਤੇ ਹੁਣ ਹੋਏਗਾ, ਭੁੱਖ ਦੇ ਦੁੱਖ ਤੋਂ ਖਹਿੜਾ ਛਡਾ ਕੇ ਵਿਖਾਓ, ਇਹੀ ਤੰਗ ਕਰੀ ਜੋ। ਹੁਣ ਟਾਟੇ ਬਿਰਲੇ ਨੂੰ ਕੁਝ ਕੰਮ ਨਹੀਂ ਲੱਗਦਾ, ਹੁਣ ਨਾ ਉਹਨੂੰ ਲੱਗਦਾ ਹੀ ਹੋਣਾ, ਨਾ ਲੱਗਦੇ ਨੇ ਸਾਰਿਆਂ ਨੂੰ, ਕੋਈ ਵੱਡੇ ਵੱਡੇ ਐਕਟਰ ਅਖਬਾਰਾਂ ਪੜ੍ਹ ਕੇ ਵੇਖੋ ਤੁਸੀਂ, ਭਰੀਆਂ ਹੀ ਪਈਆਂ ਹੁੰਦੀਆਂ ਨੇ, ਫਲਾਣਾ ਮਿਨਿਸਟਰ ਹਾਸਪਿਟਲ ਚ ਐਡਮਿਟ ਹੋਇਆ ਜੀ, ਫਲਾਣਾ ਉੱਥੇ ਦਾਖਲ ਹੋਇਆ, ਹੁੰਦੇ ਨੇ ਸਾਰੇ। ਫਿਰ ਆਪਾਂ ਐਵੇਂ ਕਿਉਂ ਮਰੀ ਜਾਂਦੇ ਹਾਂ? ਫਿਰ ਜਿੰਦ ਸਭ ਦੀ ਔਖੀ, ਖੁਸ਼ੀ ਹੈ ਨਾ ਰੱਬ ਦਿੰਦਾ ਹੈ। ਇੱਕ ਮੋਟਰਸਾਈਕਲ ਲਿਆਇਆ ਬੜਾ ਖੁਸ਼ ਹੈ, ਇੱਕ ਨਵੀਂ ਗੱਡੀ ਕਢਾ ਕੇ ਲਿਆਇਆ ਬੜਾ ਖੁਸ਼ ਹੈ, ਇੱਕ ਗਰੀਬਾਂ ਦਾ ਬੱਚਾ ਭੱਜਿਆ ਜਾਂਦਾ, ਹਨੇਰੀ ਆ ਗਈ, ਮੋੜਾ ਟੁੱਟ ਗਿਆ, ਮੋੜਾ ਉੱਪਰ ਟੁੱਟ ਗਿਆ, ਉਹ ਮੋੜਾ ਹੀ ਕੁੱਕੀ ਲਿਆਉਂਦਾ, ਭੱਜੇ ਹੀ ਆਉਂਦਾ ਘਰ, ਬਹੁਤ ਗਰੀਬ ਨੇ, ਉਹ ਖਿੱਚੀ ਲਿਆਉਂਦਾ, ਬਾਲਣ ਮਿਲ ਗਿਆ। ਐ ਮੈਂ ਕਹਿੰਦਾ ਵੀ ਕੋਈ ਥਰਮਾਮੀਟਰ ਹੋਵੇ ਇਹਨਾਂ ਦੇ ਅੰਦਰ ਲਾ ਕੇ ਵੇਖ ਲਓ, ਇੱਕ ਦਾ ਪਿਓ 10 ਲੱਖ ਦੀ ਗੱਡੀ ਲਿਆ ਕੇ ਬੱਚਿਆਂ ਨੂੰ ਗੇੜੀ ਦਵਾ ਕੇ ਲਿਆਉਂਦਾ ਵੀ ਆਜੋ ਪੁੱਤ ਗੱਡੀ ਨਵੀਂ ਲਿਆਂਦੀ ਹੈ, ਥਰਮਾਮੀਟਰ ਕੋਈ ਲਾ ਕੇ ਵੇਖੇ ਤੇ ਇੱਕ ਮੋੜਾ ਹੀ ਚੁੱਕੀ ਜਾਂਦਾ, ਲੈ ਖੁਸ਼ੀ ਬਰਾਬਰ ਹੀ ਆ, ਆਪੋ ਸਤਨਾਮ ਬਰਾਬਰ ਬਰਾਬਰ ਹੈ, ਕਮਾਲ ਹੈ, ਪਰਮਾਤਮਾ ਦੀ ਖੇਡ ਹੀ ਏਦਾਂ ਦੀ ਹੈ ਭਾਈ, ਉਹ ਅੰਦਰ ਦੀ ਖੁਸ਼ੀ ਸਭ ਨੂੰ ਦਿੰਦਾ ਹੈ। ਕੋਈ ਥਰਮਾਮੀਟਰ ਹੋਵੇ ਨਾ ਆਪਾਂ ਚੈੱਕ ਕਰੀਏ, ਪਤਾ ਫੇਰ ਲੱਗੇ। ਸੋ ਇਸ ਕਰਕੇ ਆਪਾਂ ਏਦਾਂ ਨਾ ਸੋਚੋ, ਦੁੱਖ ਤੇ ਸਾਰਿਆਂ ਤੇ ਆਉਣੇ ਨੇ, ਪਰ ਦੁੱਖਾਂ ਨੂੰ ਮੰਨਣਾ ਕਿੰਨਾ ਕੁ ਹੈ, ਇੱਥੇ ਡਿਪੈਂਡ ਕਰਦੀ ਹੈ ਗੱਲ ਸਾਰੀ, ਖੜੀ ਹੋਈ ਇੱਥੇ। ਬਸ ਫੀਲ ਨਾ ਕਰੋ। ਹੁਣ ਵੇਖੋ ਐਗਜ਼ੈਂਪਲ ਲਓ, ਨਿਆਣਾ ਰੋਂਦਾ ਹੈ, ਸਾਰੇ ਕੋਈ ਚੁੱਪ ਕਰਾਓ, ਕਿੱਥੇ ਚੀਕਾਂ ਮਾਰਦਾ। ਜੇ ਆਪਣਾ ਰੋਂਦਾ ਹੋਵੇ ਫਿਰ ਤਰਸ ਆਉਂਦਾ। ਵੇਖੋ ਨਿਆਣਾ ਤੇ ਸੇਮ ਹੀ ਰੋਂਦਾ, ਪਰ ਇੱਕ ਤੇ ਪਿੰਚ ਕਰਦੀ ਹੈ ਵੀ ਕਿਉਂ ਇਹਨੂੰ ਪਰੇ ਕਰੋ, ਇਹ ਨਿਆਣਾ ਇਹਨੂੰ ਚੁੱਪ ਕਰਾਓ, ਚੀਕਾਂ ਮਾਰਦਾ, ਪਰੇ ਲੈ ਜਾਓ ਚੁੱਪ ਕੇ। ਤੇ ਜੇ ਆਪਣਾ ਰੋਵੇ ਤੇ ਤਰਸ ਆਉਂਦਾ, ਆਵਾਜ਼ ਸੇਮ ਹੈ, ਬਸ ਸਾਡੇ ਫੀਲ ਕਰਨ ਵਿੱਚ ਫਰਕ ਹੈ। ਆਪਣਾ ਆਪਣਾ ਨਿਆਣਾ ਰੋਂਦਾ ਤੇ ਤਰਸ ਆਉਂਦਾ, ਪਿਆਰ ਆਉਂਦਾ ਬੱਚੇ ਦਾ, ਤਰਸ ਵੀ ਆਉਂਦਾ। ਪਰ ਬਗਾਨਾ ਰੋਂਦਾ, ਆਵਾਜ਼ ਉਹ ਵੀ ਸੇਮ ਹੀ ਹੈ, ਉਹ ਭੈੜਾ ਲੱਗਦਾ। ਬਸ ਗੱਲ ਤੇ ਸਾਡੇ ਫੀਲ ਕਰਨ ਦੀ ਹੈ ਵੀ ਦੁੱਖ ਨੂੰ ਅਸੀਂ ਮੰਨਦੇ ਕਿੱਦਾਂ ਆ, ਉਸ ਆਵਾਜ਼ ਨੂੰ ਅਸੀਂ ਸਮਝਦੇ ਕਿੱਦਾਂ ਆ। ਦੁੱਖ ਤੇ ਸਾਰਿਆਂ ਤੇ ਹੀ ਆਉਣੇ ਨੇ, ਬਸ ਫੀਲ ਕਰਨ ਵਿੱਚ ਫਰਕ ਹੈ। ਗੁਰਸਿੱਖ ਨੇ ਜਿਹੜੇ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਉਹ ਹਰੀ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਮਾਣਦੇ ਨੇ। ਇੱਕ ਤੇ ਹੋ ਗਿਆ ਨਾ ਵੀ ਪਤਾ ਲੱਗ ਗਿਆ, ਇੱਕ ਹੁੰਦਾ ਜਾਣਨਾ, ਫਲਾਣਾ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ, ਗੁਰੂ ਸਿੱਖ ਨੂੰ ਪਿਆਰ ਕਰਦਾ ਹੈ, ਫਲਾਣਾ ਭਗਤ ਰੱਬ ਨਾਲ ਬੜਾ ਪਿਆਰ ਕਰਦਾ। ਇੱਕ ਹੈ ਜਾਣਨਾ, ਪਤਾ ਲੱਗ ਗਿਆ, ਇੱਕ ਹੁੰਦਾ ਮਾਨਣਾ, ਉਹ ਮਾਣਦੇ ਨੇ। ਜਦੋਂ ਸਤਿਗੁਰੂ ਦੀ ਮਿਹਰ ਹੋ ਜਾਏ, ਬਾਣੀ ਪੜ ਪੜ ਕੇ ਐ ਆਨੰਦ ਆਉਣ ਲੱਗ ਜਾਂਦਾ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ, ਹਾਂਜੀ ਸਤਿਗੁਰ ਹੋਏ ਦਿਆਲ ਤਾਂ ਜਮ ਕਾ। ਇਹ ਸਿੰਘਾਂ ਵਾਲੇ ਜਮ ਨਹੀਂ ਜਿਹੜੇ ਆਪਾਂ ਵਹਿੰਦੇ ਰਹੇ ਨਾਟਕਾਂ ਚ ਨਿੱਕੇ ਹੁੰਦੇ, ਇਹ ਉਹ ਜਮ ਨਹੀਂ। ਆ ਜਮ ਦਾ ਡਰ ਨਹੀਂ ਕੋਈ, ਕਾਮ ਕ੍ਰੋਧ ਲੋਭ ਹੁਣ ਆਪਾਂ ਨੂੰ, ਹੁਣ ਸਾਡਾ ਡਰ ਕੀ ਹੈ, ਸਾਡੇ ਚ ਬਹੁਤੇ 80% ਸਟੇਜ ਤੇ ਬੈਠੇ ਅਸੀਂ ਵੀ ਹੋ ਸਕਦੇ ਹਾਂ। ਸਾਡਾ ਹਾਲ ਕੀ ਹੈ, ਪਤਾ ਹੀ ਨਹੀਂ ਲੱਗਦਾ, ਗੁੱਸਾ ਚੜ ਜਾਂਦਾ ਹੈ, ਬਾਅਦ ਚ ਤਰਲੇ ਕਰਦਾ ਫਿਰਦਾ, ਯਾਰ ਪਤਾ ਹੀ ਨਹੀਂ ਲੱਗਦਾ। ਕੋਸ਼ਿਸ਼ ਮੈਂ ਬਹੁਤ ਕਰਦਾ ਵੀ ਨਾ, ਪਤਾ ਹੀ ਨਹੀਂ ਲੱਗਦਾ ਗਾਲ ਨਿਕਲ ਕਦੋਂ ਜਾਂਦੀ, ਪਤਾ ਹੀ ਨਹੀਂ ਲੱਗਦਾ ਕਦੋਂ ਗੁੱਸਾ ਚੜ ਜਾਏ। ਇਹ ਵੇਖੋ ਜੀ, ਜਮ ਹੈ ਤੇਰੇ ਕੰਟਰੋਲ ਤੋਂ ਬਾਹਰ ਹੈ, ਸਾਡੇ ਕੰਟਰੋਲ ਤੋਂ ਬਾਹਰ ਹੈ, ਸਾਡੇ ਬੱਸ ਚ ਨਹੀਂ। ਹੁਣ ਡਰ ਲੱਗਦਾ ਵੀ ਗੁੱਸਾ ਨਾ ਚੜ ਜਾਏ ਕਿਤੇ। ਆਪਾਂ ਆਮ ਕਹਿੰਦੇ ਹਾਂ ਗੱਲ ਤੂੰ ਆਪੇ ਕਰਨੀ, ਮੇਰੇ ਤੋਂ ਨਹੀਂ ਕੰਟਰੋਲ ਰਹਿਣਾ, ਫਿਰ ਮੇਰੇ ਤੋਂ ਬੋਲਿਆ ਜਮ ਕੁਛ ਆਪਾਂ ਕਹਿੰਦੇ ਹਾਂ, ਗੁੱਸਾ ਚੜ ਜੂ ਫਿਰ ਮੈਨੂੰ ਮੇਰੇ ਸਾਹਮਣੇ ਨਾ ਕਰੀ, ਕੰਟਰੋਲ ਚ ਨਹੀਂ ਹੈ। ਸਿੰਪਲ ਸਿੰਪਲ ਸਮਝ ਰਹੇ ਹਾਂ ਆਪਾਂ ਗੱਲ, ਗੁਰਬਾਣੀ ਆਪਾਂ ਸੌਖੇ ਢੰਗ ਨਾਲ ਸਮਝੋ ਵੀ ਜਮ ਕੀ ਹੋਇਆ, ਇਹ ਤੰਗ ਕਰਦਾ, ਇਹ ਕਾਮ ਕੰਟਰੋਲ ਤੋਂ ਬਾਹਰ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਖ ਮੈਲੀ ਹੁੰਦੀ ਹੈ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੰਟਰੋਲ ਚ ਨਹੀਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੰਟਰੋਲ ਤੋਂ ਬਾਹਰ ਚਲੇ ਜਾਂਦੇ ਨੇ, ਇਹ ਜਮ ਬਣ ਗਏ। ਕੰਟਰੋਲ ਵਿੱਚ ਰਹਿਣ, ਸੇਵਾਦਾਰ ਨੇ, ਸੇਵਾ ਕਰਦੇ ਨੇ, ਗੁਰਬਾਣੀ ਚ ਐਗਜ਼ੈਂਪਲਾਂ ਨੇ ਇਹਦੀਆਂ, ਕੰਟਰੋਲ ਵਿੱਚ ਨੇ ਤੇ ਸੇਵਾ ਚ ਨੇ। ਪੰਜ ਦੂਤ ਤੁਧ ਵਸ ਕੀਤੇ ਵਸ ਵਿੱਚ ਨੇ, ਤੇਰੀ ਸ਼ਰਨ ਤੇਰੇ ਪ੍ਰਭਾਸੇ ਪੰਜ ਦੁਸ਼ਟ ਲੈ ਸਾਧੇ ਸਾਧੇ ਹੋਏ ਨੇ ਜੇ। ਕੰਟਰੋਲ ਵਿੱਚ ਨੇ, ਸੇਵਾਦਾਰ ਨੇ, ਬਸ ਕੰਟਰੋਲ ਤੋਂ ਬਾਹਰ ਹੋ ਗਏ ਫਿਰ ਇਹ ਜੰਮ ਬਣ ਗਏ। ਕੁੱਤਾ ਪਾਲਿਆ ਵਫਾਦਾਰੀ ਕਰਦਾ, ਕੁੱਤਾ ਕੀ ਕਰਦਾ ਸੇਵਾ, ਤੇ ਜੇ ਕੁੱਤਾ ਹਲਕ ਜੇ ਫਿਰ ਵੱਢੇਗਾ, ਫਿਰ ਨੁਕਸਾਨ ਕਰਦਾ। ਕੁੱਤਾ ਤੇ ਸੇਮ ਹੀ ਹੈ, ਇੱਕ ਸੇਵਾਦਾਰ ਹੈ ਇੱਕ ਹਲਕਿਆ, ਇੱਕ ਘਰ ਚ ਰੋਟੀ ਖਾਂਦਾ ਸੇਵਾ ਕਰਦਾ ਭੌਂਕਦਾ ਰਾਖੀ ਕਰਦਾ, ਪਰ ਜਦੋਂ ਉਹੀ ਕੁੱਤਾ ਹਲਕ ਗਿਆ ਨੁਕਸਾਨ ਕਰਦਾ। ਇਹ ਕਾਮ ਤੇ ਕ੍ਰੋਧ ਲੋਭ ਮੋਹ ਵੇਖੋ ਮਾੜੇ ਨਹੀਂ, ਮਾੜੇ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਇਹ ਹਲਕੇ ਮਾੜੇ ਨੇ। ਆਖੋ ਸਤਨਾਮ, ਮਾੜੇ ਨਹੀਂ, ਪਦਾਇਸ਼ ਇੱਦਾਂ ਹੀ ਹੋਈ ਹੈ, ਆਪਾਂ ਜੰਮੇ ਆ। ਸੰਸਾਰ ਦੀ ਉਤਪਤੀ ਕਾਮ ਤੋਂ ਹੈ, ਮਾੜੇ ਨਹੀਂ, ਪਰ ਜਦੋਂ ਇਹ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਫਿਰ ਇਹ ਜੰਮ ਬਣ ਜਾਂਦੇ ਨੇ, ਉਦਾਂ ਇਹ ਸੇਵਾਦਾਰ ਨੇ। ਪਰਮਾਤਮਾ ਨੇ ਪੈਦਾ ਕੀਤੇ ਨੇ, ਰੱਬ ਨੇ ਜੋ ਪੈਦਾ ਕੀਤਾ ਹੈ ਮਾੜਾ ਨਹੀਂ ਪੈਦਾ ਕੀਤਾ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾੜੇ ਕਹਿੰਦੇ ਆ ਫਿਰ ਰੱਬ ਦੇ ਨਿੰਦਕ ਆ, ਰੱਬ ਦੇ ਨਿੰਦਕ ਆ, ਰੱਬ ਦੇ। ਪਰਮਾਤਮਾ ਨੇ ਮਾੜਾ ਪੈਦਾ, ਪਰਮਾਤਮਾ ਮਾੜਾ ਕਿੱਥੇ ਪੈਦਾ ਕਰਦਾ ਹੈ, ਵਰਤੋਂ ਮਾੜੀ ਤੂੰ ਕਰਦਾ ਹੈ। ਪਰਮਾਤਮਾ ਮਾੜਾ ਕਿੱਥੇ ਕਰਦਾ, ਰੱਬ ਦੇ ਨਿੰਦਕ ਕਿਉਂ ਬਣੀਏ। ਜਿਵੇਂ ਹੁਣ ਮੰਨ ਲਓ ਆਪਾਂ ਆਮ ਹੀ ਰੱਬ ਦੇ ਨਿੰਦਕ ਬਣ ਕੇ ਕਹਿੰਦੇ ਹੀ ਆ ਆਹ ਦਿਨ ਮਾੜਾ ਹੈ, ਇਹ ਰੱਬ ਦੇ ਨਿੰਦਕ ਨੀ ਤੇ ਹੋਰ ਕੀ ਹੈ, ਆਹ ਦਿਨ ਮਾੜਾ ਹੈ। ਹੁਣ ਜਿਵੇਂ ਪੋਹ ਦੇ ਮਹੀਨੇ ਵਿੱਚ ਵੇਖੋ ਜੇ ਆਹੀ ਦੀਵਾਨ ਇੱਕ ਮਹੀਨਾ ਪਹਿਲਾਂ ਹੁੰਦੇ ਅੱਧੀ ਸੰਗਤ ਹੋਣੀ ਸੀ, ਕਿਉਂ ਭਲਾ ਵਿਆਹ ਵਿਆਹਾਂ ਵਿੱਚ ਬਿਜੀ ਆ, ਹੁਣ ਵਿਆਹ ਹੈ ਹੀ ਕੋਈ ਨੀ, ਸਾਰੇ ਵਿਹਲੇ ਨੇ ਲੋਕ, ਤੇ ਜੇ ਪੁੱਛੋ ਕਿਉਂ ਨੀ ਕਰਦੇ ਕਹਿੰਦੇ ਪੋਹ ਦਾ ਮਹੀਨਾ ਮਾੜਾ ਹੁੰਦਾ, ਕਿਉਂ ਮਾੜਾ ਹੁੰਦਾ ਇਹ ਪਤਾ ਨੀ। ਤੇ ਪੜਦਾ ਪਾਉਣ ਲਈ ਮੈਂ ਕਹਿੰਦਾ ਹੁੰਦਾ ਪੜਦਾ ਹੀ ਪਾਉਂਦਾ ਇਹ, ਵੈਸੇ ਵੀ ਭਾਈ ਇਹ ਸਿੱਖਾਂ ਦਾ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਛੜਿਆ ਇਹ ਸਾਰਿਆਂ ਨੂੰ ਦੁੱਖ ਹੈ ਤਾਂ ਕਰਕੇ ਵਿਆਹ ਨਹੀਂ ਕਰਦੇ, ਪਰ ਸੱਚੀ ਗੱਲ ਇਹ ਹੈ ਇਹਨਾਂ ਨੂੰ ਇਹ ਕੋਈ ਦੁੱਖ ਨਹੀਂ, ਬਾਂਬਣ ਦੇ ਡਰਾਏ ਹੋਏ ਨੇ ਪੋਹ ਦਾ ਮਹੀਨਾ ਮਾੜਾ ਹੁੰਦਾ, ਦੁੱਖ ਤੱਕ ਕੋਈ ਨਹੀਂ। ਤੇ ਜੇ ਆਪਾਂ ਕਹੀਏ ਨਾ ਦੁੱਖ ਮਨਾਉਣਾ ਜੀ ਇਹਨਾਂ ਨੇ ਕਿਵੇਂ, ਇਹ ਨਾ ਹੁਣ ਸਭਾ ਆ ਲਈ ਹੈ ਪਕੌੜੇ ਖਾਣਗੇ, ਦੁੱਖ ਮਨਾਉਣਾ ਇਹਨਾਂ ਨੇ, ਸਿੱਖਾਂ ਨੇ ਬਹੁਤ ਦੁੱਖ ਮਨਾਉਣਾ ਜੀ ਜਲੇਬੀਆਂ ਖਾ ਕੇ, ਬਹੁਤ ਦੁੱਖ ਹੈ ਇਹਨਾਂ ਨੂੰ, ਹਾਲ ਸੱਚ ਹੈ ਬਿਲਕੁਲ, ਵੀ ਸਿੱਖ ਸਾਰੇ ਦੁੱਖ ਮਨਾਉਣਗੇ ਜਲੇਬੀਆਂ ਖਾ ਕੇ, ਕਿਲਕਾਰੀਆਂ ਮਾਰ ਮਾਰ ਕੇ। ਮੈਂ ਟਰਾਲੀਆਂ ਚ ਆਇਆ, ਮੈਂ 2 ਵਜੇ ਤੋਂ ਲੇਟ ਨੀ ਹੋਇਆ ਕਦੇ ਦਿਨ ਦੇ ਦੀਵਾਨ ਤੇ, ਮਾਂ ਨੀ ਕੱਢਣ ਵਾਲੀ ਗੱਲ, ਮੈਂ ਇੱਕ ਦਿਨ ਗੱਲ ਕਰਾਂ, ਮੈਂ ਕਿਹਾ ਵੀ ਸਾਰੇ ਦੀਵਾਨਾਂ ਤੇ ਆਪਾਂ 2 ਵਜੇ ਪਹੁੰਚੇ, ਲੇਟ ਨੀ ਹੋਏ ਜਿੰਨੇ ਲਾਏ, ਮੈਂ ਕੱਲ ਪਰਸੋਂ ਹੀ ਕਹਿ ਰਿਹਾ ਸੀ ਤੇ ਅੱਜ ਹੀ ਅੱਧਾ ਘੰਟਾ ਮੈਂ ਲੇਟ ਹੋ ਗਿਆ, ਜਾਮ ਇੰਨੇ ਲੱਗੇ ਥਾਂ ਥਾਂ ਤੇ ਟਰਾਲੀਆਂ, ਤੇ ਕਿਲਕਾਰੀਆਂ ਵੀ ਮਾਰਦੇ ਆ, ਤੇ ਮੈਂ ਸਭਾ ਤੇ ਵੀ ਸੁਣਾਇਆ ਸੀ, ਮੈਂ ਉਹ ਵੀ ਬੰਦੇ ਵੇਖੇ ਜਿਹੜੇ ਟਰਾਲੀ ਦੇ ਵਿੱਚ ਤਾਸ਼ ਖੇਡਦੇ ਜਾਂਦੇ ਸੀ, 5-7 ਮੁੰਡੇ ਤਾਂ ਤਾਸ਼ ਖੇਡਣ ਟਰਾਲੀ 'ਚ, ਪਰ ਇਹ ਵੀ ਗੱਲ ਨਾਲ ਹੈ ਅਜੇ ਅਸੀਂ ਕਿੱਲਾ ਹੀ ਨਹੀਂ ਟੱਪੇ, ਅਜੇ ਇੱਕ 2 ਕਿੱਲੇ ਹੀ ਅਸੀਂ ਲੰਘੇ, ਗੱਡੀ ਪਾਸ ਕੀਤੀ, ਅੱਗੇ ਵੇਖਿਆ ਤੇ ਨੌਜਵਾਨ ਇਦਾਂ ਦੇ ਵੀ ਨੰਗੇ ਪੈਰੀ ਤੁਰੇ ਜਾ ਰਹੇ, ਉਹਨਾਂ ਨੇ ਜੁੱਤੀ ਵੀ ਨਹੀਂ ਪਾਈ ਹੋਈ, ਉਹ ਵੀ ਹੈ ਉਹ ਭਾਵਨਾ ਵਾਲੇ, ਉਹ ਸ਼ਰਧਾ ਨਾਲ ਜਾ ਰਹੇ ਨੇ, ਪਿਆਰ ਨਾਲ ਚੱਲੇ ਨੇ, ਇਹ ਕੌਣ ਹੈ ਜਿਹੜੇ ਤਾਸ਼ ਖੇਡਦੇ ਕਲਕਾਰੀਆਂ ਮਾਰਦੇ ਜਾਂਦੇ। ਅੱਛਾ ਹੁਣ ਕਹਿ ਕੀ ਰਿਹਾ, ਰੱਬ ਨੇ ਜੋ ਬਣਾਇਆ ਮਾੜਾ ਨਹੀਂ ਬਣਾਇਆ, ਜਿਹੜਾ ਬੰਦਾ ਕਹਿੰਦਾ ਆਹ ਦਿਨ ਮਾੜਾ ਆਹ ਐਦਾਂ, ਉਹ ਰੱਬ ਦਾ ਰੱਜ ਕੇ ਵੱਡਾ ਨਿੰਦਕ ਹੈ, ਬਾਹਮਣ ਠੱਗਾਂ ਦੇ ਪਿੱਛੇ ਲੱਗ ਕੇ ਕਹਿੰਦਾ ਹੈ। ਮੈਂ ਫੇਰ ਕਹਿੰਦਾ ਬਾਹਮਣਾਂ ਦਾ ਅਸੀਂ ਵਿਰੋਧ ਨਹੀਂ ਕਰਦੇ, ਕੋਈ ਬ੍ਰਾਹਮਣ ਬਰਾਦਰੀ ਦਾ ਤੁਹਾਡੇ ਚ ਵੀਰ ਬੈਠਾ ਹੋਵੇ, ਬ੍ਰਾਹਮਣਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ 4 ਬ੍ਰਾਹਮਣਾਂ ਦੀ ਬਾਣੀ ਦਰਜ ਹੈ, ਭਗਤਾਂ ਦੀ ਬਾਣੀ ਦਰਜ ਹੈ, ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਪਰ ਸੱਚਾ ਬ੍ਰਾਹਮਣ ਹੋਵੇ ਵਹਿਮਾਂ ਚ ਪਾਉਣ ਵਾਲਾ ਸਾਡਾ ਕੁਛ ਨਹੀਂ ਲੱਗਦਾ, ਆਖੋ ਸਤਨਾਮ, ਲੋਕਾਂ ਨੂੰ ਠੱਗਣ ਵਾਲਾ ਸਾਡਾ ਕੁਛ ਨਹੀਂ ਲੱਗਦਾ, ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਸਾਡਾ ਕੁਛ ਨਹੀਂ ਲੱਗਦਾ, ਪਰ ਅਸੀਂ ਬ੍ਰਾਹਮਣਾਂ ਦਾ ਵਿਰੋਧ ਨਹੀਂ ਕਰਦੇ, ਅਸੀਂ ਤੇ ਸਾਰੀ ਕੌਮ ਮੱਥਾ ਟੇਕਦੇ ਹਾਂ। ਲੋਕੀ ਕਹਿੰਦੇ ਨੇ ਨਾ ਸਿੱਖ ਬਾਹਲੇ ਕੱਟੜ ਨੇ, ਸਿੱਖ ਤੇ ਕੱਟੜ ਨੇ, ਹਿੰਦੂਆਂ ਦੇ ਵਿਰੋਧੀ ਨੇ, ਕੋਈ ਵਿਰੋਧੀ ਨਹੀਂ, ਅਸੀਂ ਤੇ ਜਦੋਂ ਗੁਰੂ ਨਾਨਕ ਨੂੰ ਮੱਥਾ ਟੇਕਦੇ ਹਾਂ ਨਾ, ਗੁਰੂ ਅਰਜਨ ਦੇਵ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਭਗਤਾਂ ਦੇ ਬੋਲਾਂ ਨੂੰ ਵੀ ਮੱਥਾ ਟੇਕਦੇ ਹਾਂ ਨਾਲ, ਅਸੀਂ ਕਿੱਥੇ ਵਿਰੋਧੀ ਹਾਂ ਬਾਹਮਣਾਂ ਦੇ, ਪਰ ਸੱਚੇ ਬਾਹਮਣਾਂ ਨੂੰ ਟੇਕਦੇ ਹਾਂ, ਠੱਗਾਂ ਨੂੰ ਨਹੀਂ ਟੇਕਦੇ, ਠੱਗ ਸਾਡੇ ਕੁਝ ਨਹੀਂ ਲੱਗਦੇ, ਸੱਚੇ ਬ੍ਰਾਹਮਣਾਂ ਦਾ ਅਸੀਂ ਰੱਜ ਕੇ ਸਤਿਕਾਰ ਕਰਦੇ ਵੀ ਹਾਂ ਤੇ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ, ਉਹ ਭਗਤ ਵੀ ਜੁਗੋ ਜੁਗ ਅਟਲ ਨੇ, ਪਰ ਕਿਉਂ ਕਾਰਨ ਸਮਝ ਲਿਓ, ਜਦੋਂ ਬੰਦਾ ਭਗਤ ਬਣ ਗਿਆ ਉਹ ਬਰਾਦਰੀਆਂ ਤੋਂ ਤਾਂ ਚਲਿਆ ਜਾਂਦਾ, ਆਖੋ ਸਤਨਾਮ, ਹਾਂਜੀ, ਉਹਦੀ ਜਿਹੜੀ ਬੋਲੀ ਹੈ ਉਹ ਗੁਜਰਾਤੀ ਰਾਜਸਥਾਨੀ ਹਿੰਦੀ ਪੰਜਾਬੀ ਫਾਰਸੀ ਉਰਦੂ ਨਹੀਂ ਹੁੰਦੀ, ਉਹਦੀ ਬੋਲੀ ਨੂੰ ਕਿਹਾ ਜਾਂਦਾ ਗੁਰਮੁਖੀ, ਭਗਤ ਦੀ ਬੋਲੀ ਗੁਰਮੁਖੀ ਬੋਲੀ ਹੁੰਦੀ ਹੈ, ਜਿੰਨੇ ਭਗਤ ਨੇ ਉਹਨਾਂ ਦੀ ਬੋਲੀ ਗੁਰਮੁਖੀ ਹੈ, ਉਹ ਫਿਰ ਬੋਲੀਆਂ ਤੋਂ ਤਾਂ ਚਲੇ ਜਾਈਦਾ ਹੈ, ਉਹ ਫਿਰ ਗੋਤਾਂ ਮਜ਼ਹਬਾਂ ਤੋਂ ਤਾਂ ਤੇ ਉਹ ਤੇ ਧਰਮ ਤੋਂ ਵੀ ਉੱਪਰ ਚਲਿਆ ਜਾਂਦਾ, ਧਰਮ ਤੋਂ ਵੀ ਉੱਪਰ ਚਲਿਆ ਜਾਂਦਾ, ਪਰ ਜਿਹੜਾ ਸੱਚਮੁੱਚ ਸੱਚੇ ਰਾਹ ਤੇ ਤੁਰਿਆ ਜਾਵੇ ਧਰਮ ਤੋਂ ਉੱਪਰ ਚਲਿਆ ਜਾਂਦਾ ਹੈ, ਪਰ ਮਰਿਆਦਾ ਪੂਰੀ ਰੱਖਦਾ ਹੈ, ਕਿਉਂ ਭਲਾ ਗੱਲ ਸਮਝ ਲਿਓ, ਯੂਨੀਵਰਸਿਟੀ ਵਿੱਚ ਪੜ੍ਹਦਾ ਹੈ, ਪ੍ਰੋਫੈਸਰ ਬਣ ਗਿਆ, ਟੀਚਰ ਬਣ ਗਿਆ, ਪਰ ਜੇ ਤੈਨੂੰ ਪ੍ਰਾਇਮਰੀ ਵਾਲਾ ਵੀ ਮਿਲ ਪਵੇ, ਪ੍ਰਾਇਮਰੀ ਵਿੱਚ ਜਿਹਨੇ ਪੜ੍ਹਾਇਆ ਸੀ ਪ੍ਰੋਫੈਸਰ ਬਣ ਗਿਆ, ਚੰਗੇ ਅਹੁਦੇ ਤੇ ਚਲਿਆ ਗਿਆ, ਜੇ ਪ੍ਰਾਇਮਰੀ ਵਾਲਾ ਵੀ ਮਿਲ ਪਵੇ ਨਾ ਟੀਚਰ, ਉਹਦੇ ਵੀ ਪ੍ਰੋਫੈਸਰ ਗੋਡੀ ਹੱਥ ਲਾਉਂਦਾ, ਤੂੰ ਮੈਟ੍ਰਿਕ ਕੀਤੀ ਹੈ, ਤੂੰ 10th ਪਾਸ ਹੈ, ਮੈਂ ਭਾਵੇਂ ਅੱਜ ਪ੍ਰੋਫੈਸਰ ਬਣ ਗਿਆ, ਮੈਂ PhD ਕਰ ਲਈ, ਪਰ ਪਹਿਲੀ ਤੋਂ ਪੰਜਵੀਂ ਤੱਕ ਮੈਂ ਤੇਰੇ ਕੋਲ ਹੀ ਪੜਿਆ ਆਖੋ ਸਤਨਾਮ
ਸ੍ਰੀ ਵਾਹ।
ਹਾਂ ਆਹ ਗੱਲ ਯਾਦ ਰੱਖਿਓ, ਕਈ ਸਾਡੇ ਵਿੱਚ ਨਵਾਂ ਤਬਕਾ ਕਹਿਣਗੇ ਜੀ ਹੁਣ ਕਕਾਰਾਂ ਦੀ ਕੀ ਲੋੜ ਹੈ, ਫਿਰ ਛੱਡੋ ਪਰੇ ਮਰਿਆਦਾ ਨੂੰ ਛੱਡ ਦਿਓ, ਮਰਿਆਦਾ ਨਹੀਂ ਛੱਡੀ ਦੀ, ਮਰਿਆਦਾ ਪੁਰਸ਼ੋਤਮ ਬਣੀ ਦਾ, ਮਰਿਆਦਾ ਮਰਿਆਦਾ ਚੋਂ ਬਾਹਰ ਨਹੀਂ ਨਿਕਲਣਾ। ਸਾਡੇ ਗੁਰੂ ਸਾਹਿਬ ਨੇ ਖੁਦ ਕਕਾਰ ਪਾ ਕੇ ਰੱਖੇ, ਦਸਤਾਰਾਂ ਬੰਨਣੀਆਂ, ਮਰਿਆਦਾ ਨਹੀਂ ਭੰਗ ਕਰਨੀ ਕਦੀ। ਠੀਕ ਹੈ ਗਿਆਨ ਜਿੰਨਾ ਮਰਜ਼ੀ ਲੈ ਲਓ ਵੱਧ ਤੋਂ ਵੱਧ, ਕਿਉਂਕਿ ਸਾਡੇ ਆਮ ਹੀ ਇਹ ਹੋ ਗਿਆ ਵੀ ਸ੍ਰੀ ਸਾਹਿਬ ਕਿਉਂ ਨਹੀਂ ਪਾਉਂਦੇ, ਕਹਿੰਦੇ ਬਸ ਜੀ ਇਹ ਤਾਂ ਅਵਸਥਾ ਹੀ ਵਾਲੀ ਵੱਡੀ ਇਹਨਾਂ ਦੀ, ਬ੍ਰਹਮ ਗਿਆਨੀਆਂ ਨੂੰ ਲੋੜ ਹੀ ਨਹੀਂ, ਕਹਿੰਦੇ ਬ੍ਰਹਮ ਗਿਆਨੀਆਂ ਨੂੰ ਲੋੜ ਹੀ ਨਹੀਂ, ਸਤਿਗੁਰੂ ਪਾਉਂਦੇ ਸੀ। ਇਸ ਕਰਕੇ ਆਪਾਂ ਇਹਨਾਂ ਗੱਲਾਂ ਨੂੰ ਵੀ ਖਿਆਲ ਚ ਰੱਖੋ ਕਿ ਅਵਸਥਾ ਜਿੱਡੀ ਵੱਡੀ ਮਰਜ਼ੀ ਹੋ ਜਾਏ ਅਸੀਂ ਉਹ ਮਰਿਆਦਾ ਨਹੀਂ ਭੁੱਲਣੀ ਕਦੇ, ਮਰਿਆਦਾ ਤੋਂ ਤਾਂ ਨਹੀਂ ਚਲੇ ਜਾਣਾ ਕਦੇ, ਉਹ ਕਾਨੂੰਨ ਦੇ ਅੰਦਰ ਰਹਿਣਾ ਪਏਗਾ। ਇੱਦਾਂ ਕਹਿ ਲਓ ਵੀ ਭਾਵੇਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ, ਆਹ ਜਿਹੜਾ ਭਾਰਤ ਹੈ ਨਾ ਇਸ ਦੇਸ਼ ਦਾ ਕਾਨੂੰਨ ਪ੍ਰਧਾਨ ਮੰਤਰੀ ਤੇ ਵੀ ਲਾਗੂ ਹੁੰਦਾ ਹੈ, ਆਖੋ ਸਤਨਾਮ। ਬਸ ਉਹ ਗੱਲ ਵੱਖ ਹੈ ਵੀ ਗੱਡੀ ਬੱਤੀ ਚੋਂ ਲੰਘਾ ਕੇ ਲੈ ਜਾਏ, ਜੇ ਪੰਜਾਬ ਦਾ ਕਾਨੂੰਨ ਹੈ ਕੋਈ ਭਾਰਤ ਦਾ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਲਾਗੂ ਹੁੰਦਾ ਹੈ, ਉਹ ਲਾਗੂ ਕਰੇ ਨਾ ਕਰੇ, ਸਾਰੇ ਲਾਲ ਬੱਤੀਆਂ ਵਾਲੇ ਤੇ ਲਾਗੂ ਹੁੰਦਾ ਹੈ ਕਾਨੂੰਨ। ਬਸ ਇਹ ਕਹਿ ਲਓ ਵੀ ਜਿਹੜਾ ਕਾਨੂੰਨ ਹੈ ਧਰਮ ਦਾ ਇਹ ਬ੍ਰਹਮ ਗਿਆਨੀਆਂ ਤੇ ਵੀ ਲਾਗੂ ਹੁੰਦਾ ਹੈ, ਆਖੋ ਸਤਨਾਮ।
ਹਾਂਜੀ
ਹਾਂਜੀ ਇਹ ਸਾਰਿਆਂ ਤੇ ਲਾਗੂ ਹੁੰਦਾ ਹੈ, ਇਹਦੇ ਤੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ, ਇਸ ਧਰਮ ਦੇ ਦਾਇਰੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਭਾਈ, ਰਹਿਣਾ ਇਹਦੇ ਵਿੱਚ ਹੀ ਪਊ, ਬਾਹਰ ਨਹੀਂ ਨਿਕਲ ਸਕਦੇ। ਅੱਛਾ ਜੀ ਹੁਣ ਗੱਲ ਸਮਝੋ, ਸਤਿਗੁਰ ਹੋਏ ਦਇਆਲ ਕਿੱਥੇ ਚੱਲਦੀ ਸੀ ਗੱਲ, ਸਤਿਗੁਰ ਹੋਏ ਦਇਆਲ ਤਾਂ ਜਮ ਕਾ
ਡਰ ਕੇ ਹਾਂ,
ਹਾਂ ਵੀ ਜਮ ਨਹੀਂ ਆਉਂਦਾ ਨੇੜੇ, ਭਾਵ ਕਹਿਣ ਦਾ ਵੀ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਾਵੀ ਹੋ ਜਾਂਦੇ ਨੇ ਹਾਵੀ, ਇਹਨਾਂ ਦਾ ਫਿਰ ਵਿਕਾਰਾਂ ਦਾ ਡਰ ਨਹੀਂ, ਕਿਵੇਂ ਭਲਾ ਵੀ ਮੇਰਾ ਮਨ ਡੋਲ ਜੂ, ਨਹੀਂ ਮਾਲਕਾ ਡੋਲਾਂਗਾ ਨਹੀਂ ਤੇਰੀ ਕਿਰਪਾ ਨਾਲ, ਤੇਰੀ ਬਖਸ਼ਿਸ਼ ਹੈ ਨਾ ਤੁਮ ਡੋਲੋ ਨਾ ਹਮ ਡੋਲੋ, ਤੇ ਹੋ ਗਿਆ ਨਾ ਵੀ ਤੂੰ ਡੋਲੀ ਨਾ, ਇੱਥੇ ਬਿੰਦੀ ਲੱਗੇਗੀ, ਨਾ ਤੁਮ ਡੋਲੋ ਮੇਰੇ ਮਾਲਕਾ ਡੋਲਦਾ ਤੁਵੀਂ ਵੀ ਨਹੀਂ, ਨਾ ਹਮ ਨਾ ਸੇਵਕ ਤੇਰੇ ਹਾਂ, ਨਾ ਤੂੰ ਡੋਲੇ ਨਾ ਅਸੀਂ ਗਿਰੀਏ। ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜਿਹੜਾ ਹੈ ਉਹ ਕਹਿੰਦਾ ਨਾ ਤੂੰ ਡੋਲੇਗਾ ਤੇ ਮੈਂ ਕਿੱਥੋਂ ਡੋਲਾਂਗਾ, ਮੈਂ ਤੇਰਾ ਸੇਵਕ। ਜਿਵੇਂ ਭਾਈ ਮਰਦਾਨਾ ਕਈ ਵਾਰੀ ਕਹਿੰਦਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਨੂੰ, ਤੁਸੀਂ ਰੱਬ ਦੇ ਡੂਮ ਮੈਂ ਤੁਹਾਡਾ ਡੂਮ, ਮੈਂ ਕਿਤੇ ਘੱਟ ਹਾਂ, ਤੁਸੀਂ ਰੱਬ ਦੇ ਸੇਵਾਦਾਰ ਮੈਂ ਤੁਹਾਡਾ ਸੇਵਾਦਾਰ। ਇਹ ਮਾਨ, ਇਹ ਮਾਨ ਕਰ ਲੈਣਾ ਚਾਹੀਦਾ, ਕੋਈ ਮਾੜਾ ਨਹੀਂ, ਆਪਣੇ ਗੁਰੂ ਤੇ ਰੱਬ ਤੇ ਮਾਨ ਕਰ, ਆਪਣੇ ਆਪ ਤੇ ਨਹੀਂ। ਵੀ ਮਾਲਕਾ ਮੈਂ ਨਹੀਂ ਗਿਰਨਾ, ਕਿਉਂ? ਕਿਉਂਕਿ ਤੇਰੇ ਸਹਾਰੇ ਆ, ਮੈਂ ਨਹੀਂ ਡੋਲਦਾ, ਕਿਉਂ ਭਲਾ ਮੈਨੂੰ ਸਹਾਰਾ ਤੇਰਾ ਹੈ, ਮੈਂ ਖੜਾ ਕਿਹਦੇ ਆਸਰੇ ਆ, ਜਦੋਂ ਤੂੰ ਨਹੀਂ ਹਿੱਲਦਾ ਮੈਂ ਕਿਵੇਂ ਹਿੱਲੂ। ਹੁਣ ਸਮਝਿਓ ਗੱਲ ਭਾਈ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਲੈ, ਹੁਣ ਡਰ ਹੀ ਸਤਾਈ ਜਾਂਦਾ ਮੇਰਾ ਮਨ ਡੋਲ ਜੂ, ਗੁੱਸਾ ਕੰਟਰੋਲ ਚ ਨਹੀਂ ਰਹਿਣਾ, ਕਾਮ ਕੰਟਰੋਲ ਚ ਨਹੀਂ ਰਹਿਣਾ, ਕ੍ਰੋਧ ਕੰਟਰੋਲ ਚ ਨਹੀਂ, ਲੋਭ ਕੰਟਰੋਲ ਚ ਨਹੀਂ। ਪਰ ਜਦੋਂ ਸਤਿਗੁਰੂ ਦਾ ਗਿਆਨ ਹੋ ਗਿਆ, ਅਕਲ ਆ ਜਾਏ, ਸਮਝ ਆ ਜਾਏ, ਫਿਰ ਇਹ ਕੰਟਰੋਲ ਚ ਹੋ ਜਾਂਦਾ, ਇਹਨਾਂ ਦਾ ਡਰ ਨਹੀਂ ਰਹਿੰਦਾ, ਪਤਾ ਹੀ ਹੈ ਵੀ ਤੇਰੀ ਕਿਰਪਾ ਨਾਲ ਜੁੜਿਆ ਤੇਰੇ ਚਰਨਾਂ ਨਾਲ ਇਹ ਮੇਰੇ ਤੇ ਹਾਵੀ ਨਹੀਂ ਹੋ। ਲਾਲ ਰੰਗ ਤਿਸ ਕੌਲ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਮਹਿ ਲਾਗੈ ਦਾਗਾ। ਦਾਗ ਕਿਵੇਂ ਲੱਗ ਜੂ? ਸਾਰੇ ਗੁਰੂ ਦੇ ਸਿੱਖ ਨੇਹੇ ਕਲੰਕ ਹੁੰਦੇ ਨੇ ਜੁੜੇ ਹੋਏ। ਜਿਵੇਂ ਮੈਂ ਕਈ ਵਾਰੀ ਕਿਹਾ ਕਹਿੰਦਾ ਹੈ ਕਿ ਬੜੇ ਸੱਜਣ ਕਹਿਣਗੇ ਨੇਹੇ ਕਲੰਕ ਅਵਤਾਰ ਕਦੋਂ ਆਊ, ਮੈਂ ਪੁੱਛਦਾ ਤੂੰ ਕੀ ਲੈਣਾ, ਕਹਿੰਦੇ ਐਵੇਂ ਹੀ ਨਾ ਮਰਜ਼ੀ ਹੈ ਬਿਨਾਂ ਦਰਸ਼ਨ ਕਰੇ ਤੇ ਸਾਨੂੰ ਨੇਹ ਕਲੰਕ ਦੇ ਦਰਸ਼ਨ ਹੋਣਗੇ। ਤੇ ਮੈਂ ਕਹਿੰਦਾ ਹੁਣ ਨੇਹ ਕਲੰਕ ਉਡੀਕੋ ਨਾ, ਗੁਰਬਾਣੀ ਦਾ ਗਿਆਨ ਲੈ ਕੇ ਆਪਣੇ ਕਲੰਕ ਸਾਰੇ ਦੂਰ ਕਰ ਦੇ, ਆਪ ਹੀ ਨੇਹ ਕਲੰਕ ਬਣ ਜਾ, ਆਖੋ ਸਤਨਾਮ। ਨੇਹ ਕਲੰਕ ਬਣਨਾ ਹੈ, ਉਡੀਕਦਾ ਕਿਹਨੂੰ ਹੈ? ਇਹ ਤੇ ਲੋਕਾਂ ਨੇ ਭਰਮ ਪਾਏ ਨੇ, ਆਏਗਾ ਕੋਈ, ਆਉਣਾ ਨਹੀਂ, ਗਿਆਨ ਲੈ ਕੇ ਆਪ ਹੀ ਕਾਇਮ ਹੋਣਾ ਪੈਂਦਾ। ਸਾਡੇ ਵਿੱਚ ਕਈ ਅਜੇ ਵੀ ਕਹਿੰਦੇ ਨੇ ਸ਼ਹੀਦੀ ਫੌਜਾਂ ਆਉਣਗੀਆਂ ਫਿਰ ਖਾਲਸੇ ਦਾ ਰਾਜ ਹੋਏਗਾ, ਏਦਾਂ ਦੀਆਂ ਗੱਲਾਂ ਕਰਦੇ ਨੇ ਕਈ, ਸਾਡੇ 'ਚ ਵੀ ਕਰਦੇ ਨੇ ਵੀ ਸ਼ਹੀਦੀ ਫੌਜਾਂ ਆਉਣਗੀਆਂ ਫਿਰ ਰਾਜ ਹੋਏਗਾ। ਅਸੀਂ ਮੈਂ ਅਮਰੀਕਾ ਵਿੱਚ ਸੀ ਇੱਕ ਜਗ੍ਹਾ, ਉੱਥੇ ਅਖੰਡ ਪਾਠ ਪਾਠ ਤੋਂ ਸਮਾਪਤੀ ਤੋਂ ਬਾਅਦ ਮਹਾਰਾਜ ਜੀ ਜਾਣ ਲੱਗੇ, ਅਰਦਾਸੀਏ ਨੇ ਅਰਦਾਸ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਨੂੰ ਘਰ ਤੋਂ ਗੁਰਦੁਆਰੇ ਲੈ ਕੇ ਚੱਲਿਆ, ਸ਼ਹੀਦਾਂ ਦਾ ਪਹਿਰਾ ਲਾ ਦਿਓ। ਮੈਂ ਕਿਹਾ ਜਿਹੜੇ ਪੰਜ ਚੱਲੇ ਉਹ ਮਰੇ ਹੋਏ ਹੋ ਤੁਸੀਂ ਮਹਾਰਾਜ ਨੂੰ ਛੱਡਣ? ਇਹ ਕਹਿ ਵੀ ਸੱਚੇ ਪਾਤਸ਼ਾਹ ਕਿਰਪਾ ਇਹ ਰੱਖਿਓ, ਲੋੜ ਪੈ ਜਾਏ ਅਸੀਂ ਪੰਜੇ ਸ਼ਹੀਦੀ ਪ੍ਰਾਪਤ ਕਰ ਜਾਂਗੇ, ਤੁਹਾਡੀ ਬੇਅਦਬੀ ਨਹੀਂ ਹੋਣ ਦਿੰਦੇ। ਇਹ ਕਹਿ ਵੀ ਅਸੀਂ ਸ਼ਹੀਦ ਹੋ ਜਾਂਗੇ, ਆਪ ਅਕਲ ਲੈ ਮਹਾਰਾਜ ਤੋਂ ਉਡੀਕੀ, ਚਲੋ ਤਾਂ ਨੂੰ ਮੂੰਹ ਕਰ ਲਿਆ ਕਰੋ ਵੀ ਆਉਣਗੇ ਬਚਾਉਣਗੇ, ਏਦਾਂ ਏਦਾਂ ਕਰਦੇ ਤੇ ਭਾਰਤ ਵਾਲੇ ਅੱਜ ਤੱਕ ਡੁੱਬੇ ਨੇ। ਇਹ ਗੁਰੂ ਨਾਨਕ ਨੇ ਵਿਚਾਰਧਾਰਾ ਦਿੱਤੀ, ਕਿੱਧਰ ਤਾਂ ਮੂੰਹ ਚੁੱਕ ਲੈਂਦਾ ਵੀ ਭਗਵਾਨ ਤਾਂ ਤੂੰ ਆਉਣਗੇ, ਕਹਿੰਦੇ ਤੂੰ ਆਪ ਕਾਇਮ ਹੋ। ਗੁਰੂ ਨਾਨਕ ਨੇ ਕਾਇਮ ਕਰਤਾ ਇੰਡੀਆ ਭਾਰਤ ਨੂੰ, ਗੁਰੂ ਗੋਬਿੰਦ ਸਿੰਘ ਨੇ ਇਹੀ ਤੇ ਸਾਨੂੰ ਚੱਜ ਸਿਖਾਇਆ, ਹੋਰ ਕੀ ਸਿਖਾਇਆ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ, ਹਾਂਜੀ ਅੰਮ੍ਰਿਤ ਨੇ ਅਸਰ ਕੀ ਦਿਖਾਇਆ ਬਈ, ਲਓ ਪੜੋ।
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਅਸਰ ਦਿਖਾਇਆ ਅੰਮ੍ਰਿਤ ਨੇ। ਇਸ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਮਰ ਚੁੱਕਾ ਸੀ ਭਾਰਤ ਸਦੀਆਂ ਕੋ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾ, ਮੁੜ ਕੇ ਪਾਇਆ ਅੰਮ੍ਰਿਤ ਨੇ, ਮਰ ਚੁੱਕਾ ਸੀ ਭਾਰਤ ਮੁੜ ਕੇ ਪਾਇਆ ਅੰਮ੍ਰਿਤ ਨੇ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ ਸਾ, ਮੁੜ ਕੇ ਪਾਇਆ ਅੰਮ੍ਰਿਤ ਨੇ। ਅਸੀਂ ਮੋਏ ਸਾ ਅਸੀਂ ਮੁਕੇ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ, ਅਮਰ ਬਣਾਇਆ ਅੰਮ੍ਰਿਤ ਨੇ। ਅਸੀਂ ਕਿੱਦੜਾ ਵਾਂਗੂ ਜਿਉਂਦੇ ਸਾ, ਕਿੱਦੜ ਵੀ ਅਜੇ ਪੈਮ ਹੁੰਦਾ ਆਪਾਂ ਤੇ ਚੂਹੇ ਆ, ਬਿੱਲੀਆਂ ਤੋਂ ਡਰਦੇ ਆ, ਕਹਿੰਦੇ ਗੇਰ ਬਦਲ ਲਓ ਇਹ ਬਿੱਲੀ ਲੰਘ ਗਈ, ਅਸੀਂ ਤੇ ਚੂਹੇ ਆ। ਹਾਂਜੀ ਅਸੀਂ ਕਿਕੜਾ ਬਾਬੂ ਜਿਉਂਦੇ ਸਾਂ, ਸਨ ਖੇਰ ਬਣਾ ਅੰਮ੍ਰਿਤ ਨੇ, ਕਿਕੜਾ ਬਾਬੂ ਜਿਉਂਦੇ ਸਾਂ ਖੇਰ ਬਣਾਇਆ ਅੰਮ੍ਰਿਤ ਨੇ, ਕਿਕੜਾ ਬਾਬੂ ਜਿਉਂਦੇ ਸਾਂ ਬਣਾਇਆ ਅੰਮ੍ਰਿਤ ਨੇ, ਜਿਤਨਾ ਵਾਂਗੂ ਜਿਉਂਦੇ ਸਾਂ ਸ਼ੇਰ ਬਣਾਇਆ ਅੰਮ੍ਰਿਤ ਨੇ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ,
ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ। ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਸਾਹ ਪਾਤਾ ਕਿਵੇਂ? ਸਾਹ ਪਾਤਾ ਉਹ ਗਿਆਨ ਸਾਹ ਪਾਉਂਦਾ ਕੌਮਾਂ ਚ, ਨਵੀਂ ਵਿਚਾਰਧਾਰਾ, ਹੋਰ ਸਾਹ ਇੱਦਾਂ ਪਿਆ ਵਿਚਾਰਧਾਰਾ ਨਵੀਂ ਮਿਲ ਗਈ। ਜਿਵੇਂ ਹੁਣ ਆਪਾਂ ਮਰੇ ਮਰੇ ਫਿਰਦੇ ਹਾਂ, ਜਦੋਂ ਅਕਲ ਆ ਗਈ ਬਸ ਕਾਇਮ ਹੋ ਗਏ ਗਿਆਨ ਤੇ। ਅਜੇ ਹੁਣ ਦੁਨਿਆਵੀ ਵੀ ਜਰਨਲ ਨੌਲੇਜ ਹੈ ਨਾ ਜਿਹੜੀ, ਇਹ ਵੀ ਕਾਇਮ ਕਰ ਦਿੰਦੀ ਹੈ। ਕਿਵੇਂ ਭਲਾ? ਅਖਬਾਰ ਪੜ੍ਹਦੇ ਨੇ ਪੰਜ ਸੱਤ ਬੰਦੇ, ਹੁਣ ਵੇਖੋ ਇਕੱਠੇ ਬਹਿ ਕੇ ਗੱਲਾਂ ਕਰਦੇ ਨੇ, ਤੈਨੂੰ ਪਤਾ ਲੱਗਿਆ ਵੀ ਸਰਕਾਰ ਦੀ ਪਾਲਿਸੀ ਕੀ ਹੈ? ਸਾਰੇ ਨੀਵੀਆਂ ਪਾ ਕੇ ਬੈਠੇ ਨੇ, ਥੱਲੇ ਨੂੰ ਮੂੰਹ ਕੀਤਾ, ਇੱਕ ਚੌੜਾ ਹੋ ਕੇ ਏਦਾਂ ਪਾਲਿਸੀ ਬਣਾਈ ਹੈ ਸਰਕਾਰ, ਏਦਾਂ ਕਿਉਂ? ਸਵੇਰੇ ਅਖਬਾਰ ਪੜ੍ਹ ਕੇ ਆਇਆ, ਆਖੋ ਸਤਨਾਮ, ਉਹਨੂੰ ਸਾਰਾ ਪਤਾ ਹੈ, ਦੂਜੇ ਨੂੰ ਪਤਾ ਹੀ ਨਹੀਂ। ਉਦੋਂ ਫਿਰ ਡੰਗਰ ਚਾਰਦਾ ਰਿਹਾ, ਪਰਿਵਾਰ ਵਾਲੇ ਕਹਿੰਦੇ ਸੀ ਪੜ੍ਹਨਾ, ਪੜ੍ਹਿਆ ਨਹੀਂ, ਹੁਣ ਆਉਂਦੀ ਨਹੀਂ ਅਖਬਾਰ ਪੜ੍ਹਨੀ, ਉਹ ਪੜ੍ਹ ਕੇ ਆਉਂਦਾ ਸਾਰਾ ਕੁਝ, ਉਹ ਇੰਗਲਿਸ਼ ਅਖਬਾਰ ਵੀ ਲਵਾਈ ਬੈਠਾ, ਉਹਨੂੰ ਸਾਰਾ ਪਤਾ ਹੈ। ਜਿਹੜਾ ਬੰਦਾ ਸਵੇਰੇ ਪੰਜ ਅਖਬਾਰਾਂ ਪੜ੍ਹ ਕੇ ਆ ਕੇ ਸੱਥ 'ਚ ਬਹਿ ਕੇ ਗੱਲ ਕਰਦਾ ਹੈ, ਉਹਦੇ ਗੱਲ ਕਰਨ ਦਾ ਸਟਾਈਲ ਹੀ ਹੋਰ ਹੈ, ਫਰਕ ਹੈ ਨਾ ਬੜਾ। ਹਾਂ ਇੰਨੀ ਗੱਲ ਵੱਖਰੀ ਹੈ ਵੀ ਪੜ੍ਹ ਕੇ ਸੇਵਾ ਕੋਈ ਕੋਈ ਕਰਦਾ, ਕਈ ਫਿਰ ਪੜ੍ਹ ਕੇ ਅਨਪੜ੍ਹਾਂ ਤੇ ਰਾਜ ਕਰਨ ਲੱਗ ਜਾਂਦੇ ਨੇ, ਬੁੱਧੂ ਬਣਾਉਣ ਲੱਗ ਜਾਂਦੇ ਨੇ, ਹੁੰਦੇ ਨੇ ਪੜ੍ਹੇ ਲਿਖੇ ਠੱਗ ਵੀ ਤਕੜੇ ਹੀ ਹੁੰਦੇ ਨੇ, ਠੱਗ ਜਿਹੜੇ ਵੱਡੀਆਂ ਚੋਰੀਆਂ ਕਰਨਗੇ, ਅਨਪੜ੍ਹ ਤੇ ਛੋਟੀ ਮੋਟੀ ਚੋਰੀ ਕਰਦਾ ਹੈ, ਫਿਰ ਇਹ ਜਿਹੜੇ ਵੱਡੇ ਠੱਗ ਨੇ, ਫਿਰ ਇਹ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ, ਫਿਰ ਠੱਗੀ ਵੀ ਵੱਡੀ ਮਾਰ ਸਕਦੇ, ਬੜਾ ਕੁਝ ਹੋ ਜਾਂਦਾ ਕਿਸੇ ਦੇ। ਹੁਣ ਵੇਖੋ ਅਕਾਊਂਟ ਵਿੱਚੋਂ ਕਿਵੇਂ ਪੈਸੇ ਦੂਜੇ ਦੇ ਅਕਾਊਂਟ 'ਚ ਚਲੇ ਜਾਣ, ਇਹ ਠੱਗੀ ਨੇ ਹੋਰ ਕੀ, ਇੱਦਾਂ ਦੇ ਹੈ ਨਹੀਂ, ਇਹ ਵੱਡੇ ਠੱਗ ਨੇ। ਕਈਆਂ ਨੂੰ ਫੋਨ ਅੱਜ ਕੱਲ੍ਹ ਏਦਾਂ ਅੱਜ ਕੱਲ੍ਹ ਚੱਲਦਾ ਹੈ, ਫੋਨ ਆਏਗਾ, ਤੇਰਾ 20 ਲੱਖ ਜਿੱਤ ਗਿਆ ਤੂੰ, ਤੇਰਾ ਨੰਬਰ ਆ ਗਿਆ। ਅਗਲਾ ਕਹਿੰਦਾ ਅੱਛਾ ਜੀ ਕਿਵੇਂ ਫਿਰ ਕਰੀਏ? ਬਾ ਬੈਂਕ ਵਿੱਚ 20,000 ਪਾ ਦਿਓ, ਪਹਿਲਾਂ ਉਹ ਟੈਕਸ ਭਰਨਾ ਪੈਣਾ ਨਾ 20 ਲੱਖ ਤੇਰੇ ਘਰੇ। ਏਦਾਂ ਕਈ ਉੱਜੜੇ ਨੇ, ਕਈਆਂ ਨੂੰ ਫੋਨ ਆ ਜਾਂਦਾ, ਹੁੰਦਾ ਏਦਾਂ ਕਈ ਵਾਰੀ। ਹੁਣ ਸਮਝਦਾਰ ਬੰਦਾ ਜਿਹੜਾ ਉਹ ਨਹੀਂ ਠੱਗਿਆ ਜਾਂਦਾ। ਸੋ ਵੇਖੋ ਪੜ੍ਹਾਈ ਕਰਨੀ ਮਾੜੀ ਨਹੀਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਸੁੱਚ ਹੋਵੇ ਤਾਂ ਸੱਚ ਪਾਈਏ, ਸੁੱਚ ਹੋਵੇ ਤਾਂ ਮੰਨੀਏ, ਸੁੱਚਾ ਹੋ ਗਿਆ ਵੀ ਸੱਚ ਨੂੰ ਪਾ ਲਿਆ ਤਾਂ ਸੁੱਚਾ, ਪਰਉਪਕਾਰ ਕਰੇ ਤਾਂ ਵਿਦਿਆ ਪੜ੍ਹੀ ਮੰਨੀ ਜਾਂਦੀ ਹੈ, ਤਾਂ ਵਿਦਿਆ ਪੜ੍ਹੀ ਮੰਨਾਂਗੇ ਨਾ ਵੀ ਜੇ ਪਰਉਪਕਾਰ ਕਰੇ, ਜੇ ਪਰਉਪਕਾਰ ਹੀ ਕੋਈ ਨਾ ਕੀਤਾ ਫੇਰ ਨਹੀਂ। ਇਸ ਕਰਕੇ ਵਿਦਿਆ ਪੜ੍ਹਨੀ ਮਾੜੀ ਨਹੀਂ, ਪੜ੍ਹਾਈ ਕਰੋ, ਮਿਹਨਤ ਕਰੋ, ਸੇਵਾ ਕਰੋ। ਤੇ ਗੱਲ ਕਰ ਰਿਹਾ ਸੀ ਵੀ ਜਰਨਲ ਨੌਲੇਜ ਵੀ ਜਿਹਦੇ ਕੋਲ ਹੋਵੇ ਉਹਦਾ ਵੀ ਫਰਕ ਹੁੰਦਾ, ਫਰਕ ਹੁੰਦਾ। ਪੜ੍ਹਾਈ ਕਰਨ ਦਾ, ਪੜ੍ਹਨਾ, ਜਰਨਲ ਨੌਲੇਜ ਲੈਣੀ, ਉਹ ਵੀ ਬੰਦੇ ਦਾ ਗੱਲ ਕਰਨ ਦਾ ਸਟਾਈਲ ਢੰਗ ਬਦਲ ਜਾਂਦਾ ਹੈ। ਆ ਦੁਨਿਆਵੀ ਪੜ੍ਹਾਈ ਵੀ ਤੁਹਾਨੂੰ ਕਾਇਮ ਜਿਹਾ ਕਰ ਦਿੰਦੀ ਹੈ। ਹੁਣ 1/10 ਤੱਕ ਗਿਆ, ਜਿਹੜੇ ਬੱਚੇ ਕਾਲਜ ਵਿੱਚ ਚਲੇ ਗਏ ਵੇਖੋ ਉਹਨਾਂ ਦੇ ਬਹਿਣ ਉੱਠਣ ਦਾ ਫਰਕ ਹੈ, ਤੇ ਜਿਹੜੇ ਯੂਨੀਵਰਸਿਟੀ ਚਲੇ ਗਏ ਉਹਨਾਂ ਦਾ ਹੋਰ ਫਰਕ ਪੈ ਜਾਂਦਾ। ਇੱਕ ਅਨਪੜ੍ਹ ਰਹਿ ਗਿਆ, ਇੱਕ ਪ੍ਰਾਇਮਰੀ ਪਾਸ ਕਰ ਗਿਆ, ਇੱਕ ਸਿਰਫ ਮੈਟ੍ਰਿਕ ਤੱਕ ਗਿਆ, ਮਿਡਲ ਪੜ੍ਹਿਆ, ਇੱਕ ਗ੍ਰੈਜੂਏਸ਼ਨ ਕਰ ਗਿਆ। ਚਲੋ ਫਿਰ ਜਿਹੜਾ ਯੂਨੀਵਰਸਿਟੀ ਤੱਕ ਬੱਚਾ ਚਲਿਆ ਜਾਂਦਾ ਉਹਦਾ ਤੇ ਫਰਕ ਪੈ ਜਾਂਦਾ, ਗੱਲ ਕਰਨ ਦਾ ਤੁਰਨ ਦਾ ਫਰਕ ਹੈ। ਪੜ੍ਹ ਲਿਖ ਗਿਆ, ਬਹਿਣੀ ਉੱਠਣੀ ਉਦਾਂ ਦੇ ਬੰਦਿਆਂ 'ਚ ਹੋ ਜਾਂਦੀ। ਸਾਡੇ ਹੀ ਨਿਆਣੇ ਨੇ ਆ, ਸਾਡੇ 'ਚੋਂ ਹੀ ਗਏ ਨੇ ਜਿਹੜੇ ਹੁਣ ਬਾਹਰਲੇ ਕੋਟ ਪਾਈ ਫਿਰਦੇ ਨੇ, ਸਾਡੇ 'ਚੋਂ ਹੀ ਗਏ ਨੇ, ਆਸਟ੍ਰੇਲੀਆ ਚਲੇ ਗਏ, ਅਮਰੀਕਾ ਚਲੇ ਗਏ, ਕੈਨੇਡਾ ਚਲੇ ਗਏ, ਹੁਣ ਇਹਨਾਂ ਦਾ ਬਹਿਣ ਉੱਠਣ ਦਾ ਹੀ ਫਰਕ ਹੈ। ਆਖੋ ਸਤਨਾਮ, ਕਿਉਂ ਜੀ ਫਰਕ ਨਹੀਂ, ਕਿਉਂ ਫਰਕ ਪੈ ਗਿਆ? ਸਿਸਟਮ ਉਦਾਂ ਦੇ 'ਚ ਚਲੇ ਗਏ, ਬਹਿੰਦੇ ਗੋਰਿਆਂ ਨਾਲ ਕੰਮ ਕਰਦੇ ਨੇ, ਪੜ੍ਹੇ ਲਿਖਿਆਂ 'ਚ ਬਹਿੰਦੇ ਨੇ, ਹੁਣ ਸਟਾਈਲ ਆ ਗਿਆ, ਸਟਾਈਲ ਆ ਗਿਆ, ਸਮਝ ਆ ਗਈ। ਪਰ ਵੇਖੋ ਸਮਝਦਾਰ ਬੰਦਾ ਹੈ ਆਪਣੇ ਪਰਿਵਾਰ ਵਿੱਚ ਬੈਠਾ ਵੀ ਉਹ ਆਪਣੀ ਪੜ੍ਹਾਈ ਦਾ ਮਾਣ ਨਹੀਂ ਕਿ ਅਸੀਂ ਮੈਂ ਅਮਰੀਕਾ ਤੋਂ ਆਇਆ, ਫਰਕ ਇੰਨਾ ਹੀ ਹੈ ਵੀ ਮੈਂ ਅਮਰੀਕਾ ਤੋਂ ਆਇਆ ਵੀ ਇਹ ਅਨਪੜ੍ਹ ਨੇ ਲਏ, ਇਹਨਾਂ ਨੂੰ ਛੁਰੀ ਨਾਲ ਖਾਣਾ ਨਹੀਂ ਆਉਂਦਾ, ਇਹਨਾਂ ਨੂੰ ਉਵੇਂ ਸਾਡੇ ਵਾਂਗੂ ਖਾਣਾ ਨਹੀਂ ਆਉਂਦਾ, ਖਾਣਾ ਬਣਾਉਣਾ ਨਹੀਂ ਆਉਂਦਾ, ਇਹ ਸਾਡੇ ਵਾਲਾ ਇਹਨਾਂ ਨੂੰ ਚੱਜ ਨਹੀਂ ਕੱਪੜੇ ਪਾਉਣ ਦਾ, ਨਾ ਉਹ ਆਪਣੇ ਭਰਾਵਾਂ ਦਾ ਭੈਣਾਂ ਦਾ ਸਤਿਕਾਰ ਕਰਦਾ, ਰਿਸਪੈਕਟ ਕਰਦਾ। ਕਿਉਂ? ਪੜ੍ਹ ਲਿਖ ਵੀ ਗਿਆ, ਉਹਨੂੰ ਪਤਾ ਹੈ ਵੀ ਠੀਕ ਹੈ ਇਹ ਇੱਥੇ, ਉਹ ਕੋਸ਼ਿਸ਼ ਕਰਦਾ ਉਹਨਾਂ ਨੂੰ ਉੱਚੇ ਚੁੱਕਣ ਦੀ, ਹੋਰਾਂ ਨੂੰ ਨਾਲ ਬੁਲਾਵਾਂ ਮੈਂ, ਹੋਰ ਵੀ ਮੇਰੇ ਵਾਂਗੂ ਅੱਗੇ ਜਾਣ। ਪਰ ਕਈ ਏਦਾਂ ਦੇ ਬੰਦੇ ਵੀ ਵੇਖੇ ਨੇ, ਬਸ ਵੀਜ਼ਾ ਲੱਗਣ ਸਾਰੀ ਬਦਲ ਜਾਂਦੇ ਨੇ, ਉਧਰੋਂ ਆ ਕੇ ਤੇ ਮੂੰਹ ਤੇ ਕੱਪੜਾ ਲਈ, ਡਸਟ ਬੜੀ ਹੈ ਜੀ ਇੱਥੇ, ਨਾ ਜੀ ਨਾ ਡਸਟ ਬੜੀ, ਪਸੀਨਾ ਬੜਾ, ਉਹ ਏਦਾਂ ਹੀ ਕਰੀ ਜਾਣੀ, ਉਹ ਇੱਥੋਂ ਹੀ ਮਰਿਆ, ਇੱਥੋਂ ਹੀ ਗਿਆ, ਹੁਣ ਤੈਨੂੰ ਡਸਟ ਚੁੱਭਦੀ ਹੈ ਤੈਨੂੰ। ਵੇਖੇ ਨੇ ਬੰਦੇ ਕਈ ਐਵੇਂ ਹੀ। ਅੱਛਾ, ਕਈ ਬੰਦਿਆਂ ਦਾ ਫਰਕ ਹੈ, ਕਈ ਸਮਝਦਾਰ ਨੇ, ਅਕਲ ਵਾਲੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਜਿੱਥੇ ਮਰਜ਼ੀ ਬਹਾ ਲਓ, ਜਿੱਥੇ ਮਰਜ਼ੀ ਬਹਿ ਕੇ ਰੋਟੀ ਖਵਾ ਲਓ, ਕੋਈ ਫਰਕ ਨਹੀਂ ਲੱਗਦਾ ਹੀ ਨਹੀਂ, ਪੁੰਜੇ ਬੈਠੇ ਰਹਿਣਗੇ, ਥੱਲੇ ਬੈਠੇ ਰਹਿਣਗੇ, ਕੋਈ ਫਰਕ ਹੀ ਨਹੀਂ ਰੱਖਦੇ। ਪਰ ਕਈ ਐਵੇਂ ਹੀ ਆਕੜ ਚ ਆ ਜਾਂਦੇ। ਸੋ ਵਿਦਿਆ ਮਾੜੀ ਨਹੀਂ, ਇਹਨੂੰ ਹੁਣ ਜੋ ਬੇਨਤੀ ਕਰਦੇ ਹਾਂ, ਸਤਿਗੁਰੂ ਹੋਏ ਦਇਆਲ ਤਾਂ ਜਮਕਾ, ਬਸ ਇਹਨੂੰ ਵਰਤਣਾ ਕਿੱਦਾਂ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਤੇ ਹਾਵੀ ਨਾ ਹੋ ਸਕਣ, ਸਾਡੇ ਸੇਵਾਦਾਰ ਬਣ ਕੇ ਰਹਿਣ। ਮਾੜਾ ਨਹੀਂ, ਬਸ ਆਪਣੇ ਆਪ ਤੇ ਕੰਟਰੋਲ ਰੱਖਣਾ ਹੈ। ਇਹ ਕੰਟਰੋਲ ਕਿਵੇਂ ਰਹਿੰਦਾ ਹੈ? ਮੈਂ ਜੋ ਬੇਨਤੀ ਕਰੇ ਨਾ ਤੁਮ ਡੋਲੋ ਹੋ, ਤੂੰ ਡੋਲਦਾ ਨਹੀਂ ਅਸੀਂ ਫਿਰ ਕਿਵੇਂ ਗਿਰਾਂਗੇ? ਨਾ ਹਮ ਗਿਰਤੇ, ਮੈਂ ਤੇਰੀ ਕਿਰਪਾ ਨਾਲ ਮੈਂ ਪਾਰ ਕਰਨਾ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹੈ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸਦਾ ਹੀ ਸੁੱਖ। ਸਤਿਗੁਰ ਹੋਏ ਦਇਆਲ ਤਾਂ ਨਵਨਿਧ, ਨਵਨਿਧੀਆਂ ਡਿਵੈਲਪਮੈਂਟ ਤਰੱਕੀ। ਜਿਹੜਾ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ ਹੈ, ਧਿਆਨ ਵਿੱਚ ਬੈਠਦਾ ਹੈ, ਆਪਣੇ ਮਨ ਨੂੰ ਪੜ੍ਹਦਾ ਹੈ, ਉਹ ਬੰਦਾ ਫਿਰ ਆਪਣੀ ਜ਼ਿੰਦਗੀ 'ਚ ਬੜੀਆਂ ਤਰੱਕੀਆਂ ਕਰਦਾ ਹੈ। ਮਿਹਨਤ ਕਰਕੇ ਮੋਟਰਸਾਈਕਲ ਲੈਂਦਾ, ਮਿਹਨਤ ਕਰਕੇ ਗੱਡੀ 'ਚ ਪੈਂਦਾ, ਪੜ੍ਹਾਈ ਕਰਕੇ ਬੱਚਾ ਆਈਲੈਟਸ ਕਰ ਗਿਆ, ਆਸਟ੍ਰੇਲੀਆ ਗਿਆ, ਅਮਰੀਕਾ ਗਿਆ, ਕਨੇਡਾ ਚਲਿਆ ਗਿਆ। ਬਸ ਇਹ ਕਹਿ ਲਓ ਵੀ ਅੰਦਰੋਂ ਲੱਭੀਆਂ ਹੀ ਰਿਧੀਆਂ ਸਿੱਧੀਆਂ ਹੁੰਦੀਆਂ ਨੇ। ਆਖੋ ਸਤਨਾਮ, ਸਤਿਗੁਰ ਹੋਏ ਦਇਆਲ ਤਾਂ ਨਵਨਿਧ, ਨਵਨਿਧੀਆਂ ਮਤਲਬ ਇਹਨੂੰ ਸੌਖੇ ਸ਼ਬਦਾਂ 'ਚ ਕਿੱਦਾਂ ਸਮਝੀਏ ਵੀ ਨੌ ਨਿਧੀਆਂ ਕੀ ਹੁੰਦੀਆਂ ਨੇ? ਇਹ ਕਹਿ ਲਓ ਵੀ ਅੱਜ ਤੱਕ ਜਿੰਨੀ ਵੀ ਡਿਵੈਲਪਮੈਂਟ ਹੈ, ਅੰਦਰੋਂ ਨਿਕਲੀਏ, ਜਹਾਜ਼ ਬਣਾਏ, ਅੰਦਰੋਂ ਬਣਾਏ ਨਾ। ਜਿਹੜੇ ਬੰਦੇ ਨੇ ਜਹਾਜ਼ ਦੀ ਕਾਢ ਕੱਢੀ ਹੈ, ਉਹ ਬੰਦੇ ਨੂੰ ਪੁੱਛੋ ਵੀ ਤੂੰ ਕਿਵੇਂ ਬਣਾਇਆ? ਉਹ ਕਹੂਗਾ ਏਦਾਂ ਬਸ ਮੈਂ ਬਹਿ ਜਾਂਦਾ ਸੀ ਅੱਖਾਂ ਜੀਆਂ ਬੰਦ ਕਰਕੇ, ਮੇਰੇ ਅੰਦਰੋਂ ਫਿਰ ਵਿਚਾਰ ਆਉਂਦਾ ਸੀ ਵੀ ਐਂ ਕਰਦੇ। ਕੰਪਿਊਟਰ ਬਣਾਉਣ ਵਾਲੇ ਨੂੰ ਪੁੱਛੋ ਵੀ ਕਿਵੇਂ ਬਣਾਇਆ, ਫੋਨ ਬਣਾਉਣ ਵਾਲੇ ਨੂੰ ਪੁੱਛੋ, ਇਹ ਸਾਰਾ ਕੁਝ ਅੰਦਰੋਂ ਹੀ ਨਿਕਲਦਾ ਹੈ। ਇਹ ਕਹਿ ਲਓ ਵੀ ਅਜੇ ਤੱਕ ਇੱਥੇ ਨੌ ਨਿਧੀਆਂ, ਦਸ ਸਿੱਧੀ ਸਭ ਨਿਧਾਨ, ਦਸ ਅਸ਼ਟ ਸਿਧਾਨ, 18 ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਇਹ ਕਹਿ ਲਓ ਵੀ ਅੱਜ ਤੱਕ ਜੋ ਵੀ ਦਿਸਦਾ ਹੈ ਵਰਲਡ ਵਿੱਚ, ਇਹ ਅਜੇ 5-4 ਤੱਕ ਹੀ ਪਹੁੰਚੇ ਨੇ। ਆਖੋ ਸਤਨਾਮ, 5-4 ਤੱਕ ਹੀ ਪਹੁੰਚੇ ਨੇ ਰਿੱਧੀਆਂ ਸਿੱਧੀਆਂ, ਅਜੇ ਇੰਨੀਆਂ ਅੰਦਰ ਅੰਦਰੋਂ ਲੱਭ ਸਕਦਾ ਬੰਦਾ। ਇਹ ਕਹਿ ਲਓ, ਸਿੱਧੀ ਜੀ ਗੱਲ ਕਹਿ ਲਓ। ਮਹਾਰਾਜ ਦਾ ਬਚਨ ਹੈ, ਪਰਮਾਣੂ ਪ੍ਰਜੰਤ ਆਕਾਸ਼ ਹੈ, ਦੀਪ ਲੋਸੇ ਖੰਡਣ ਹੈ, ਗਸ਼ੇਣ ਨੈਣ ਭਾਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧਿਆ ਤੇ। ਮਹਾਰਾਜ ਦਾ ਬਚਨ ਹੈ ਵੀ ਅੱਖ, ਬੰਦਾ ਜਿੰਨੇ ਚਿਰ ਚ ਅੱਖ ਝਮਕਦਾ ਹੈ, ਪੂਰੇ ਬ੍ਰਹਿਮੰਡ ਵਿੱਚ ਪਰਮਾਣੂ ਜਿੰਨਾ ਸੂਖਮ ਹੋ ਕੇ, ਬਿਲਕੁਲ ਇੰਨਾ ਪਤਲਾ ਹੋ ਜਾਏ, ਕਹਿ ਲਓ ਪਰਮਾਣੂ ਜਿੰਨਾ ਸੂਖਮ ਹੋ ਕੇ ਬੰਦਾ ਸਾਰੀ ਧਰਤੀ ਤੇ ਨੌਵਾਂ ਖੰਡਾਂ ਵਿੱਚ ਚੱਕਰ ਲਾਵੇ, ਇੱਥੋਂ ਤੱਕ ਤੇ ਗਏ ਹੀ ਨਹੀਂ ਨਾ ਅਜੇ। ਮਹਾਰਾਜ ਦਾ ਬਚਨ ਹੈ ਵੀ ਇੰਨੇ ਸਮੇਂ ਚ ਜਿੰਨੇ ਚ ਆਪਾਂ ਅੱਖ ਝਮਕਦੇ ਹਾਂ, ਸਾਰੇ ਗੇੜਾ ਦੇ ਕੇ ਆ ਜੇ, ਪਰ ਗੁਰੂ ਬਿਨਾਂ ਕਹਿੰਦੇ ਉਹਦੀ ਵੀ ਗਤੀ ਨਹੀਂ ਹੁੰਦੀ। ਆਖੋ ਸਤਨਾਮ, ਪਰਮਾਣੂ ਪ੍ਰਜੰਤ ਆਕਾਸ਼ ਹੈ, ਦੀਪ ਲੋ ਸੇ ਖੰਡਣ ਹੈ, ਗਛੇਣ ਨੈਣ ਭਾਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ। ਗੁਰੂ ਬਿਨਾਂ ਕਹਿੰਦੇ ਫਿਰ ਵੀ ਸ਼ਾਂਤੀ ਨਹੀਂ ਆਉਂਦੀ। ਆਕੜ ਆ ਸਕਦੀ ਹੈ ਵੀ ਮੈਂ ਆਹ ਬਣਾਇਆ, ਮੈਂ ਆਹ ਬਣਾਇਆ, ਮੈਂ ਆਹ ਤਰੱਕੀ ਕੀਤੀ। ਪਰ ਜੇ ਉਹ ਸਾਇੰਟਿਸਟ ਨੂੰ ਗੁਰੂ ਮਿਲ ਜੇ ਵੀ ਜਿਹਨੇ ਮੋਬਾਈਲ ਬਣਾਇਆ, ਧਰਮ ਇਹ ਸਿਖਾ ਦਿੰਦਾ ਦੇਖੋ ਫਾਇਦਾ ਸਾਡਾ ਬਹੁਤ ਕੀਤਾ ਹੈ। ਆਪਾਂ ਸਾਇੰਸ ਨੂੰ ਮਾੜਾ ਨਹੀਂ ਕਹਿ ਸਕਦੇ, ਸਾਡੇ ਕਹਿੰਦੇ ਨੇ ਕਈ ਉਹ ਆ ਸਾਇੰਸ ਦਾ ਬਣਾਇਆ ਹੋਇਆ ਹੀ ਸਪੀਕਰ ਹੈ ਜਿਹਦੇ 'ਚ ਮੈਂ ਬੋਲਦਾ, ਸਾਇੰਸ ਨੂੰ ਨਿੰਦਾਂਗਾ ਕਿਵੇਂ? ਜੇ ਇਹ ਨਾ ਹੋਵੇ ਮੇਰੀ ਆਵਾਜ਼ ਤੁਹਾਡੇ ਤੱਕ ਜਾਣੀ ਨਹੀਂ, ਸਾਇੰਸ ਨੂੰ ਕਿੱਦਾਂ ਨਿੰਦਾਂਗੇ ਅਸੀਂ? ਮੈਂ ਗੱਡੀ 'ਚ ਬਹਿ ਕੇ ਆਇਆ, ਇਹ ਸਾਇੰਸ ਦੀ ਬਣਾਈ ਹੈ। ਫੋਨ ਹੈ ਜਿਹੜਾ ਸਾਇੰਸ ਦਾ ਬਣਾਇਆ ਹੀ ਹੈ ਨਾ, ਜਿਵੇਂ ਮੇਰੇ ਵਾਸਤੇ ਤੇ ਮਸ਼ਹੂਰ ਹੈ, ਕਹਿੰਦੇ ਇਹਨਾਂ ਕੋਲ 92 ਕਰੋੜ ਦਾ ਫੋਨ ਹੈ, ਮਸ਼ਹੂਰ ਹੈ ਗੱਲ ਵੀ 92 ਕਰੋੜ ਦਾ, ਏਦਾਂ ਦੀਆਂ ਗੱਲਾਂ ਕਰਦੇ ਨਾ। ਚਲੋ ਏਦਾਂ ਤੇ ਤੁਹਾਨੂੰ ਪਤਾ, ਚਲੋ ਇਹ ਤੇ ਮੂਰਖ ਤੋਂ ਮੂਰਖ ਵੀ ਸਮਝਦਾ ਹੁੰਦਾ ਵੀ 92 ਕਰੋੜ ਦਾ ਫੋਨ ਬਣ ਸਕਦਾ ਕਦੀ। ਇਹ ਤੇ ਡੰਗਰ ਨੂੰ ਬੰਦੇ ਨੂੰ ਵੀ ਪਤਾ ਹੁੰਦਾ, ਜਿਹੜਾ ਬਿਲਕੁਲ ਜਿਹਨੂੰ ਅਸੀਂ ਬੁੱਧੂ ਮੰਦ ਬੁੱਧੀ ਕਹੀਏ ਜਿਹਨੂੰ, ਉਹਨੂੰ ਵੀ ਪਤਾ ਹੁੰਦਾ। ਪਰ ਚਲੋ ਅੱਗੇ ਤੋਂ ਅੱਗੇ ਲੰਘੇ ਹੋਏ, ਹਾਂ ਅਸੀਂ ਏਦਾਂ ਦੀਆਂ ਗੱਲਾਂ ਪੜ੍ਹਦੇ ਸੁਣਦੇ। ਪਰ ਸੁਣੋ ਵੀ ਇਹ ਜਿਹੜੇ ਬਣਾਇਆ ਹੈ, ਵਰਤਦੇ ਹਾਂ ਨਾ ਅਸੀਂ, ਸਾਇੰਸ ਨੂੰ ਮਾੜੀ ਕਿੱਦਾਂ ਕਹਿ ਦਿਆਂਗੇ? ਹੁਣ ਗੱਡੀ 'ਚ ਬਹਿ ਕੇ ਆਏ ਆ, ਸਾਊਂਡ ਅਸੀਂ ਸਿਸਟਮ ਹੈ ਵਰਤਦੇ ਹਾਂ, ਆ ਕੈਮਰੇ ਚੱਲਦੇ ਨੇ, ਫੋਨ ਅਸੀਂ ਵਰਤਦੇ ਹਾਂ। ਹੁਣ ਸਾਇੰਸ ਦੀਆਂ ਬਣਾਈਆਂ ਚੀਜ਼ਾਂ ਵਰਤ ਕੇ ਜੇ ਸਾਇੰਸ ਨੂੰ ਮਾੜਾ ਕਹੀਏ ਫਿਰ ਮਾੜੀ ਗੱਲ ਹੈ। ਸਾਇੰਸ ਦੀਆਂ ਚੀਜ਼ਾਂ ਵਰਤੀਏ ਤੇ ਜੀਵ ਉਹ ਸਾਇੰਸ ਤਾਂ ਬਾੜੇ ਨਾਮ ਹੀ ਇਹ ਤੇ ਜਿਹੜੇ ਹੁੰਦੇ ਨੇ ਮਾੜੇ, ਇੱਦਾਂ ਕਿਵੇਂ ਕਹਿ ਦਿਆਂਗੇ? ਸਮਾਜ ਨੂੰ ਸੁੱਖ ਦਿੱਤਾ ਹੈ, ਸਹੂਲਤਾਂ ਦਿੱਤੀਆਂ ਨੇ, ਫਾਇਦਾ ਦਿੱਤਾ ਹੈ। ਪਰ ਮੋਬਾਈਲ ਬਣਾਉਣ ਵਾਲਾ ਜੇ ਧਰਮ ਵਿੱਚ ਆਵੇ, ਉਹਨੇ ਇਹ ਕਹਿਣਾ ਹੈ ਵੀ ਪਰਮਾਤਮਾ ਨੇ ਮੇਰੇ ਤੇ ਕਿਰਪਾ ਕਰਕੇ ਮੇਰੇ ਮਾਈਂਡ ਦੇ ਜ਼ਰੀਏ ਆਹ ਬਣਵਾ ਲਿਆ। ਆਖੋ
ਸਤਨਾਮ,
ਇੰਨਾ ਹੀ ਫਰਕ, ਬਸ ਡਾਇਰੈਕਸ਼ਨ ਚੇਂਜ ਹੋ ਗਈ। ਪਹਿਲਾਂ ਕਹਿੰਦਾ ਮੈਂ ਬਣਾਇਆ, ਫਿਰ ਉਹ ਕਹਿੰਦਾ ਮਾਲਕਾ ਤੇਰੀ ਕਿਰਪਾ ਤੂੰ ਮੇਰੇ ਵਿੱਚ ਵਰਤਿਆ ਤੇ ਬਣਿਆ। ਮੈਂ ਦੁਨੀਆ ਨੂੰ ਸਹੂਲਤ ਦਿੱਤੀ, ਗੱਡੀ ਬਣਾ ਦਿੱਤੀ, ਪਰ ਤੇਰੀ ਕਿਰਪਾ ਨਾਲ ਬਣੀ। ਬਸ ਇਹ ਸਮਝ ਲਓ ਵੀ ਜਿਹੜਾ ਗੁਰਬਾਣੀ ਪੜ੍ਹਨ ਲੱਗ ਜਾਏਗਾ, ਆਹ ਨੌ ਨਿਧੀਆਂ ਜਿਹੜੀਆਂ ਨੇ ਆਪਣੇ ਆਪ ਭਾਵ ਉਹਦੇ ਅੰਦਰ ਉਹ ਡਿਵੈਲਪ ਕਰੇਗਾ ਆਪਣੇ ਆਪ ਨੂੰ, ਸਮਾਜ ਨਾਲ ਸਮਾਜ ਦੇ ਭਲੇ ਲਈ ਚੱਲੇਗਾ। ਇਹ ਸਾਰਾ ਕੁਝ ਅੰਦਰੋਂ ਆਇਆ ਹੈ। ਕ੍ਰਿਸ਼ਨ ਜੀ ਕਹਿੰਦੇ ਨੇ ਆਪਣੇ ਨਾਲ ਦਿਆਂ ਨੂੰ, ਕਹਿੰਦੇ ਮੈਨੂੰ ਮੇਰੇ ਅੰਦਰੋਂ ਆਵਾਜ਼ ਸੁਣਦੀ ਹੈ, ਤੁਹਾਨੂੰ ਸੁਣਦੀ ਹੈ? ਉਹ ਕਹਿੰਦੇ ਸਾਨੂੰ ਸੁਣਾਵੇ ਤੇ ਤਾਂ ਪਤਾ ਲੱਗੇ। ਬਾਂਸ ਦੀ ਪੋਰੀ ਨੂੰ ਤੋੜਿਆ, ਸੱਤ ਸੁਰਾਂ ਬਣਾ ਕੇ ਬਾਂਸੁਰੀ ਵਜਾ ਕੇ ਵਿਖਾ ਦਿੱਤੀ। ਕਹਿੰਦੇ ਆਹ ਮੇਰੇ ਅੰਦਰੋਂ ਸੁਣਦੀ ਹੈ। ਛੇ ਸੁਰਾਂ ਹੁੰਦੀਆਂ ਨੇ ਬਾਂਸੁਰੀ ਦੀਆਂ, ਸੱਤਵੀਂ ਵਜਾਉਣ ਵਾਲੇ ਨੂੰ ਬਣਾਉਣੀ ਪੈਂਦੀ ਹੁੰਦੀ ਹੈ। ਹੁੰਦੀਆਂ ਸੱਤ ਹੀ ਨੇ, ਬਣਾਉਣ ਲੱਗਦੀਆਂ ਸੱਤ ਹੀ ਸੁਰਾਂ ਨੇ, ਸੱਤ ਹੀ ਹੁੰਦੀਆਂ ਨੇ, ਪਰ ਉਹ ਇੱਕ ਨਾਲ ਬਣਾਉਣੀ ਪੈਂਦੀ। ਉਹ ਬਣਾਉਣ ਵਾਲੇ, ਉਹ ਵਜਾਉਣ ਵਾਲੇ ਤੇ ਡਿਪੈਂਡ ਕਰਦਾ ਉਹ ਕਿੰਨਾ ਕੁ ਮਾਸਟਰ ਹੈ। ਪਰ ਚਲੋ, ਉਹ ਜਦੋਂ ਬਾਂਸੁਰੀ ਵਜਾ ਕੇ ਵਿਖਾਈ, ਉਹ ਅੰਦਰੋਂ ਪ੍ਰਗਟ ਕੀਤੀ। ਹੁਣ ਵੀ ਜਦੋਂ ਤੁਸੀਂ ਵੇਖੋਗੇ, ਗੁਰੂ ਅਰਜਨ ਦੇਵ ਜੀ ਨੇ ਸੁਰੰਦਾ ਬਣਾਇਆ ਸੀ, ਸਾਜ ਗੁਰੂ ਅਰਜਨ ਦੇਵ ਜੀ ਦਾ ਬਣਾਇਆ। ਆ ਜਿੰਨੇ ਸਾਜ ਨੇ ਨਾ, ਇਹ ਸਾਰੇ ਅੰਦਰੋਂ ਹੀ ਪ੍ਰਗਟ ਕੀਤੇ ਨੇ। ਕਿਸੇ ਨੇ ਇੱਦਾਂ ਅੱਖਾਂ ਬੰਦ ਕਰਕੇ ਬਹਿੰਦਾ, ਇੱਦਾਂ ਦੀਆਂ ਆਵਾਜ਼ਾਂ ਮਹਿਸੂਸ ਹੁੰਦੀਆਂ ਨੇ, ਬਾ ਫਿਰ ਸਾਜ ਵਿੱਚ ਸਭ ਕੁਝ ਅੰਦਰੋਂ ਬਣਿਆ। ਜੋ ਬਾਹਰ ਬਹੁਤ ਵਧੀਆ ਵਧੀਆ ਦਿਸਦਾ ਹੈ, ਇਹ ਸਭ ਅੰਦਰੋਂ ਹੀ ਆਇਆ। ਆਖੋ ਸਤਨਾਮ, ਜੋ ਬ੍ਰਹਿਮੰਡੇ ਸੋਈ ਪਿੰਡੇ, ਬਸ ਇਹਨੂੰ ਇੱਦਾਂ ਵੀ ਕਹਿ ਲਓ, ਬ੍ਰਹਿਮੰਡ ਚ ਜੋ ਹੈ ਪਿੰਡੇ ਚੋਂ ਹੀ ਨਿਕਲਿਆ। ਜੋ ਬਾਹਰ ਹੈ ਉਹ ਅੰਦਰ ਹੈ, ਅੰਦਰੋਂ ਹੀ ਨਿਕਲਦਾ ਸਾਰਾ ਕੁਝ। ਪਰ ਹਾਂ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਲਿਹਾਰੀ, ਲੋੜ ਹੈ ਆਪਣੇ ਆਪੇ ਦੀ ਖੋਜ ਕਰਨ ਦੀ। ਅੰਤਰਮੁਖੀ ਜਿਹੜਾ ਬੰਦਾ ਹੋਵੇਗਾ, ਉਹ ਲੱਭੇਗਾ, ਅੰਦਰੋਂ ਉਹੀ ਲੱਭੇਗਾ ਜਿਹਦਾ ਧਿਆਨ ਹਰ ਵੇਲੇ ਬਾਹਰ ਹੀ ਰਹਿੰਦਾ। ਵੀ ਸਵੇਰੇ 4 ਘੰਟੇ ਟੀਵੀ ਵੇਖ ਲਿਆ, ਰਾਤ ਨੂੰ 6-7 ਘੰਟੇ ਵੇਖ ਲਿਆ, ਉਹ ਫਿਰ ਕਿੱਥੋਂ ਲੱਭੇਗਾ? ਉਹਦਾ ਧਿਆਨ ਤੇ ਬਾਹਰ ਹੀ ਖਿਲਿਆ ਰਹਿੰਦਾ, ਉਹਦੀ ਤਰੱਕੀ ਨਹੀਂ ਹੋ ਸਕਦੀ ਫਿਰ। ਪਰ ਜਿਹੜਾ ਆਪੇ ਦੀ ਖੋਜ ਕਰਦਾ, ਹਾਂਜੀ, ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ, ਉਹਦੇ ਵਿੱਚ ਸਮਾਈ ਹੋ ਜਾਂਦੀ ਹੈ। ਪਰ ਜੇ ਸਤਿਗੁਰੂ ਦਇਆਲ ਹੋ ਜਾਣ, ਤੇ ਮੈਂ ਸ਼ੁਰੂ ਵਿੱਚ ਕੀ ਕਿਹਾ ਸੀ ਕਿ ਲੱਖ ਖੁਸ਼ੀਆਂ ਜੇ ਸਤਿਗੁਰ ਦੀ ਨਜ਼ਰ ਹੋ ਜੇ, ਸਤਿਗੁਰ ਜੀ ਤੁਹਾਡੀ ਨਜ਼ਰ ਹੀ ਮੇਰੇ ਲਈ ਖੁਸ਼ੀਆਂ ਪਾਤਸ਼ਾਹੀਆਂ ਨੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਏ ਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਬਸ ਤੂੰ ਮੇਰੇ ਵੱਲ ਹੈ ਤਾਂ ਸਭ ਕੁਝ ਹੀ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਸੰਗਤਾਂ ਪਿੰਡਾਂ ਸ਼ਹਿਰਾਂ ਚ ਮਨਾਉਂਦੀਆਂ। ਵੈਸੇ ਬਹੁਤਿਆਂ ਨੇ ਨਹੀਂ ਮਨਾਇਆ, ਜ਼ਿਆਦਾ ਨੇ ਅੱਗੇ ਮਨਾਉਣਾ। 5 ਜਨਵਰੀ ਨੂੰ ਕਈ ਮਨਾਉਣਗੇ। ਹੁਣ ਇਕੱਠੇ ਆ ਗਏ ਸੀ ਦੋਵੇਂ, ਹੈਰਾਨੀ ਦੀ ਗੱਲ। ਅਗਲਾ ਕਹਿੰਦਾ ਸ਼ਹੀਦਾਂ ਨੂੰ ਪ੍ਰਣਾਮ ਹੈ, ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਇਹ ਵੇਖੋ, ਮਿਲ ਗੋਭਾ ਹੋ ਗਿਆ ਨਾ ਕੰਮ। ਸਾਡੇ ਆਗੂਆਂ ਨੂੰ ਚਾਹੀਦਾ, ਮੈਂ ਤੇ ਬੇਨਤੀ ਬਹੁਤ ਵਾਰ ਸਟੇਜਾਂ ਤੇ ਕੀਤੀ ਹੈ, ਜਿਵੇਂ 5 ਜਨਵਰੀ ਇਹਨਾਂ ਨੇ ਕਰ ਦਿੱਤਾ ਸੀ ਪੱਕਾ, ਇਹਨੂੰ ਪੱਕਾ ਹੀ ਰਹਿਣ ਦਿੰਦੇ। ਪੱਕਾ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਆਉਂਦਾ ਸੀ, ਇਹੀ ਰਹਿੰਦਾ। ਕਾਰਨ ਹੈ ਉਹਦਾ, ਸਾਡੇ ਬੱਚੇ ਬੱਚੇ ਨੂੰ ਯਾਦ ਹੋ ਜਾਣਾ ਸੀ ਵੀ 5 ਜਨਵਰੀ। ਹੁਣ ਅਸੀਂ ਪ੍ਰਚਾਰ ਕਰਨ ਵਾਲੇ ਲੋਕ ਹਾਂ, ਸਾਨੂੰ ਨਹੀਂ ਪਤਾ ਵੀ ਕਿਹੜਾ, ਕਿਉਂਕਿ ਇੰਨੀਆਂ ਤਰੀਕਾਂ ਬਦਲ ਜਾਂਦੀਆਂ ਨੇ, ਕਦੇ ਮਹੀਨਾ, ਕਦੇ 10 ਦਿਨ ਪਿੱਛੇ ਹੋ ਜਾਂਦਾ, ਕਦੇ ਅੱਗੇ ਹੋ ਜਾਂਦਾ। ਆਹ 2000 ਕੈਲੰਡਰ ਆਇਆ ਪੰਜਾਬ ਸਰਕਾਰ ਦਾ, ਪੰਜਾਬ ਸਰਕਾਰ ਦੀਆਂ ਛੁੱਟੀਆਂ ਆਈਆਂ ਨੇ, ਮੇਰੇ ਖਿਆਲ 34 ਛੁੱਟੀਆਂ ਆਈਆਂ ਨੇ ਇਸ ਸਾਲ ਦੀ, ਜਿਹੜਾ ਸਾਲ ਆਇਆ ਨਾ 15 ਚੜ ਰਿਹਾ, ਇਹਦੀਆਂ 34 ਛੁੱਟੀਆਂ ਕੀਤੀਆਂ ਨੇ ਇਹਨਾਂ ਨੇ। ਇਹ 34 ਛੁੱਟੀਆਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀ ਕੋਈ ਛੁੱਟੀ ਹੈ ਨਹੀਂ। ਕਿਉਂ ਭਲਾ ਛੁੱਟੀ ਹੈ ਨਹੀਂ? ਕਿਉਂਕਿ 2015 ਚ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਆਉਣਾ ਹੀ ਨਹੀਂ, 2015 ਚ ਨਹੀਂ ਆਉਣਾ, 16 ਚ ਆਏਗਾ। 16 ਚ ਵੀ 2 ਆਉਣਗੇ ਮੇਰਾ ਖਿਆਲ ਹੈ, ਇੱਕ ਸ਼ੁਰੂ ਚ ਹੀ ਆ ਜਾਏਗਾ, ਇੱਕ ਦਸੰਬਰ ਚ। 16 ਚ ਦੋ ਆਉਣਗੇ ਇਸ ਸਾਲ ਚ ਆਉਣਾ ਨਹੀਂ ਤੇ ਸਾਡੇ ਬੱਚੇ ਜਾਣਦੇ ਜਨਵਰੀ ਫਰਵਰੀ ਨੂੰ ਨੇ ਇਹਨਾਂ ਨੂੰ ਪੋਸ ਉਹਦੀ ਸੱਤੇ ਦਾ ਸਮਝ ਹੀ ਨਹੀਂ ਪੈਂਦੀ
ਸ਼ਹੀਦੀ ਦਿਹਾੜਾ ਵੀ ਉਸੇ ਦਿਨ ਆ ਗਿਆ ਵੱਡਿਆਂ ਦਾ ਛੋਟਿਆਂ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਵੀ ਉਸੇ ਦਿਨ ਦਾ ਹੀ ਆ ਗਿਆ ਇੱਕੋ ਦਿਨ ਦਾ ਆ ਗਿਆ ਇਹ ਸਿਸਟਮ ਬਣਾਇਆ ਜਿਹੜਾ 2003 ਵਿੱਚ ਕੈਲੰਡਰ ਬਣਿਆ ਨਾ 2003 ਚ ਉਹਦੇ ਵਿੱਚ 5 ਜਨਵਰੀ ਹੋ ਗਿਆ ਪੱਕਾ ਉਹ ਭਾਵੇਂ ਹੁਣ ਜੇ ਹੁਣ ਅੱਜ ਵਾਲੇ ਜੇ ਹੁਣ ਮੈਨੂੰ ਕਹਿਣ ਵੀ ਇਹ ਜੀ ਸਾਡੇ ਵਿਰੁੱਧ ਬੋਲਦੇ ਨੇ ਹੁਣ SGPC ਸੋਚੇ ਵਿਰੁੱਧ ਕਿਉਂ ਬੋਲਦੇ ਆ ਤੁਹਾਡਾ ਹੀ ਬਣਾਇਆ ਕੈਲੰਡਰ ਹੈ 2003 ਵਾਲਾ ਤੁਸੀਂ ਬਣਵਾਇਆ ਤੁਸੀਂ ਸਾਡੀ ਸਾਰੀ ਕੌਮ ਦੇ ਸਾਹਮਣੇ ਕੀਤਾ ਸੀ ਵੀ ਆਹ ਲਓ ਜੀ ਤੁਹਾਡਾ ਕੈਲੰਡਰ ਪੱਕਾ ਹੋ ਗਿਆ ਸਾਡੀ ਕੌਮ ਨੇ ਮੰਨ ਲਿਆ ਵੀ ਆਹ ਠੀਕ ਹੈ ਚੰਗਾ ਭਲਾ ਚੱਲਦਾ ਚੱਲਦਾ ਇਹਨਾਂ ਨੇ ਹੁਣ ਫੇਰ ਬਦਲ ਦਿੱਤਾ ਸਾਰਾ ਕੁਝ ਫੇਰ ਬਦਲ ਗਿਆ ਤੇ ਸਾਡੇ ਬੱਚੇ ਤੇ ਜਨਵਰੀ ਫਰਵਰੀ ਨੂੰ ਜਾਣਦੇ ਆ ਬਾਕੀ ਵੇਖੋ ਜਿਹੜੇ ਜਿਨ੍ਹਾਂ ਦੇ ਆਪਾਂ ਮਗਰ ਲੱਗਦੇ ਆ ਇਹ ਜਿਹੜੀ ਦੂਜੀ ਜਮਾਤ ਹੈ ਬਿਕਰਮੀ ਵਾਲੇ ਇਹ ਆਪਣੇ ਦਿਨ ਇਹਨਾਂ ਨੇ ਪੱਕੇ ਫਿਕਸ ਕੀਤੇ ਹੋਏ ਆ ਸਾਡੀਆਂ ਤਰੀਕਾਂ ਬਦਲੀ ਜਾਂਦੀਆਂ ਨੇ ਐਡੀ ਵੱਡੀ ਮਾਰਸ਼ਲ ਕੌਮ ਹੈ ਅੱਜ ਤੱਕ ਇਹੀ ਨਹੀਂ ਦੱਸ ਸਕੀ ਕਿ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਿਹਾੜਾ ਕੀ ਦੁਨੀਆਂ ਨੂੰ ਤਾਂ ਇਹੀ ਦੱਸਣਾ ਪੈਣਾ ਵੀ ਜਨਵਰੀ ਇੰਨੀ ਹੈ ਜੀ ਪੱਕੀਆਂ ਛੁੱਟੀਆਂ ਹੋਣ ਸਾਡੇ ਨਿਆਣਿਆਂ ਨੂੰ ਆਪਾਂ ਯਾਦ ਕਰਾਈਏ ਸਭ ਕੁਝ ਬਦਲਦਾ ਰਹਿੰਦਾ ਪਰ ਚਲੋ ਹੁਣ ਇਹ ਟੌਪਿਕ ਦੀ ਗੱਲ ਨਹੀਂ ਸਿਰਫ ਇੰਨਾ ਹੀ ਕਹਿ ਰਿਹਾ ਵੀ ਅਵਤਾਰ ਦਿਹਾੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮਨਾ ਰਹੇ ਉਹਦੇ ਨਾਲ ਧੁੱਕ ਦੀ ਗੱਲ ਕਰਦਾ ਥੋੜੀ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਤੇ ਉਹਨਾਂ ਦਾ ਆਗਮਨ ਹੁੰਦਾ ਹੈ ਸਤਿਗੁਰ ਜੀ ਪਟਨੇ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ ਵੰਡਣ ਲਈ ਗਿਆਨ ਮਨੁੱਖਤਾ ਨੂੰ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ ਜਿਹੜੇ ਡਾਢੇ ਮਜ਼ਲੂਮਾਂ ਤੇ ਜ਼ੁਲਮ ਕਰਦੇ ਕੱਢਣ ਉਹਨਾਂ ਦੇ ਮਨੋਂ ਗਰੂਰ ਆਇਆ ਸ਼ੀਸ਼ੇ ਵਾਂਗਰਾਂ ਕਰੇਗਾ ਸਾਫ਼ ਉਸ ਨੂੰ ਜਿਹਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਉਹਨਾਂ ਦੇ ਫਿਰ ਅੱਗੇ ਸਾਹਿਬਜ਼ਾਦੇ ਫਰਜੰਦ ਕਲਗੀਆਂ ਬਾਅਦ ਪਟਨਾ ਸਾਹਿਬ ਦੀ ਧਰਤੀ ਤੇ 32 ਸਾਲ ਬਾਅਦ ਘਰ ਵਿੱਚ ਸ਼ਾਦੀ ਤੋਂ 32 ਸਾਲ ਵਿਆਹ ਨੂੰ ਹੋਏ ਮਾਤਾ ਗੁਜਰ ਕੌਰ ਇੰਨੇ ਲੰਬੇ ਸਮੇਂ ਬਾਅਦ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਭਿਖਣ ਸ਼ਾਹ ਫਕੀਰ ਵੀ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਜਾਂਦਾ ਹੈ ਪਟਨੇ ਮਹਾਰਾਜ ਖੇਡਦੇ ਮਹਾਰਾਜ ਦੇ ਬਚਪਨ ਦੇ ਜਿਹੜੀਆਂ ਖੇਡਾਂ ਨੇ ਬੜੀਆਂ ਨਿਆਰੀਆਂ ਸਤਿਗੁਰਾਂ ਨੇ ਖੇਡਦਿਆਂ ਖੇਡਦਿਆਂ ਇੱਕ ਦਿਨ ਗੰਗਾ ਦੇ ਵਿੱਚ ਕੰਗਣ ਸੁੱਟ ਆਏ ਗੰਗਾ ਵਗਦੀ ਹੈ ਨਾਲ ਪਟਨੇ ਗੰਗਾ ਵਗਦੀ ਹੈ ਉਹ ਗੰਗਾ ਵਿੱਚ ਕੰਗਣ ਸੁੱਟ ਆਏ ਤੇ ਮਾਤਾ ਜੀ ਪੁੱਛਦੇ ਨੇ ਗੋਬਿੰਦ ਰਾਏ ਲਾਲ ਜੀ ਕੰਗਣ ਕਿੱਥੇ ਗਵਾਇਆ ਹੈ ਕਲਗੀਆਂ ਵਾਲੇ ਕਹਿੰਦੇ ਨੇ ਮਾਤਾ ਜੀ ਗੰਗਾ ਵਿੱਚ ਸੁੱਟ ਆਇਆ ਡਿੱਗ ਗਿਆ ਉੱਥੇ ਮਾਂ ਕਹਿੰਦੀ ਹੈ ਗੋਤੇਖੋਰ ਵਾੜ ਲੈਣੀ ਆ ਚੱਲੋ ਮੇਰੇ ਲਾਲ ਜੀ ਕੰਗਣ ਕਢਵਾਈਏ ਗੋਤੇਖੋਰ ਵਾੜੀਏ ਮਹਾਰਾਜ ਨਾਲ ਗਏ ਕਿੱਥੇ ਸੁੱਟਿਆ ਦੂਜਾ ਕੰਗਣ ਹੱਥ ਵਿੱਚ ਉਹਦੇ ਨਾਲ ਦਾ ਹੀ ਪਾਇਆ ਹੋਇਆ ਸੀ ਉਹ ਕੰਗਣ ਲਾਇਆ ਵਗਾ ਕੇ ਮਾਰਿਆ ਕਹਿੰਦੇ ਇੱਥੇ ਕੁ ਸੁੱਟਿਆ ਦੂਜਾ ਵੀ ਸੁੱਟਦਾ ਉੱਥੇ ਮਾਤਾ ਜੀ ਇੱਕਦਮ ਪੁੱਛਦੇ ਤੁਹਾਨੂੰ ਇਹਨਾਂ ਦਾ ਮੋਹ ਨਹੀਂ ਆਉਂਦਾ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਤਾ ਜੀ ਨਿੱਕਿਆ ਨਿੱਕਿਆ ਕੰਗਣਾਂ ਦੇ ਮੋਹ ਕਰਾਂਗਾ ਇੱਥੇ ਤੇ ਖਜ਼ਾਨੇ ਰੁੜਦੇ ਨੇ ਉਹ ਕਿਵੇਂ ਚੱਲਾਂਗਾ ਫਿਰ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਆ ਸਾਡੇ ਨਿੱਕੇ ਨਿੱਕੇ ਨਿਆਣੇ ਕੌਲੀ ਵੀ ਗੁਆਂਢ ਚ ਲੈ ਜੇ ਕੋਈ ਚੁੱਕ ਕੇ ਚੁੱਕ ਲਿਆਉਣਗੇ ਸਾਡੀ ਹੈ ਆਪਣੀ ਕੌਲੀ ਵੀ ਚੁੱਕ ਲਿਆਉਣਗੇ ਇਹ ਸਾਡੀ ਚੀਜ਼ ਹੈ ਛੇੜਨ ਨਹੀਂ ਦਿੰਦੇ ਆ ਨਿੱਕੇ ਜੇ ਬੱਚੇ ਤੋਂ ਖੜਾਉਣਾ ਚੁੱਕ ਕੇ ਵੇਖੋ ਨਹੀਂ ਚੁੱਕਣ ਦਿੰਦਾ ਨਾਲ ਦੇ ਨੂੰ ਖੜਾਉਣਾ ਨਹੀਂ ਚੁੱਕਣ ਦਿੰਦਾ ਨਿਆਣੇ ਆਪਣੀਆਂ ਚੀਜ਼ਾਂ ਨਾਲ ਪਿਆਰ ਕਰਦੇ ਨੇ ਵਗਾ ਕੇ ਮਾਰਿਆ ਕੰਗਣ ਕਹਿੰਦੇ ਇੱਥੇ ਸੁੱਟਿਆ ਚੋਜ ਬੜੇ ਨਿਆਰੇ ਉੱਥੇ ਸ਼ਿਵਦੱਤ ਪੰਡਿਤ ਨੇ ਵੀ ਮਾਰ ਦੇ ਦਰਸ਼ਨ ਕੀਤੇ ਹੁਣ ਮੈਂ ਜੋ ਪੜ੍ਹਿਆ ਜਾਂ ਅੱਜ ਤੱਕ ਸੁਣਦੇ ਆਏ ਸ਼ਿਵਦੱਤ ਪੰਡਿਤ ਨੇ
ਰਾਮ ਜੀ ਦਾ ਪੁਜਾਰੀ ਹੈ, ਰੋਜ਼ ਲੱਡੂ ਬਣਾ ਕੇ ਰੱਖਦਾ ਹੈ ਰਾਮ ਜੀ ਨੂੰ ਭੋਗ ਲੱਗੇ। ਕਹਿੰਦੇ ਇੱਕ ਦਿਨ ਗੋਬਿੰਦ ਰਾਏ ਜੀ ਆਏ, ਉਹ ਇੱਦਾਂ ਅੱਖਾਂ ਬੰਦ ਕਰਕੇ ਬੈਠਾ ਅਰਦਾਸਾਂ ਕਰਦਾ ਵੀ ਭੋਗ ਲੱਗ ਜੇ, ਲੱਡੂ ਚੁੱਕ ਲੈ, ਉਹ ਲੱਡੂ ਖਾ ਲੈ, ਉਹਨੂੰ ਚੜ੍ਹ ਗਿਆ। ਇਹ ਮੈਂ ਸੁਣਾ ਰਿਹਾ ਤੁਹਾਨੂੰ ਜੋ ਲਿਖਿਆ ਜਾਂ ਜੋ ਅੱਜ ਸੁਣਾਉਂਦੇ ਨੇ ਲੋਕ, ਲੱਡੂ ਮਹਾਰਾਜ ਨੇ ਖਾਧੇ ਚੁੱਕੇ ਤੇ ਪੰਡਤ ਮਗਰ ਪੈ ਗਿਆ, ਸੋਟੀ ਫੜ ਗਿਆ ਵੀ ਤੂੰ ਸਾਡੇ ਲੱਡੂ ਖਾ ਗਿਆ। ਗੋਬਿੰਦ ਰਾਏ ਜੀ ਦੇ ਮਗਰ ਪੈ ਗਿਆ, ਲੱਡੂ ਸਾਡੇ ਖਾ ਗਿਆ, ਮੈਂ ਤੇ ਰਾਮ ਜੀ ਨੂੰ ਖਵਾਉਣੇ ਨੇ। ਕਹਿੰਦੇ ਫਿਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਰਾਮ ਜੀ ਦਾ ਰੂਪ ਧਾਰ ਲਿਆ। ਕਹਿੰਦੇ ਲੈ ਬਈ ਮੈਨੂੰ ਕਿਹਾ ਤੇ ਸੀ, ਜਦੋਂ ਕਿਹਾ ਨਾ ਵੀ ਮੈਂ ਤੇ ਰਾਮ ਨੂੰ ਖਵਾਉਣੇ ਨੇ, ਤੇ ਕਹਿੰਦੇ ਉਸ ਵੇਲੇ ਗੋਬਿੰਦ ਰਾਏ ਜੀ ਕਹਿੰਦੇ ਆਪੇ ਤੇ ਕਹਿੰਦਾ ਖਾ ਲਓ, ਮੈਂ ਤੈਨੂੰ ਥੋੜਾ ਕਹਿੰਦਾ, ਮੈਂ ਤੇ ਰਾਮ ਜੀ ਨੂੰ ਕਹਿੰਦਾ। ਕਹਿੰਦੇ ਫਿਰ ਚੰਗੀ ਤਰ੍ਹਾਂ ਵੇਖ ਤੇ ਲੈ, ਜਦੋਂ ਏਦਾਂ ਵਿਖਾਇਆ ਕਹਿੰਦੇ ਰਾਮ ਰੂਪ ਹੋ ਕੇ ਦਰਸ਼ਨ ਦੇ ਦਿੱਤੇ। ਹੁਣ ਸਮਝ ਲਿਓ ਗੱਲ ਹੈ ਕਿ ਵਿੱਚੋਂ ਇੱਕ ਗੱਲ ਸਮਝੋ, ਇਹਦਾ ਮਤਲਬ ਇਹ ਹੋਇਆ ਵੀ ਗੋਬਿੰਦ ਰਾਏ ਜੀ ਦੇ ਆਪਣੇ ਦਰਸ਼ਨਾਂ ਵਿੱਚ ਤੇ ਕੋਈ ਖਿੱਚ ਨਹੀਂ ਸੀ। ਕਿਉਂ ਜੀ? ਮੈਂ ਹੁਣ ਤੁਹਾਨੂੰ ਇੱਥੇ ਸ਼ਬਦ ਸੁਣਾਇਆ ਨਾ, ਜੇ ਤੁਸੀਂ ਮੈਨੂੰ ਕਹੋ ਵੀ ਠੀਕ ਹੈ ਜੀ ਪਰ ਉਵੇਂ ਸੁਣਾਓ ਜਿਵੇਂ ਫਲਾਣੇ ਕਥਾ ਵਾਚਕ ਨੇ ਸੁਣਾਇਆ, ਇਹਦਾ ਮਤਲਬ ਮੇਰੇ ਵਾਲਾ ਤੇ ਕੋਈ ਫਾਇਦਾ ਨਹੀਂ ਹੋਇਆ। ਠੀਕ ਹੈ ਨਾ ਗੱਲ? ਉਹਦਾ ਕੀ ਹੁਣ ਘਰ ਵਾਲੀ ਖਾਣਾ ਬਣਾਵੇ, ਘਰ ਵਾਲੀ ਤੇਰੀ ਖਾਣਾ ਬਣਾਵੇ, ਤੂੰ ਕਹਿੰਦਾ ਉਵੇਂ ਬਣਾ ਜਿਵੇਂ ਮੇਰੀ ਮਾਂ ਬਣਾਉਂਦੀ, ਇਹਦਾ ਮਤਲਬ ਫਿਰ ਉਹਦੇ ਵਾਲਾ ਟੇਸਟੀ ਨਹੀਂ। ਉਹ ਸੁਣਾ ਕੀ ਰਹੇ ਆ, ਜਰਾ ਸੋਚ ਤੇ ਲਓ। ਇਹ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕਰਦੇ ਹੋ ਕਿ ਉਹਨਾਂ ਦੀ ਸੋਭਾ ਕਰ ਰਹੇ ਹੋ? ਸੋਭਾ ਕਰਤੀ ਰਾਮ ਜੀ ਦੀ। ਅਸੀਂ ਰਾਮ ਜੀ ਦੇ ਵਿਰੋਧੀ ਨਹੀਂ ਆ, ਤ੍ਰੇਤੇ ਯੁੱਗ ਦੇ ਉਹ ਅਵਤਾਰ ਮੰਨੇ ਜਾਂਦੇ ਨੇ, ਪਰ ਅਸੀਂ ਸਰਬ ਕਲਾ ਉਹ ਪ੍ਰਮਾਤਮਾ ਜੋ ਰਮਿਆ ਹੋਇਆ ਸਾਰੇ ਪਾਸੇ, ਵਾਹਿਗੁਰੂ ਉਹਨੂੰ ਮੰਨਣ ਵਾਲੇ ਆ। ਪਰ ਗੱਲ ਸਮਝੋ, ਇਹ ਸਾਡੇ ਹੀ ਕਈ ਪ੍ਰਚਾਰਕ ਸਟੇਜ ਤੇ ਆਪ ਹੀ ਨਿੰਦਿਆ ਕਰੀ ਜਾਂਦੇ ਨੇ। ਕਿਵੇਂ ਭਲਾ? ਉਹ ਮਾਰਦਾ ਸੋਟੀਆਂ ਮਗਰ ਪੈ ਗਿਆ, ਮੈਂ ਤੇ ਲੱਡੂ ਰੱਖੇ ਸੀ ਰਾਮ ਜੀ ਲਈ। ਓਏ ਨਹੀਂ, ਜਦੋਂ ਗੋਬਿੰਦ ਰਾਏ ਜੀ ਦੇ ਉਹਨੇ ਪਹਿਲੀ ਵਾਰੀ ਦਰਸ਼ਨ ਕੀਤੇ, ਰਾਮ ਦਾ ਚੇਤਾ ਹੀ ਭੁੱਲ ਗਿਆ। ਆਖੋ ਸਤਨਾਮ, ਬਸ ਤੁਸੀਂ ਮਿਲ ਕੇ ਹੁਣ ਰਾਮ ਮਗਰ ਹੈ। ਜਦੋਂ ਗੋਬਿੰਦ ਰਾਏ ਜੀ ਦੇ ਉਹਨੇ ਪਹਿਲੀ ਵਾਰੀ ਦਰਸ਼ਨ ਕੀਤੇ, ਪੁਜਾਰੀ ਰਾਮ ਜੀ ਦਾ ਸੀ, ਮੁੜ ਕੇ ਰਾਮ ਜੀ ਦੇ ਦਰਸ਼ਨਾਂ ਦੀ ਇੱਛਾ ਹੀ ਨਹੀਂ ਰਹੀ। ਸੇਵਕ ਰਾਮ ਜੀ ਦਾ ਹੈ, ਸਾਰੀ ਜ਼ਿੰਦਗੀ ਰਾਮ ਰਾਮ ਕਰਦਾ ਰਿਹਾ, ਪਰ ਪਹਿਲੀ ਵਾਰੀ ਗੋਬਿੰਦ ਰਾਏ ਮਿਲੇ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕਹਿੰਦਾ ਹੈ, ਮਹਾਰਾਜ ਦਾ ਬਚਨ ਸੁਣਿਆ, ਸਤਿਗੁਰਾਂ ਦੇ ਦੀਦਾਰ ਕੀਤੇ, ਸਤਿਗੁਰਾਂ ਦੇ ਬਚਪਨ ਦੇ ਵਿਚਾਰ ਉਸ ਵੇਲੇ 'ਚ ਵੀ ਚੇਂਜ ਹੋ ਗਿਆ। ਕਹਿੰਦਾ ਬਸ ਮੈਂ ਉਸ ਪਰਮਾਤਮਾ ਦੇ ਲੜ ਲੱਗ ਗਿਆ, ਤੁਹਾਡੇ ਦਰਸ਼ਨਾਂ 'ਚੋਂ ਮੈਨੂੰ ਸਭ ਕੁਝ ਮਿਲ ਗਿਆ, ਹੁਣ ਮੈਂ ਕਿਸੇ ਹੋਰ ਦੀ ਪੂਜਾ ਹੀ ਨਹੀਂ ਕਰੀ। ਇਹ ਨਹੀਂ ਵੀ ਸੋਟੀਆਂ ਮਾਰਦਾ ਹੈ ਵੀ ਮੈਨੂੰ ਤੇ ਰਾਮ ਬਣ ਕੇ ਦਰਸ਼ਨ ਦਿਓ, ਮੈਂ ਤਾਂ ਮੰਨਾਂ। ਆ ਸਾਡੇ ਇਤਿਹਾਸ 'ਚ ਬਹੁਤ ਥਾਵਾਂ ਤੇ ਲਿਖਿਆ ਵੀ ਫਲਾਣਾ ਕਹਿੰਦਾ ਮੈਂ ਤਾਂ ਮੰਨਾਂ ਜੇ ਕ੍ਰਿਸ਼ਨ ਬਣ ਕੇ ਮਿਲੇ, ਮੈਂ ਤਾਂ ਮੰਨਾਂ ਜੇ ਰਾਮ ਬਣ ਕੇ ਮਿਲੇ, ਤਾਂ ਮੰਨੀਏ ਜੇ ਰਾਮ ਰੂਪ 'ਚ ਦਰਸ਼ਨ ਦੇਵੇ, ਕ੍ਰਿਸ਼ਨ ਰੂਪ 'ਚ ਦਰਸ਼ਨ ਦੇਵੇ। ਕੋਈ ਨਹੀਂ, ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰਿਆਂ ਦੇ ਦਰਸ਼ਨਾਂ ਦਾ ਖਿਆਲ ਹੀ ਨਹੀਂ ਸੀ ਰਹਿੰਦਾ। ਮਹਾਰਾਜ ਦੇ ਦੀਦਾਰ ਜਿੰਨੇ ਕਰ ਲਏ ਉਹ ਕਹਿੰਦੇ ਸੀ ਹੁਣ ਸਾਨੂੰ ਕੁਝ ਨਹੀਂ ਚਾਹੀਦਾ, ਬਸ ਤੁਸੀਂ ਮਿਲ ਗਏ ਸਭ ਕੁਝ ਮਿਲ ਗਿਆ। ਸ਼ਿਵ ਦੱਤ ਪੰਡਿਤ ਨੇ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ, ਉਹਦਾ ਮਨ ਸਤਿਗੁਰਾਂ ਦੇ ਦਰਸ਼ਨਾਂ ਦਰਸ਼ਨ ਕਰਕੇ ਭਿੱਜ ਗਿਆ, ਰੰਗਿਆ ਗਿਆ, ਮਨ ਮੋਇਆ ਗਿਆ। ਹੁਣ ਸਤਿਗੁਰਾਂ ਨੂੰ ਯਾਦ ਕਰਦਾ ਹੈ, ਪਿਆਰ ਕਰਦਾ ਹੈ, ਮਹਾਰਾਜ ਉਹਦੇ ਕੋਲ ਆਉਂਦੇ ਵੀ ਨੇ। ਹੁਣ ਪੰਡਿਤ ਤਕੜਾ ਸੀ, ਉੱਥੇ ਰਹਿੰਦੀ ਹੈ ਰਾਣੀ ਮੈਣੀ, ਫਤਿਹ ਚੰਦ ਮੈਣੀ ਦੇ ਘਰ ਵਾਲੀ, ਉਹਦਾ ਨਾਮ ਹੀ ਮੈਣੀ ਹੀ ਕਹਿੰਦੇ ਨੇ, ਰਾਣੀ ਮੈਣੀ। ਉਹ ਹੁਣ ਅਰਦਾਸਾਂ ਕਰੇ, ਕਦੇ ਕਿਤੇ ਕਦੇ ਕਿਤੇ ਘਰ ਵਿੱਚ ਬੱਚਾ ਨਹੀਂ, ਔਲਾਦ ਨਹੀਂ, ਤੇ ਰੋਂਦੇ ਫਿਰਦੇ ਨੇ ਸਾਡੇ ਘਰ ਔਲਾਦ ਹੋਵੇ, ਸਾਡੇ ਘਰ ਬੱਚਾ ਹੋਵੇ। ਤੁਹਾਨੂੰ ਪਤਾ ਹੀ ਹੈ ਕਿ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡਕ ਡਕ ਭਰੀਆਂ, ਚੰਗੇ ਘਰੀ ਵਿਆਹੀਆਂ ਵਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇ ਲਾਲਾਂ ਦਾ ਗਲ ਵਿੱਚ ਹਾਰ ਨਾ ਹੋਵੇ। ਇਹ ਦੁਨੀਆ ਕਹਿੰਦੀ ਹੈ ਜੀ, ਇਹ ਦੁਨੀਆ ਦੀ ਕਈ ਗੱਲ ਹੈ। ਬੜੇ ਧੀਆਂ ਵਾਲੇ ਵੀ ਨੇ ਪਰ ਖੁਸ਼ ਨੇ, ਨਹੀਂ ਹੋਇਆ ਪੁੱਤਰ ਖੁਸ਼ ਨੇ, ਇਦਾਂ ਦੇ ਵੀ ਹੈ ਨੇ ਕੁਝ ਵੀ ਨਹੀਂ ਹੋਇਆ ਤਾਂ ਵੀ ਖੁਸ਼ ਨੇ। ਗੁਰਬਾਣੀ ਪੜ੍ਹਨ ਵਾਲਾ ਗਿਆਨਵਾਨ ਖੁਸ਼ ਹੋ ਜਾਂਦਾ ਹੈ। ਪੁੱਤਰ ਕਿਉਂ ਚਾਹੀਦਾ ਹੈ? ਕਹਿੰਦੇ ਖੁਸ਼ੀ ਆਏਗੀ। ਪੁੱਤਰ ਚਾਹੀਦਾ ਕਿਉਂ ਹੈ? ਖੁਸ਼ੀ ਆਏਗੀ। ਜਿਨ੍ਹਾਂ ਦੇ ਪੁੱਤਰ ਹੋ ਗਏ ਉਹਨਾਂ ਦੇ ਆ ਗਈ, ਪੰਜ ਸੱਤ ਦਸ ਦਿਨ ਖੁਸ਼ ਹੁੰਦੇ ਨੇ, ਮੁੜ ਕੇ ਫੇਰ ਉਹੀ ਗੱਲ। ਅੱਛਾ ਸੋਚੋ, ਜੇ ਮਨ ਏਦਾਂ ਹੀ ਖੁਸ਼ ਰਹਿ ਜਾਏ ਫਿਰ ਜਰੀਆ ਬਣਿਆ ਪੁੱਤਰ, ਜਰੀਆ ਬਣਦਾ। ਵੀ ਮਨ ਏਦਾਂ ਹੀ ਜੇ ਆਨੰਦ ਚ ਰਹਿ ਜਾਏ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਰ ਚੇਤਾ ਰੱਖਿਓ, ਜੇ ਖੁਸ਼ੀ ਹੈ ਤੇ ਗਮੀ ਵੀ ਹੈ, ਜੇ ਦਿਨ ਹੈ ਤੇ ਰਾਤ ਵੀ ਹੈ, ਜੇ ਸੁੱਖ ਹੈ ਤੇ ਦੁੱਖ ਵੀ ਹੈ, ਆਨੰਦ ਹੈ ਤੇ ਫਿਰ ਆਨੰਦ ਹੀ ਹੈ। ਆਨੰਦ ਆ ਜਾਏ ਸੱਚੇ ਪਾਤਸ਼ਾਹ ਤੋਂ ਸਿੱਖ ਆਨੰਦ ਮੰਗਦਾ ਹੈ, ਖੁਸ਼ੀ ਹੈ ਤੇ ਗਮੀ ਵੀ ਆਏਗੀ, ਫਿਰ ਮਿਲਾਪ ਹੈ ਤੇ ਵਿਛੋੜਾ ਵੀ ਹੋਏਗਾ। ਆਨੰਦ ਮੰਗੋ ਆਨੰਦ, ਤੇ ਆਨੰਦ ਕਦੋਂ ਆਉਂਦਾ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਜਦੋਂ ਸਤਿਗੁਰੂ ਮਿਲ ਜਾਏ। ਪਰ ਦੁਨੀਆ ਰੋਂਦੀ ਹੈ, ਇੱਥੋਂ ਏਡੀ ਅਵਸਥਾ ਬਣਨੀ ਔਖੀ ਹੈ, ਹਰ ਬੰਦੇ ਦੇ ਵੱਸ ਦੀ ਗੱਲ ਹੈ, ਹਰੇਕ ਦਾ ਏਡਾ ਦਿਲ ਨਹੀਂ ਹੁੰਦਾ। ਉਹ ਕਹਿੰਦੇ ਨਹੀਂ ਜੀ, ਸਾਨੂੰ ਤੇ ਲੋੜ ਹੈ, ਭਾਵੇਂ ਲੋਕੀ ਜੋ ਮਰਜ਼ੀ ਕਹਿਣ, ਧਰਮ ਜੋ ਮਰਜ਼ੀ ਕਵੇ, ਗੁਰਬਾਣੀ ਦੀ ਗੱਲ ਵੱਖ ਹੈ, ਪਰ ਸਾਨੂੰ ਤੇ ਲੋੜ ਹੈ। ਰਾਣੀ ਮੈਣੀ ਗਈ ਫਤਿਹ ਚੰਦ ਰਾਜੇ ਸ਼ਿਵਦੱਤ ਪੰਡਿਤ ਕੋਲ, ਕਹਿੰਦੇ ਪੰਡਿਤ ਜੀ ਕੋਈ ਟੇਵਾ ਟੂਵਾ ਲਾ ਕੇ ਦੱਸੋ ਵੀ ਮੇਰੇ ਬੱਚਾ ਹੋਏਗਾ ਕਿ ਨਹੀਂ ਹੋਏਗਾ, ਮੇਰੇ ਔਲਾਦ ਹੋਏਗੀ ਕਿ ਨਹੀਂ ਹੋਏਗੀ। ਹੁਣ ਗੁਰਮੁਖੋ ਟੇਵੇ ਟੂਵੇ ਤੇ ਤੁਹਾਨੂੰ ਮੈਂ ਬੇਨਤੀ ਪਹਿਲਾਂ ਵੀ ਬਹੁਤ ਵਾਰ ਕੀਤੀ ਹੈ, ਮੁੜ ਮੁੜ ਕੇ ਕਰਨੀ ਚੰਗੀ ਨਹੀਂ ਲੱਗਦੀ, ਪਰ ਸਿਰਫ ਇੰਨੀ ਹੈ ਕਿ ਇਹ ਇਹਨਾਂ ਗੱਲਾਂ ਤੇ ਸਤਿਗੁਰੂ ਜੀ ਨੇ ਕਲੀਅਰ ਕਿਹਾ ਵੀ ਇਹਨਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ। ਮਹਾਰਾਜ ਨੇ ਕਿਹਾ, ਹੁਣ ਵੇਖੋ ਆਪਾਂ ਕਹੀਏ ਜੀ ਵੇਖੋ ਜੀ ਸਾਨੂੰ ਪੰਡਿਤ ਨੇ ਦੱਸਿਆ ਸੀ ਇੱਦਾਂ ਹੋਊਗਾ, ਉੱਥੇ ਤੇ ਇੱਦਾਂ ਬਣ ਗਿਆ, ਸੌ ਚੋਂ ਦੋ ਇੱਦਾਂ ਦੇ ਵੀ ਹੁੰਦੇ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਇਹ ਜਨਮ ਪੱਤਰੀਆਂ ਬਣਾਉਣ ਵਾਲੇ ਨੇ ਇਹ ਝੂਠ ਬੋਲਦੇ। ਗਣ ਗਣ ਜੋਤਕ ਕਾਂਢੀ ਕੀਨੀ ਪੜ੍ਹੈ ਸੁਣਾਵੇ ਤਤ ਨਾ ਚੀਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ ਗੁਰਦੁਆਰਾ ਸਾਡਾ ਗੁਰੂ ਘਰ ਇਹ ਆਵਾਜ਼ ਦਿੰਦਾ ਹੈ, ਸਾਡੇ ਸਤਿਗੁਰ ਜੀ ਇਹ ਆਵਾਜ਼ ਦੇ ਰਹੇ ਆ, ਗੁਰੂ ਨਾਨਕ ਸਾਹਿਬ ਇਹ ਬੋਲਦੇ ਆ। ਕਹਿੰਦੇ ਏਦਾਂ ਗਿਣਤੀਆਂ ਜੀਆਂ ਮਾਰ ਕੇ ਬਹਿ ਜਾਂਦਾ ਹੈ, ਰੱਖ ਕੇ ਬਹਿ ਜਾਂਦਾ ਹੈ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਕਹਿੰਦੇ ਪਹਿਲਾਂ ਏਦਾਂ ਪੜ੍ਹਦਾ ਹੈ ਫਿਰ ਤੂੰ ਜਜਮਾਨਾ ਤੇਰੇ ਭਾਈ ਏਦਾਂ ਹੈ, ਉਹ ਕਹਿੰਦੇ ਫਿਰ ਲੋਕਾਂ ਨੂੰ ਸੁਣਾਉਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਸੱਚ ਦੱਸ ਪੜ੍ਹੈ ਸੁਣਾਵੇ ਤਤ ਨਾ ਚੀਨੀ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਹੋਮੈ ਜਾਏ ਸ਼ਬਦ ਘਰ ਲਹੀਏ, ਛੱਡ ਹੰਕਾਰ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਗੁਰੂ ਦੇ ਸਿੱਖ ਲਈ ਸਭ ਤੋਂ ਵੱਡੀ ਗੱਲ ਹੈ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਹੋਰ ਕਥਨੀ ਵਧੋ ਨਾ ਸਗਲੀ ਛਾਰ। ਕਹਿੰਦੇ ਹੋਰ ਕਿਸੇ ਦੀ ਗੱਲ ਨਾ ਕਥਨੀ ਨਾ ਮੰਨੀ ਕਿਸੇ ਦੀ ਵੀ ਫਲਾਣੇ ਥਾਂ ਤੇ ਇੱਦਾਂ ਰਾਹੂ ਹੋ ਗਿਆ, ਕੇਤੂ ਆ ਗਿਆ, ਛਨੀ ਆ ਗਿਆ, ਕਹਿੰਦੇ ਅਸੀਂ ਨਹੀਂ ਮੰਨਦੇ। ਸਾਡੇ ਲਈ ਗੁਰੂ ਦੇ ਗਿਆਨ ਵੇਣਾ ਬਾਕੀ ਸਾਰਾ ਕੁਝ ਹੀ ਸਵਾਹ ਹੈ। ਆਖੋ ਸਤਨਾਮ। ਹੋਰ ਕਥਨੀ ਵਧੋ ਨਾ ਸਗਲੀ ਛਾਰ, ਸਵਾਹ। ਅਸੀਂ ਇੱਦਾਂ ਦੇ ਚੱਕਰਾਂ ਚ ਨਹੀਂ ਪੈਣ ਵਾਲੇ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਨਵੇਂ ਵਿੱਚ ਕਈ ਸਰੋਤੇ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਕਲੀਅਰ ਲਿਖੀ ਹੈ ਵੀ ਝੂਠ ਨਾ ਬੋਲ ਪਾਂਡੇ, ਦੁਨੀਆ ਨੂੰ ਝੂਠ ਨਾ ਦੱਸੋ, ਸੱਚ ਦੱਸੋ, ਇਹਨਾਂ ਗੱਲਾਂ ਵਿੱਚ ਕੁਛ ਨਹੀਂ, ਬਿਲਕੁਲ ਸੱਚ ਹੈ। ਕੋਈ ਆਪਾਂ ਵੇਖੋ ਆ ਕਈਆਂ ਮੇਰੇ ਵੀਰਾਂ ਦੇ ਭੈਣਾਂ ਦੇ ਬੱਚਿਆਂ ਦੇ ਨਗ ਪਾਏ ਹੋਣਗੇ, ਕੋਈ ਨਗ 10,000 ਦਾ ਆਉਂਦਾ ਹੈ, ਕਈ ਮੂੰਗੇ 5,000 ਦੇ ਆਉਂਦੇ ਨੇ, ਕੋਈ 20,000 ਦਾ ਨਗ ਆਉਂਦਾ ਹੈ, ਤੇ ਕਈ ਏਦਾਂ ਦੇ ਵੀ ਪੰਨੇ, ਕਈ ਏਦਾਂ ਦੇ ਨਗ ਨੇ ਜਿਹੜੇ 2-2, 3-3 ਲੱਖ ਦੇ ਨੇ, 2-2, 3-3 ਲੱਖ ਦੇ ਵੀ ਰਤਨ ਪਾਉਣਾ ਪਊ ਜੀ, ਤੁਹਾਡੇ ਆਹ ਪਾਉਣਾ ਪਊ, ਇਹਦੇ ਨਾਲ ਠੀਕ ਹੋ ਜਾਏਗਾ ਸਾਰਾ ਕੁਝ। ਇਹ ਤਾਂ ਪਾਉਣਾ ਪੈਂਦਾ ਕਿਉਂਕਿ ਆਪਾਂ ਸਾਰਾ ਉਹ ਜਨਮ ਪੱਤਰੀ ਖੋਲ ਕੇ ਉਹਦੇ ਚੋਂ ਵੇਖਦੇ ਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਵੀ ਜਨਮ ਪੱਤਰੀਆਂ ਦਾ ਢੋਂਗ ਕਰਦੇ ਨੇ ਲੋਕ, ਇਹਨਾਂ ਗੱਲਾਂ ਵਿੱਚ ਕੁਛ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਇਹ ਗੱਲ ਕਲੀਅਰ ਲਿਖੀ ਹੈ ਵੀ ਜਨਮ ਪੱਤਰੀਆਂ ਵਿੱਚ ਕੁਛ ਨਹੀਂ ਪਿਆ। ਤੁਸੀਂ ਇਹ ਗੱਲ ਨਹੀਂ ਮੰਨਣੀ, ਮੈਂ ਤੁਹਾਨੂੰ ਦੱਸ ਦਿੱਤੀ ਹੈ, ਹੁਣ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ ਭਾਵੇਂ ਨਾ ਮੰਨੋ, ਮੈਂ ਤੁਹਾਨੂੰ ਦੱਸ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ 'ਚ ਇਹ ਗੱਲ ਲਿਖੀ ਹੈ। ਖੁਦ ਤੁਸੀਂ ਇਹ ਸ਼ਬਦ ਪੜ੍ਹੋ, ਸਾਹਾ ਗਣ ਹੈ ਨਕਰ ਹੈ ਵਿਚਾਰ ਸਾਹੇ ਉੱਪਰ ਇੱਕ ਅਵਤਾਰ। ਇਹ ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚੋਂ ਕੱਢ ਕੇ ਪੜ੍ਹੋ ਤੇ ਵਿਚਾਰ ਕਰ ਲਓ। ਜਨਮ ਪੱਤਰੀਆਂ ਵਿੱਚ ਕੁਛ ਨਹੀਂ ਪਿਆ, ਆਪਾਂ ਨਹੀਂ ਮੰਨਣੀ, ਕਿਉਂਕਿ ਬਣਾਉਣ ਜਾਵਾਂਗੇ ਆ ਕਈ ਆ ਲਾਲ ਕਿਤਾਬ ਬਣਾ ਲਓ ਜੀ, ਆ ਫਲਾਣੀ ਕਿਤਾਬ ਬਣਾ ਲਓ ਜੀ, ਆ ਇਹ 20,000 ਰੁਪਈਆ ਬਣਾਉਣ ਦਾ ਲੈਣ ਗਏ, ਫਿਰ ਉਹਦੇ ਵਿੱਚ ਕੋਈ ਨੁਕਸ ਆ ਗਿਆ ਵੀ ਇਹਦੇ ਇੱਦਾਂ ਹੋ ਜੂ। ਅੱਜ ਕੱਲ੍ਹ ਜਨਮ ਪੱਤਰੀਆਂ ਬਹੁਤ ਮਿਲਾਉਂਦੇ ਨੇ ਲੋਕ, ਲੈ ਜਿੰਨੀਆਂ ਮਰਜ਼ੀ ਮਨਾ ਲਓ। ਪੁਰਾਣੇ ਸਮਿਆਂ ਦੇ ਵਿੱਚ ਆ ਬਜ਼ੁਰਗ ਬੀਬੀਆਂ ਬੈਠੀਆਂ ਨੇ, ਭਾਈ ਬੈਠੇ ਨੇ, 60-60 ਸਾਲ ਹੋ ਗਏ ਵਿਆਹ ਹੋਏ ਨੂੰ, ਲੰਘ ਗਈ ਸਾਰੀ। ਅੱਜ ਕੱਲ੍ਹ ਵਾਲੇ 2 ਮਹੀਨੇ ਨਹੀਂ ਕੱਟਦੇ, ਇੰਨੀਆਂ ਲੜਾਈਆਂ ਨੇ ਸਾਡੇ 'ਚ। ਲੈ ਹੁਣ ਜੇ ਤੁਹਾਡੀ ਬੁੱਢੇ ਬੁੱਢੀ ਦੀ ਜਨਮ ਪੱਤਰੀ ਲੈ ਜਾਈਏ ਨਾ, ਜਿਨ੍ਹਾਂ ਦੇ 20-20 ਸਾਲ ਵਿਆਹ ਨੂੰ ਹੋ ਗਏ, ਉਦਾਂ ਹੀ ਲੈ ਜਾਓ ਵੀ ਇਹ ਰਿਸ਼ਤਾ ਕਰਨਾ ਚਾਹੁੰਦੇ ਆ ਜੀ ਇਹਨਾਂ ਦਾ, ਦੱਸੋ। ਇਹ ਨਹੀਂ ਪਤਾ ਕਹਿ ਦੇਣ ਇਹਨਾਂ ਦੇ ਨਹੀਂ ਨਿਭਦੀ, ਲੈ 20 ਸਾਲ ਦੇ ਇਕੱਠੇ ਰਹਿੰਦੇ ਨੇ। ਤੁਸੀਂ ਤਜਰਬਾ ਕਰਕੇ ਵੇਖੋ ਮੇਰੇ ਉਹ ਪੜ੍ਹੇ ਲਿਖੇ ਵੀਰੋ, ਇਹ ਕਰਿਆ ਕਰੋ, ਤੁਸੀਂ ਕਰਿਆ ਕਰੋ ਇੱਦਾਂ। ਤਾਂ ਜਿਹੜੇ ਟੀਵੀ 'ਚ ਬੈਠੇ ਨੇ ਉਹਨਾਂ ਨੂੰ ਫੋਨ ਕਰਿਆ ਕਰੋ, ਬੱਚੇ ਹੋਣ ਨਾ 5-4 ਤੂੰ ਪੁੱਛੀ ਵੀ ਮੇਰੇ ਬੱਚਾ ਨਹੀਂ ਹੁੰਦਾ, ਉਹ ਕਹੇਗਾ ਹੋਣਾ ਹੀ ਨਹੀਂ। ਫਿਰ ਉਹਨੂੰ ਕਹੀ ਕਿ ਤੇਰਾ ਆ ਕੇ ਵੇਖ ਇੱਕ ਵਾਰੀ, ਚਲੋ ਹੁਣ ਹੋਰ ਹੀ ਕੁਝ ਕਹਿ ਦੇਣ ਲੱਗੇ। ਚਲੋ ਹੈ ਬਈ ਨਾ ਇੱਦਾਂ ਤੁਸੀਂ ਕਹਿ ਲਿਆ ਕਰੋ ਵੀ ਹੁਣ ਤੂੰ ਦੱਸ, ਹੁਣ ਆ ਕੇ ਵੇਖ ਇੱਥੇ ਵੀ ਤੇਰਾ ਸਿਰ ਸਾੜੀਏ, ਹੁਣ ਦੱਸ ਇੱਥੇ ਬੈਠਾ ਤੂੰ ਰੌਲਾ ਪਾਉਂਦਾ ਵੀ ਤੇਰੇ ਨੀ ਹੁੰਦਾ ਨਾ ਹੁੰਦਾ, ਏਦਾਂ ਹੁੰਦਾ ਬਣਦਾ ਏਦਾਂ ਦਾ। ਸਾਡੇ ਸ਼ੁਰੂ ਸ਼ੁਰੂ ਚ ਸਾਡੇ ਸਥਾਨ ਸ਼ੁਰੂ ਸ਼ੁਰੂ ਹੋਇਆ ਸੀ ਪਰਮੇਸ਼ਵਰ ਦਾ, 15-14 ਹੋ ਗਏ ਹੋਣਗੇ ਸਾਡੇ, ਉਹ ਤੇ ਲੰਘਦਾ ਲੰਘਦਾ ਆ ਗਿਆ। ਇੱਥੇ ਬਾਥਰੂਮ ਬਣਾ ਤੇ ਬਾਹਰਲੇ ਪਾਸੇ ਸੀ, ਇਹ ਦਿਸ਼ਾ ਮਾੜੀ ਹੈ, ਕਹਿੰਦੇ ਇੱਧਰ ਗਲਤ, ਇਹ ਨਹੀਂ ਚੜ੍ਹਦੀ ਕਲਾ ਹੁੰਦੀ। ਮੈਂ ਕਿਹਾ ਰਹਿਣ ਦੇ ਨਹੀਂ ਹੁੰਦੀ, ਨਾ ਹੋਵੇ ਤੇਰੀ ਨਹੀਂ ਮੰਨਣੀ। ਇਹ ਤੇ ਚੰਗੇ ਭਲੇ ਘਰ ਢਵਾ ਦਿੰਦੇ ਨੇ, ਰਸੋਈ ਢਾਓ, ਪੌੜੀਆਂ ਢਾ ਦਿਓ, ਤੁਹਾਡੀ ਗੁੱਡ ਲੱਕ ਬਾਹਰ ਖੜੀ ਹੈ, ਕਹਿੰਦੇ ਅੰਦਰ ਨਹੀਂ ਵੜਦੀ, ਕਿਉਂ ਰਸੋਈ ਗਲਤ ਬਣਾਈ। ਏਦਾਂ ਬਹੁਤ ਕਰਦੇ ਨੇ ਇਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੋ, ਇਹਨਾਂ ਨੂੰ ਫੜਿਆ ਕਰੋ, ਫੜੋਗੇ ਤੁਸੀਂ ਤਾਂ ਸਿਆਣੇ ਬਣ ਜਾਣਗੇ ਫਿਰ ਆਪ, ਇਹਨਾਂ ਨੂੰ ਫੜਿਆ ਕਰੋ। ਤੁਸੀਂ ਕਿਉਂ ਫੜਨਾ ਹੈ? ਕਿਉਂਕਿ ਗੁਰੂ ਨਾਨਕ ਨੇ ਫੜਿਆ, ਆਖੋ ਸਤਨਾਮ। ਤੁਸੀਂ ਨਾ ਬੋਲੋ ਗੁਰੂ ਨਾਨਕ ਨੂੰ ਬੋਲਣ ਦਿਓ, ਤੁਸੀਂ ਗੁਰੂ ਨਾਨਕ ਦਾ ਬੋਲਿਆ ਅੱਗੇ ਸੁਣਾ ਦਿਆ ਕਰੋ, ਗੁਰੂ ਨਾਨਕ ਜੀ ਨੇ ਜੋ ਬੋਲਿਆ ਅੱਗੇ ਸੁਣਾ ਦਿਆ ਕਰੋ ਬਸ। ਤੁਸੀਂ ਨਹੀਂ ਫੜਨਾ, ਗੁਰੂ ਨਾਨਕ ਨੇ ਫੜਿਆ, ਆਪਾਂ ਤੇ ਅੱਗੇ ਸੁਣਾਉਣਾ ਹੈ ਬਸ। ਇਹ ਟਿਕਣੇ ਨਹੀਂ ਤੇਰੇ ਅੱਗੇ, ਭਾਵ ਗੁਰੂ ਨਾਨਕ ਅੱਗੇ ਕੋਈ ਨਹੀਂ ਖੜਦਾ, ਆਖੋ ਸਤਨਾਮ। ਇਹਨਾਂ ਚੋਂ ਕੋਈ ਨਹੀਂ ਖੜਨਾ, ਕਿਉਂ? ਜੇ ਇਹਨਾਂ ਦੇ ਟੇਵਿਆਂ 'ਚ ਪਤਾ ਹੋਵੇ, ਆ ਜਿਹੜਾ ਹੋਇਆ ਸੀ ਨਾ ਕੇਦਾਰਨਾਥ ਹੋਇਆ ਸੀ, ਆ ਦਵਾਈ ਖਾ ਲਈ ਅੱਜ ਮੈਂ ਥੋੜ੍ਹੀ ਜਿਹੀ, ਉਹਦੇ ਕਰਕੇ ਕਈ ਵਾਰੀ ਦਿਮਾਗ 'ਚੋਂ ਨਿਕਲ ਜਾਂਦੀ ਗੱਲ। ਜਦੋਂ ਹੇਮਕੁੰਡ ਸਾਹਿਬ ਹੋਇਆ ਸੀ ਉਦੋਂ ਹੀ ਹੋਇਆ ਸੀ ਕੇਦਾਰਨਾਥ, ਲੈ ਉੱਥੇ ਸਾਰੇ ਜਨਮ ਪੱਤਰੀਆਂ ਬਣਾਉਣ ਵਾਲਿਆਂ ਦਾ ਪੱਕਾ ਅੱਡਾ ਸੀ, ਉੱਥੇ ਹਜ਼ਾਰਾਂ ਹੀ ਬੈਠੇ ਸੀ, ਉਹਨਾਂ ਨੂੰ ਆਪਣਾ ਪਤਾ ਹੀ ਨਹੀਂ ਲੱਗਿਆ ਵੀ ਰੁੜਾਂਗੇ, ਪਤਾ ਹੀ ਨਹੀਂ ਲੱਗਾ ਆਪਣਾ। ਕਿਸੇ ਦਾ ਫੋਨ ਆਇਆ ਅੱਜ ਤੱਕ ਪਤਾ ਲੱਗਾ, ਨਹੀਂ ਲੱਗਾ, ਨਾ ਲੱਗਣਾ ਹੈ, ਇਹ ਨਹੀਂ ਲੱਗਣਾ। ਆਪਾਂ ਫਿਰ ਕਿਉਂ ਮੰਨੀਏ? ਫਿਰ ਗੁਰੂ ਨਾਨਕ ਦੀਆਂ ਦਲੀਲਾਂ ਸੱਚੀਆਂ ਨੇ, ਗੁਰੂ ਨਾਨਕ ਦੀ ਦਲੀਲ ਸਾਹਮਣੇ ਇਹ ਪਖੰਡੀ ਕਿਵੇਂ ਟਿਕ ਜਾਣਗੇ? ਸੱਚ ਹੈ, ਇਹ ਸੱਚ ਹੈ, ਗੁਰੂ ਨਾਨਕ ਦਾ ਬੋਲਿਆ, ਤੇ ਤੁਸੀਂ ਬਸ ਸੱਚੇ ਬਣੋ, ਜੋ ਗੁਰੂ ਨਾਨਕ ਬੋਲਦੇ ਨੇ ਉਹ ਤੁਸੀਂ ਬੋਲੋ। ਮਾਂ ਪਿਓ ਕਹਿੰਦੇ ਨੇ ਜਨਮ ਕੁੰਡਲੀ ਮਿਲਾਵਾਂਗੇ, ਤੁਸੀਂ ਕਿਉਂ? ਅਸੀਂ ਰਿਸ਼ਤੇ ਹੀ ਨਹੀਂ ਕਰਨਾ ਜਿੱਥੇ ਜਨਮ ਕੁੰਡਲੀਆਂ ਦੀਆਂ ਗੱਲਾਂ ਹੋਣ। ਇੱਦਾਂ ਹੁੰਦਾ ਹੈ ਜੀ, ਅੱਜ ਬੜੇ ਪਰਿਵਾਰ ਦੁਖੀ ਨੇ, ਕਹਿੰਦੇ ਰਿਸ਼ਤਾ ਪਸੰਦ ਆ ਜਾਂਦਾ ਹੈ, ਜਦੋਂ ਅੰਮ੍ਰਿਤਧਾਰੀ ਮੈਨੂੰ ਕਈ ਮਿਲਦੇ ਨੇ, ਰਿਸ਼ਤਾ ਪਸੰਦ ਆ ਜਾਂਦਾ ਹੈ। ਅੱਛਾ, ਜਦੋਂ ਅਸੀਂ ਕਹਿੰਦੇ ਹਾਂ ਜੀ ਲਓ ਜੀ ਕਰੀਏ ਸਗਨ, ਕਹਿਣਗੇ ਨਹੀਂ ਪਹਿਲਾਂ ਜਨਮ ਕੁੰਡਲੀਆਂ ਲਿਆਓ, ਜਨਮ ਪੱਤਰੀ ਦਿਓ, ਬੱਚੇ ਦੀ ਮਿਲਾ ਕੇ ਵੇਖ, ਕਹਿੰਦੇ ਲੈ ਜਾਂਦੇ ਨੇ ਬੜੇ ਇੱਦਾਂ ਦੇ। ਇਸ ਕਰਕੇ ਸਿਆਣੇ ਬਣੋ, ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ, ਵੀ ਇਹ ਆਪਾਂ ਇਹੋ ਜਿਹੇ ਵਹਿਮਾਂ ਚ ਨਾ ਪਾਓ, ਆਪਾਂ ਇਹ ਭਰਮ ਨਾ ਮਨ ਵਿੱਚ ਕਰੀਏ। ਅੱਛਾ ਜੀ, ਹੁਣ ਉਹ ਗਏ ਸ਼ਿਵਦੱਤ ਪੰਡਿਤ, ਕਰਦਾ ਹੀ ਇਹ ਕੰਮ ਸੀ ਜਦੋਂ ਤੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ, ਨਿਹਾਲ ਹੋ ਗਿਆ, ਆਨੰਦ ਚ ਆ ਗਿਆ, ਮਸਤ ਹੋ ਗਿਆ। ਇਹ ਰਾਣੀ ਮੈਣੀ ਕਹਿੰਦੀ ਵੀ ਦੱਸ, ਜਾਣ ਸੁਣੀਆਂ ਗੱਦੀਆਂ, ਬੱਚਾ ਹੋਣਾ ਕਿ ਨਹੀਂ ਹੋਣਾ? ਪੰਡਿਤ ਕਹਿੰਦਾ ਬੀਬੀ, ਧਰਤੀ ਤੇ ਰੱਬ ਤੁਰਿਆ ਫਿਰਦਾ, ਸ਼ਰਧਾ ਹੈ ਭਾਵਨਾ। ਹੁਣ ਜੇ ਕੋਈ ਮੈਨੂੰ ਪੁੱਛੇ ਰੱਬ ਵਿਖਾਓ, ਤੇ ਗੁਰੂ ਗ੍ਰੰਥ ਸਾਹਿਬ ਵੱਲ ਹੀ ਹੱਥ ਕਰਾਂਗੇ ਵੀ ਆਹ ਬੈਠਾ ਕਰ ਲੈ, ਏਦਾਂ ਹੀ ਕਹਾਂਗੇ ਆਪਾਂ। ਵੇਖੋ, ਇੱਕ ਤੇ ਪ੍ਰਤੱਖ ਵਿਖਾਉਣਾ ਹੋਵੇ ਤੇ ਆ ਵੇਖ ਲੈ, ਰੱਬ ਵਾਹ ਵਾਹ ਬਾਣੀ ਤੇ ਸਜੇਵੜ। ਹਾਂਜੀ, ਤੇ ਜੇ ਤੁਸੀਂ ਕਹੋ ਵੀ ਦੂਜਾ ਵਿਖਾਓ, ਇਹ ਫਿਰ ਤੈਨੂੰ ਕਹਿਣਾ ਪਏਗਾ ਵੀ ਅੱਖਾਂ ਬੰਦ ਕਰਕੇ ਸਵੇਰੇ ਚੌਂਕੜਾ ਮਾਰ ਕੇ ਬੈਠਿਆ ਕਰ, ਅਭਿਆਸ ਕਰਿਆ ਕਰ। ਇਹ ਪਰਸਨਲ ਐਕਸਪੀਰੀਅੰਸ ਹੈ, ਇਹ ਨਿੱਜੀ ਹੈ, ਇਹ ਦੱਸਿਆ ਨਹੀਂ ਜਾ ਸਕਦਾ। ਜਿਹੜਾ ਨਿੱਜੀ ਹੈ ਉਹ ਨਹੀਂ ਦੱਸਿਆ ਜਾ ਸਕਦਾ, ਉਹ ਨਿੱਜੀ ਰਹੇਗਾ, ਉਹ ਦੱਸਣ ਚ ਨਹੀਂ ਆਉਣਾ। ਕਿਵੇਂ ਭਲਾ? ਹੁਣ ਪ੍ਰਸ਼ਾਦੇ ਬਾਰੇ ਦੱਸ ਕੀ ਦੱਸੇਗਾ ਵੀ ਟੇਸਟ ਕਿੱਦਾਂ ਦਾ ਹੈ, ਕਿੰਨਾ ਕੁ ਸਵਾਦ ਹੈ? ਇੰਨਾ ਕਹਿ ਦੇਗਾ ਬਹੁਤ ਵਧੀਆ, ਇਦੂ ਵੱਧ ਕੁਛ ਨਹੀਂ ਕਹਿ ਸਕਦਾ। ਇੰਨਾ ਹੀ ਕਿਹਾ ਜਾ ਸਕਦਾ, ਪ੍ਰਸ਼ਾਦਾ ਬਹੁਤ ਸਵਾਦ ਹੈ, ਬਾਹਲਾ ਹੀ ਸਵਾਦ, ਇਦੂ ਵੱਧ ਕੁਛ ਨਹੀਂ। ਕਿਵੇਂ ਦਾ ਟੇਸਟ? ਅਗਲਾ ਤੇਰੇ ਕੰਨ ਮੁੜ ਕੇ ਫੇਰ ਕਵੇ, ਤੂੰ ਕਹੇਗਾ ਬਹੁਤ ਸਵਾਦ, ਫੇਰ ਅਗਲਾ ਕਵੇ ਨਹੀਂ ਜੀ ਦੱਸੋ ਕਿਵੇਂ ਦਾ ਟੇਸਟ, ਆਪਾਂ ਕਹਾਂਗੇ ਯਾਰ ਬਹੁਤ ਸਵਾਦ, ਨਹੀਂ ਜੀ ਬਾਹਲਾ ਹੀ, ਦੱਸ ਕਿੱਦਾਂ ਦਾ ਟੇਸਟ, ਆਪਾਂ ਕਹਾਂਗੇ ਆਪ ਖਾ ਮਰ ਲੈ, ਤੂੰ ਆਪ ਖਾ ਤੈਨੂੰ ਪਤਾ ਲੱਗ ਜਾਏ, ਤੂੰ ਖਾ ਲੈ ਹੁਣ ਹੋਰ ਕੀ, ਏਦਾਂ ਹੀ ਕਹਾਂਗੇ ਆਪਾਂ। ਉਹ ਇਸੇ ਤਰ੍ਹਾਂ ਹੀ ਹੈ ਰੱਬ ਬਾਰੇ, ਕਈ ਬੰਦੇ ਆ ਪਤਾ ਨਹੀਂ ਕਿਹਨੂੰ ਸੁਣ ਲੈਣਗੇ, ਇਹ ਰੱਬ ਕਿਹੜੀਆਂ ਅੱਖਾਂ ਨਾਲ ਦੇਖਦਾ ਜੀ ਮੈਨੂੰ ਪੁੱਛਣਗੇ, ਨੌਜਵਾਨ ਮੁੰਡੇ ਕਈ ਮਿਲਣਗੇ, ਇਹ ਕਿਹੜੀਆਂ ਅੱਖਾਂ ਨਾਲ ਦਿਸਦਾ? ਮੈਂ ਕਿਹਾ ਗੁਰੂ ਦੀਆਂ ਅੱਖਾਂ ਲੈ ਲੈ, ਸਤਿਗੁਰਾਂ ਨੇ ਬਾਣੀ ਬਾਣੀ ਦੀਆਂ ਅੱਖਾਂ ਨਾਲ ਦੇਖਦਾ, ਬਾਣੀ ਪੜਿਆ ਕਰ ਫਿਰ ਦਿਸਣ ਲੱਗ ਜਾਏਗਾ, ਹੋਰ ਕਿਹੜੀਆਂ ਅੱਖਾਂ ਨਾਲ ਦਿਸੇਗਾ ਤੈਨੂੰ? ਇਹ ਪਰਸਨਲ ਐਕਸਪੀਰੀਅੰਸ ਹੈ, ਉਹ ਨਹੀਂ ਦੱਸਿਆ ਜਾਣਾ, ਉਹ ਅਨੁਭਵ ਤੇਰਾ ਨਿੱਜੀ ਹੈ। ਪਰ ਜੇ ਤੂੰ ਮੈਨੂੰ ਪੁੱਛੇ ਵੀ ਸਾਹਮਣੇ ਰੱਬ ਕਿਹੜਾ ਹੈ, ਤੇ ਆ ਗੁਰੂ ਗ੍ਰੰਥ ਸਾਹਿਬ ਸਾਹਮਣੇ ਜਿਹੜਾ ਉਹ ਸਾਡੇ ਕੋਲ ਸੱਚ, ਨਿਰੋਲ ਸੱਚ ਜ਼ਿੰਦਗੀ ਚ ਲਿਆ, ਬਾਣੀ ਪੜਿਆ ਕਰ ਫਿਰ ਤੈਨੂੰ ਪਰਮਾਤਮਾ ਦਾ ਨਿਰੰਕਾਰ ਤੇ ਵਿੱਚ ਇਹਦੇ ਹੈ ਹੀ ਹੈ, ਅਨੁਭਵ ਹੋਣ ਲੱਗ ਜਾਏਗਾ। ਪਰ ਜੇ ਜਿੱਦਣ ਹੋ ਗਿਆ ਇਹ ਵੀ ਚੇਤਾ ਰੱਖੀ, ਦੱਸ ਨਹੀਂ ਸਕਣਾ ਕਿਸੇ ਨੂੰ, ਸਾਬਰ ਅੰਦਰ ਤਨ ਐਵੇਂ ਹੋ ਨਜ਼ੀਕ, ਭੇਦ ਨਾ ਕਿਸੇ ਦੇ,
ਉਹ ਤਾਂ ਭੇਦ ਨਾ ਕਿਸੇ ਨੂੰ ਦੱਸ ਦੇ,
ਭੇਦ ਨਹੀਂ ਦੱਸਿਆ ਜਾ ਸਕਦਾ। ਹੁੰਦੇ ਜਿਹੜੇ ਕੋਲ ਰੱਬ ਦੇ, ਭੇਦ ਨਾ ਕਿਸੇ ਨੂੰ, ਹੁੰਦੇ ਜਿਹੜੇ ਕੋਲ ਰੱਬ ਦੇ, ਉਹ ਤਾਂ ਭੇਦ ਨਾ ਕਿਸੇ ਨੂੰ ਦੱਸ ਦੇ, ਰੱਜ ਕੇ ਭੈਣਾ ਸਿੰਘ ਜਿਹੜੇ ਕੋਲ ਰੱਬ ਦੇ, ਜਿਹੜੇ ਕੋਲ ਰੱਬ ਦੇ, ਦੱਸ ਸਕਦੇ ਵੀ ਨਹੀਂ ਇਹ ਕਹਿ ਲਓ, ਇੰਨਾ ਹੀ ਦੱਸਿਆ ਜਾ ਸਕਦਾ ਆਨੰਦ ਬੜਾ ਹੈ, ਪਰ ਮਿਲਦਾ ਕਿਵੇਂ ਹੈ? ਜਰੀਏ ਗੁਰਬਾਣੀ ਦੇ, ਆ ਸੱਚ ਆਪਣੀ ਜ਼ਿੰਦਗੀ 'ਚ ਲਿਆਓ, ਰੱਬ ਮੰਨ ਕੇ ਸ਼ਰਧਾ ਬਣਾ ਕੇ ਜਿੰਨਾ ਚਿਰ ਮੱਥਾ ਨਹੀਂ ਟੇਕਦੇ ਉਨਾ ਚਿਰ ਗੱਲ ਨਹੀਂ ਬਣਦੀ। ਰੱਬ ਮੰਨ ਕੇ ਸ਼ਰਧਾ ਬਣਾ ਕੇ ਮੱਥਾ ਟੇਕਣਾ ਚਾਹੀਦਾ, ਫਿਰ ਅਸਲ ਪ੍ਰਾਪਤੀ ਹੁੰਦੀ। ਹਾਂਜੀ, ਜੋ ਬੇਨਤੀ ਕਰਦਾ ਸੀ ਸ਼ਿਵਦੱਤ ਪੰਡਿਤ ਕਹਿੰਦਾ ਹੈ, ਬਸ ਤੁਰਿਆ ਫਿਰਦਾ ਹੀ ਰੱਬ ਹੈ, ਜਿਨ੍ਹਾਂ ਨਾਲ ਵਿਸਰਿਆ ਨਾਮ ਸਿੱਖ ਨੇ ਆ ਭੇਦ ਨਾ ਜਾਣੋ ਮੂਲ ਸਾਈਂ, ਬਸ ਸਾਈਂ ਵਰਗਾ ਹੀ ਹੈ। ਰਾਣੀ ਮੈਣੀ ਕਹਿੰਦੀ ਕੌਣ? ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਦੇ ਨੂਰੇ ਨਜ਼ਰ ਲਖਤੇ ਜਿਗਰ ਅੱਖੀਆਂ ਦੇ ਤਾਰੇ ਮੈਂ ਦਰਸ਼ਨ ਕੀਤੇ ਨੇ, ਬਸ ਜਿੱਦਣ ਦੇ ਦਰਸ਼ਨ ਕੀਤੇ ਨੇ ਨਿਹਾਲ ਹੋ ਗਿਆ। ਗੋਬਿੰਦ ਰਾਏ ਉਹ ਕਿਰਪਾ ਕਰ ਦੇਣ ਤੇ ਹੋ ਸਕਦੀ, ਉਹ ਕੋਈ ਬਚਨ ਕਰ ਦੇਣ, ਚਲੋ। ਸ਼ਿਵਦੱਤ ਪੰਡਿਤ ਕਹਿੰਦਾ ਹੈ ਉਹ ਕਿਰਪਾ ਕਰ ਸਕਦੇ ਨੇ, ਤੇ ਰਾਣੀ ਮੈਣੀ ਕਹਿੰਦੀ ਫਿਰ ਪੰਡਿਤ ਜੀ ਮੇਰੀ ਸਿਫਾਰਿਸ਼ ਲਾ ਦਿਓ, ਤੁਸੀਂ ਕਹੋ ਵਿਵੇਰ ਕਰ ਦਿਓ, ਮੇਰੇ ਘਰ ਚਰਨ ਪਾ ਦੇਣ, ਮੇਰੀ ਹਵੇਲੀ ਚ ਆਉਣ, ਮਹਿਲਾਂ ਚ ਆਉਣ। ਸ਼ਿਵਦੱਤ ਪੰਡਿਤ ਕਹਿੰਦਾ ਸਿਫਾਰਿਸ਼ਾਂ ਦੀ ਲੋੜ ਨਹੀਂ, ਭਾਵਨਾ ਦੀ ਲੋੜ ਹੈ, ਪਿਆਰ ਦੀ ਲੋੜ ਹੈ, ਸ਼ਰਧਾ ਦੀ ਲੋੜ ਹੈ, ਬਸ ਤੂੰ ਯਾਦ ਕਰਿਆ ਘਰ ਆ ਜਾਣਗੇ। ਕਹਿੰਦੇ ਬਣਾ ਕੇ ਨਾ ਘੁੰਗਣੀਆਂ ਰਾਣੀ ਵੈਣੀ, ਰੋਜ਼ ਘੁੰਗਣੀਆਂ ਬੱਕਲੀਆਂ ਕਹਿ ਦਿੰਦੇ ਨੇ ਮਾਲ ਵਿੱਚ, ਬੱਕਲੀਆਂ ਆ ਦਰਿਆ ਟੱਪ ਜੋ ਦੁਆਬਾ ਸ਼ੁਰੂ ਹੋ ਜਾਂਦਾ, ਇਹ ਕਹਿਣਗੇ ਘੁੰਗਣੀਆਂ, ਇੱਧਰ ਨੂੰ ਆ ਜਾਓ ਇਹ ਕਹਿਣਗੇ ਬੱਕਲੀਆਂ, ਬੱਕਲੀਆਂ ਬਣਾ ਕੇ ਯਾਦ ਕਰਿਆ ਕਰ ਘੁੰਗਣੀਆਂ, ਮਹਾਰਾਜ ਆ ਜਾਣਗੇ। ਬਸ ਫਿਰ ਉਹ ਰੋਜ਼ ਬਣਾਇਆ ਕਰੇ, ਅੱਖਾਂ ਬੰਦ ਕਰਕੇ ਬਹਿ ਜਾ ਕਰੇ, ਗੋਬਿੰਦ ਰਾਏ ਜੀ ਆਓ। ਕਈ ਦਿਨ ਲੰਘ ਗਏ, ਬਸ ਫਿਰ ਤੁਹਾਨੂੰ ਪਤਾ ਹੈ ਭੋਜਨ ਦਾ ਸਵਾਦ ਵੀ ਉਦੋਂ ਹੀ ਆਉਂਦਾ ਜਦੋਂ ਭੁੱਖ ਹੋਵੇ, ਭਜਨ ਦਾ ਸਵਾਦ ਵੀ ਉਦੋਂ ਹੀ ਆਉਂਦਾ ਜਦੋਂ ਮਨ ਵੈਰਾਗੀ, ਜਿਹੜਾ ਵੈਰਾਗੀ ਨੇ ਉਹਨੇ ਕੀ ਜਪਣਾ, ਵੈਰਾਗ ਹੋਣਾ ਚਾਹੀਦਾ, ਵੈਰਾਗ ਹੈ ਖਿੱਚ, ਫਿਰ ਸਵਾਦ ਆਉਂਦਾ ਨਾ ਜਪਣ ਦਾ, ਵੈਰਾਗ ਹੋਣਾ ਚਾਹੀਦਾ ਅੰਦਰ। ਇਹ ਮਨ ਚੰਚਲਾ ਚਤੁਰਾਈ, ਹਾਂ ਚਤੁਰਾਈਆਂ ਨਾਲ ਨਹੀਂ ਬਈ। ਉਹ ਹੁਣ ਯਾਦ ਕਰਦੀ ਅੱਖਾਂ ਬੰਦ ਕਰਕੇ ਬਹਿ ਜਾ ਕਰੇ, ਆਓ ਗੋਬਿੰਦ ਰਾਏ ਜੀ ਕਦੋਂ ਦਰਸ਼ਨ ਦਿਓਗੇ, ਕਦੋਂ ਭਾਗ ਜਾਗਣਗੇ। ਨਾਲੇ ਰੋਇਆ ਕਰੇ, ਨਾਲੇ ਮਨ ਨੂੰ ਯਾਦ ਕਰਿਆ ਕਰੇ। ਕਈ ਦਿਨ ਲੰਘ ਗਏ, ਰੋਜ਼ ਹੀ ਘੁੰਗੜੀਆਂ ਬਣਾ ਕੇ ਬਹਿ ਜਾ ਕਰੇ, ਫਿਰ ਇੱਕ ਦਿਨ ਖੇਡਦੇ ਖੇਡਦੇ ਗੋਬਿੰਦ ਰਾਏ ਜੀ ਆ ਗਏ। ਬੂਹੇ ਜਾ ਗਏ, ਖੜਾ ਹੈ ਦੁਆਰੇ ਰੱਬ ਬੰਨੇ ਆਪਰੇ, ਖੜਾ ਹੈ ਖੜਾ ਹੈ ਦੁਆਰੇ ਵਾਪਸ ਬੰਨੇ ਆਪਣੇ ਮਦਾਂ।
ਰਾਣੀ ਬੈਣੀ ਦੀ ਗੋਦੀ ਚ ਬਹਿ ਗਏ, ਗੋਦੀ ਚ ਬਹਿ ਗਏ। ਖੋਲ ਮਾਤਾ ਨਾਂ ਦੀ ਮੈਂ ਨੀ ਖੋਲਣੀਆਂ, ਮਰ ਜਾਂਦੇ ਤੇ ਕਿਉਂ, ਜਦੋਂ ਅੱਖਾਂ ਖੋਲਣੀਆਂ ਫਿਰ ਤੁਰ ਜਾਂਦੇ ਹੋ, ਦਿਸਦੇ ਹੀ ਉਦੋਂ ਜਦੋਂ ਅੱਖਾਂ ਬੰਦ ਕਰ ਲਈਆਂ, ਜਦੋਂ ਅੱਖਾਂ ਖੋਲਣੀਆਂ ਫਿਰ ਤੇ ਦਿਸਦੇ ਹੀ ਨਹੀਂ ਤੁਸੀਂ, ਤੇ ਮੈਨੂੰ ਤੇ ਦਰਸ਼ਨ ਹੀ ਉਦੋਂ ਹੁੰਦੇ ਜਦੋਂ ਅੱਖਾਂ ਬੰਦ ਹੋ। ਮੈਂ ਸੱਚਮੁੱਚ ਆਇਆ ਮਾਤਾ ਖੋਲ ਅੱਖਾਂ, ਹੈ ਅੱਖਾਂ ਖੋਲੀਆਂ ਗੋਦੀ ਚ ਬੈਠੇ, ਲਿਆ ਮਾਂ ਖਾਈਏ ਕੁਛ, ਕਮਾਲ ਹੋ ਗਈ। ਉਹ ਘੁੰਗਣੀਆਂ ਬਣਾਈਆਂ ਸਾਹਮਣੇ ਰੱਖ ਦਿੱਤੀਆਂ, ਪਿਆਰ ਨਾਲ ਬਹਿ ਕੇ ਛਕੀਆਂ, ਕੀ ਚਾਹੀਦਾ ਹੈ, ਇੱਛਾ ਕੀ ਹੈ, ਲਾਲ ਚਾਹੀਦਾ ਹੈ ਕਿਹੋ ਜਿਹਾ, ਤੇਰੇ ਵਰਗਾ, ਕਹਿੰਦੇ ਫਿਰ ਮੇਰੇ ਵਰਗਾ ਤੇ ਮੈਂ ਹੀ ਹਾਂ। ਮੇਰੇ ਵਰਗਾ ਤੇ ਮੈਂ ਹੀ ਹਾਂ, ਮੈਨੂੰ ਹੀ ਆਪਣਾ ਪੁੱਤਰ ਬਣਾ ਲੈ, ਮੈਨੂੰ ਹੀ ਬਣਾ ਲਿਆ ਆਪਣਾ ਪੁੱਤਰ, ਮੇਰੇ ਵਰਗਾ ਤੇ ਮੈਂ ਹੀ ਹਾਂ। ਫਿਰ ਆਖਿਆ ਮਾਂ ਬਣਾਉਣਾ ਹੈ ਆਪਣਾ ਪੁੱਤਰ, ਏਦਾਂ ਘੁੱਟ ਕੇ ਗਲਵੱਕੜੀ ਚ ਲੈ ਲਿਆ। ਲਓ ਵੇਖ ਲਓ ਇਹੋ ਜਿਹਾ ਮਾਂ ਕਿਹਾ, ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ, ਕਹਿੰਦੇ ਮੈਂ ਮਾਂ ਬਣਨੇ। ਹਾਂਜੀ, ਉਹ ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ। ਏਦਾਂ ਜਦੋਂ ਗਲਵੱਕੜੀ ਪਾ ਕੇ ਕਿਹਾ ਨਾ ਮਾਂ, ਲੈ ਮਾਂ ਭੁੱਲੀ ਗਈ ਮੈਂ ਮਾਂ ਵੀ ਬਣਨਾ, ਕਹਿੰਦੀ ਨਾ ਬਸ ਹੁਣ ਲੋੜ ਨੀ। ਤੇ ਗੁਰਮੁਖੋ ਗੋਬਿੰਦ ਰਾਏ ਜੀ ਨੇ ਇੰਨਾ ਪਿਆਰ ਕੀਤਾ, ਰੋਜ਼ ਆਉਂਦੇ ਸੀ, ਉਹ ਘੁੰਗਣੀਆਂ ਬਣਾਉਂਦੀ ਸੀ, ਰੋਜ਼ ਆ ਕੇ ਛਕਦੇ ਸੀ, ਰੋਜ਼ ਇੱਛਾ ਹੀ ਨਹੀਂ ਰਹੀ। ਜਦੋਂ ਪਟਨਾ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੋਬਿੰਦ ਰਾਏ ਜੀ ਨੇ, ਰਾਣੀ ਮੈਣੀ ਕੱਲੀ ਉਹ ਖਲੋਤੀ, ਸਾਰਾ ਪਟਨਾ ਇੱਦਾਂ ਲੱਗਦਾ ਗਲੀਆਂ ਵੀ ਰੋਂਦੀਆਂ ਨੇ ਅੱਜ ਛੱਡ ਕੇ ਚੱਲੇ, ਕੱਲੀ ਖੜੀ ਸੀ, ਸਾਰੀ ਪਟਨੇ ਦੀ ਸੰਗਤ ਨੂੰ ਮਹਾਰਾਜ ਮਿਲ ਲਏ, ਉਹ ਕੱਲੀ ਖੜੀ ਹੈ। ਮਹਾਰਾਜ ਕਹਿੰਦੇ ਨੇ ਮਾਤਾ ਇੱਥੇ ਕਿਉਂ ਖੜੀ ਹੈ, ਕਹਿੰਦੀ ਛੱਡ ਕੇ ਜਾਣਾ ਸੀ ਫਿਰ ਮਾਂ ਕਾਹਨੂੰ ਬਣਾਉਣਾ ਸੀ, ਕਹਿੰਦੇ ਛੱਡ ਕੇ ਨਹੀਂ ਚੱਲਿਆ, ਲੋਕਾਂ ਭਾਣੇ ਚੱਲਿਆ, ਤੂੰ ਘੁੰਗਣੀਆਂ ਬਣਾ ਕੇ ਯਾਦ ਕਰਿਆ ਕਰੀ, ਮੇਰੇ ਯਾਰ ਬੇਲੀ ਖਾਣ ਆਇਆ ਕਰਨਗੇ, ਖੇਡਣ ਵਾਲੇ ਬੱਚੇ ਖਾਣ ਆਇਆ ਕਰਨਗੇ, ਜਦੋਂ ਉਹ ਖਾਇਆ ਕਰਨਗੇ ਤੈਨੂੰ ਵਿੱਚੋਂ ਮੈਂ ਦਿਸਿਆ ਕਰਾਂਗਾ। ਲੈ ਅੱਜ ਤੱਕ ਖਾਂਦੇ ਨੇ ਉੱਥੇ ਨਿਆਣੇ, ਅਜੇ ਤੱਕ ਘੁੰਗਣੀਆਂ ਬਣਦੀਆਂ ਨੇ, ਹੁਣ ਤੱਕ ਬਣਦੀਆਂ ਨੇ, ਸੰਗਤਾਂ ਛਕਦੀਆਂ ਨੇ, ਅੱਜ ਤੱਕ ਚੱਲਦਾ ਹੈ, ਸ਼ਰਧਾ ਨਾਲ ਬਣਾਈਆਂ ਜਾਂਦੀਆਂ। ਮੈਂ ਜੋ ਕਿਹਾ ਬੇਨਤੀ ਕੀ ਕੀਤੀ ਸੀ, ਲੱਖ ਖੁਸ਼ੀਆਂ ਬਸ ਆ ਗਈਆਂ ਵਿੱਚੇ ਹੀ, ਜੇ ਸਤਿਗੁਰ ਜੇ ਗੁਰੂ ਨਜ਼ਰ ਕਰ ਦੇਵੇ ਤੇ ਲੱਖਾਂ ਖੁਸ਼ੀਆਂ ਭਰਪੂਰ ਹੋ ਜਾਂਦਾ ਅੰਦਰੋਂ ਬੰਦਾ। ਅੱਛਾ ਜੀ, ਜੇ ਸਤਿਗੁਰ ਦੀ ਨਜ਼ਰ ਨਹੀਂ ਪੁੱਤਰਾਂ ਨਾਲ ਵੀ ਭਰਪੂਰ ਨਹੀਂ ਹੁੰਦਾ, ਅੰਦਰੋਂ ਅੰਦਰ ਖਾਲੀ ਖਾਲੀ ਬੱਚਾ ਹੈ, ਅੰਦਰ ਖਾਲੀ ਖਾਲੀ ਜਾਇਦਾਦਾਂ ਹੈ ਨੇ, ਅੰਦਰ ਖਾਲੀ ਖਾਲੀ ਸਭ ਕੁਝ ਹੈ, ਅੰਦਰ ਖਾਲੀ ਹੁੰਦਾ ਹੈ ਜਿਹਦਾ, ਜਿਹਦੇ ਕੋਲ ਸਤਿਗੁਰ ਦੀ ਸਿੱਖਿਆ ਹੋਵੇ ਉਹ ਅੰਦਰੋਂ ਭਰਿਆ ਹੋਇਆ ਹੁੰਦਾ, ਬਾਹਰੋਂ ਭਾਵੇਂ ਕੱਖ ਨਾ ਹੋਵੇ। ਬਸਤਾ ਟੁੱਟੀ ਚੀਰ ਸਭ, ਜਤ ਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਲ, ਮਿੱਤਰ ਨਾ ਇਸ ਤਨ ਰੂਪਹੀਨ, ਕਿਜ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ। ਓ ਰਾਜਾ ਸਾਰੀ ਦੁਨੀਆ ਦਾ,
ਹਰ ਨਾਮ ਬਨ ਪਿੰਡਾ। ਅਸੀਂ ਬੇਨਤੀ ਕਰੀਏ ਸਾਰੇ ਮਹਾਰਾਜ ਕਿੱਲੇ ਤੇ ਹੈ ਨੇ 8-10 ਕੱਲ ਨਾ ਕਰੇ, ਕੱਲ ਨੂੰ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਰਪਾ ਸਤਿਗੁਰਾਂ ਕਰਨੀ ਹੈ ਵੀ ਮੈਂ 1:45 ਤੱਕ ਆ ਜਾ, ਵੇਲੇ ਨਾਲ ਆਵਾਂਗੇ ਤਾਂ ਜੋ ਜਿਹੜੀ ਕੱਲ ਦਾ ਦੀਵਾਨ, ਕੱਲ ਮੈਂ ਨਹੀਂ ਆ ਸਕਿਆ, ਦੱਸਿਆ ਵੀ ਠੀਕ ਨਹੀਂ ਸੀ ਸਿਹਤ ਤੇ ਉਹ ਫਿਰ ਕੱਲ ਦੇ ਦੀਵਾਨ ਵਿੱਚ ਆਪਾਂ ਰਲ ਕੇ ਹਾਜ਼ਰੀ ਭਰ ਲਈਏ। ਬਾਕੀ ਜਿਨ੍ਹਾਂ ਦੇ ਪੱਲੇ ਪੈਣਾ ਬੰਨਣਾ, ਜਿਨ੍ਹਾਂ ਨੇ ਉਹਨਾਂ ਨੇ ਥੋੜਾ ਸੁਣ ਕੇ ਵੀ ਪੱਲੇ ਪੈਣੇ, ਕਈਆਂ ਤੇ ਅਸਰ ਨਹੀਂ ਹੁੰਦਾ। ਬੜੇ ਦੀਵਾਨ ਸੁਣੇ ਜੀ ਅਸੀਂ ਸੰਤਾਂ ਦੇ, ਮੈਂ ਫਿਰ ਪੁੱਛਦਾ ਗੁਰੂ ਵਾਲਾ ਬਣ ਗਿਆ, ਸਹਿਜ ਪਾਠ ਕਰਦਾ, ਬਾਣੀ ਪੜ੍ਹਦਾ, ਸਮਝ ਪੈ ਗਈ? ਨਾ ਜੀ, ਅਜੇ ਗੁਰੂ ਵਾਲੇ ਤੇ ਨਹੀਂ ਬਣੇ। ਫਿਰ ਮੈਂ ਕਹਿੰਦਾ ਹੁੰਦਾ ਵੀ ਲੰਗਰਾਂ ਦੀਆਂ ਦਾਲਾਂ ਹੀ ਟੇਸਟ ਕਰਦਾ ਫਿਰਦਾ ਰਿਹਾ ਹੋਵੇਗਾ, ਬਾਹਰ ਹੀ ਗੇੜੇ ਗੂੜੇ ਦਿੱਤੇ ਨੇ, ਤੂੰ ਸੁਣਿਆ ਕੀ ਅਜੇ ਤੱਕ? ਚੱਲ ਵੇਖੋ ਜੀ, ਸਹਿਜ ਧਾਰੀ ਹੁੰਦਾ ਹੈ, ਜਿਹਨੇ ਦਾੜੀ ਰੱਖ ਲਈ ਆ ਰਿਹਾ ਸਹਿਜੇ ਸਹਿਜੇ, ਉਹਨੂੰ ਕਹਿੰਦੇ ਸਹਿਜ ਧਾਰੀ, ਵੀ ਦਾੜੀ ਰੱਖ ਲਈ, ਕੇਸ ਰੱਖ ਲਏ, ਹੁਣ ਮਨ ਬਣਾ ਰਿਹਾ ਸਹਿਜੇ ਸਹਿਜੇ ਗੁਰੂ ਵਾਲੇ ਪਾਸੇ ਆ ਰਿਹਾ। ਇਹੀ ਹੈ ਨਾ ਸਹਿਜ ਧਾਰੀ ਹੈ ਜੀ ਇਹ, ਨਾ ਤੂੰ ਇੰਨਾ ਕੁ ਕਿੰਨਾ ਕੁ ਸਹਿਜ ਨਾਲ ਤੁਰਦਾ ਵੀ ਜਿਹੜਾ ਅਪੜੇ ਹੀ ਨਹੀਂ ਅਜੇ, ਸਹਿਜ ਧਾਰੀ ਸਾਰੀ ਜ਼ਿੰਦਗੀ ਸਹਿਜ ਧਾਰੀ ਬਣਿਆ ਰਹੇਗਾ? ਇੰਨੇ ਵੀ ਸਹਿਜੇ ਨਾ ਚੱਲੋ, ਆਓ ਮਨ ਬਣਾਓ। ਹੁਣ ਚਾਹੀਦਾ ਸਾਨੂੰ ਸਮਾਂ ਬੜਾ, ਮਾਹੌਲ ਬੜਾ ਭੈੜਾ ਹੈ ਅੱਜ। ਜੁੜੋਗੇ ਵੀਰੋ ਭਰਾਵੋ, ਬੱਚਿਆਂ ਨੂੰ ਤਾਂ ਗਾਂ ਜੋੜ ਸਕੋ, ਬਜ਼ੁਰਗੋ ਜੁੜੋਗੇ, ਦਾੜੀਆਂ ਚਿੱਟੀਆਂ ਹੋ ਗਈਆਂ, ਮਨ ਚਿੱਟੇ ਕਰ ਲਓ, ਕਰਮ ਚਿੱਟੇ ਕਰ ਲਓ, ਪੋਤਰਿਆਂ ਦੋਤਰਿਆਂ ਨੂੰ ਤਾਂ ਹੀ ਚੰਗੀ ਸਿੱਖਿਆ ਦਿਓ। ਮੈਂ ਬੇਨਤੀ ਕਰਦਾ ਹੁੰਦਾ ਕਿ ਦਾਦਾ ਬੱਚਿਆਂ ਦਾ ਧਾਰਮਿਕ ਟੀਚਰ ਹੁੰਦਾ ਹੈ, ਦਾਦਾ ਬੱਚਿਆਂ ਦਾ ਧਾਰਮਿਕ ਟੀਚਰ ਹੈ, ਦਾਦਾ ਦਾਦੀ ਦੋਵੇਂ ਬੱਚਿਆਂ ਦੇ ਧਾਰਮਿਕ ਟੀਚਰ ਬਣੋ, ਬੱਚਿਆਂ ਨੂੰ ਚੰਗੀ ਸਿੱਖਿਆ ਦਿਆ। ਇਸ ਕਰਕੇ ਮਨ ਬਣਾਉਣਾ ਚਾਹੀਦਾ, ਢਿੱਲ ਨਾ ਕਰੋ। ਢਿੱਲਾਂ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨੇ ਸਾਲ ਅਸੀਂ ਲੰਘਾ ਦਿੰਦੇ ਹਾਂ। ਗੁਰੂ ਵਾਲੇ ਬਣਨਾ ਚਾਹੀਦਾ। ਬੜੇ ਉਤਸ਼ਾਹ ਨਾਲ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਤੇ ਗੁਰਦੁਆਰਾ ਸਾਹਿਬ ਪਿੰਡ ਪੰਜੇਟਾ ਨਗਰ ਦਾ ਗੁਰਦੁਆਰਾ ਸਾਹਿਬ ਹੈ ਜਿਹੜਾ ਤੁਹਾਡੇ ਪਿੰਡ ਵਿੱਚ, ਕੱਲ ਅੰਮ੍ਰਿਤ ਸੰਚਾਰ ਹੋਏਗਾ, ਪੰਜ ਪਿਆਰੇ ਆਉਣਗੇ, ਸਵੇਰੇ 11 ਅੰਮ੍ਰਿਤ ਸੰਚਾਰ ਸ਼ੁਰੂ ਹੋ ਜਾਏਗਾ। ਜਿਹੜੇ ਵੀਰ, ਜਿਹੜੀਆਂ ਭੈਣਾਂ, ਜਿਹੜੇ ਬੱਚੇ ਬਜ਼ੁਰਗ ਇੱਛੁਕ ਹਨ, ਕੱਲ ਕਿਰਪਾ ਕਰਕੇ ਕੇਸੀ ਇਸ਼ਨਾਨ ਕਰਕੇ ਨਵੇਂ ਸੂਚੇ ਬਸਤਰ ਪਾ ਕੇ ਪਹੁੰਚਣਾ। ਠੰਡ ਬੜੀ ਹੈ ਜੀ, ਕੇਸੀ ਨਹਾਉਣਾ ਪੈਣਾ ਸਵੇਰੇ। ਆਪਾਂ ਤੇ ਇੰਨੀ ਗੱਲ ਚ ਹੀ ਮਰ ਜਾਂਦੇ ਹਾਂ, ਹੋਰ ਤੇ ਗੱਲਾਂ ਛੱਡੋ। ਕਈ ਮਾਫ ਕਰਨਾ ਏਦਾਂ ਦੇ ਹੋਣੇ ਨੇ ਜਿਹੜੇ ਅੱਜ ਵੀ ਨਹੀਂ ਨਹਾ ਕੇ ਆਏ ਵੀ ਗੁਰਦੁਆਰੇ ਜਾਣਾ, ਅੱਜ ਤੇ ਨਹਾ ਲਓ। ਹੁੰਦੇ ਨੇ ਵਿੱਚ ਕਈ, ਪੂਰਾ ਚੁੱਪੜ ਨਾਲ ਹੀ ਚੁੱਕੀ ਫਿਰਦੇ ਨੇ, ਬੜੀ ਠੰਡ। ਠੰਡ ਤੇ ਸਾਰਿਆਂ ਨੂੰ ਹੀ ਲੱਗਦੀ, ਠੰਡ ਲੱਗਦੀ ਕਿਹਨੂੰ ਨਹੀਂ ਵੀ? ਠੰਡ ਤੇ ਹੈ, ਪਰ ਕਈ ਏਦਾਂ ਦੇ ਵੀ ਨੇ ਵੀ ਅੱਜ ਗੁਰਦੁਆਰੇ ਜਾਣ ਲੱਗੇ ਆ, ਅੱਜ ਤੇ ਨਹਾ ਲੈ, ਅੱਜ ਵੀ ਨਹੀਂ ਲਾਉਂਦੇ ਤੇ ਸਾਡੀਆਂ ਬੀਬੀਆਂ ਹੋਰ ਵਿਗਾੜ ਦਿੰਦੀਆਂ ਨੇ। ਚਾਹ ਦੇ ਨਾਲ ਹੀ ਬੱਠਲ ਵੀ ਲੈ ਆਉਣਗੀਆਂ, ਇੱਥੇ ਹੀ ਕੁਰਲੀ ਕਰ ਲੈ ਬਿਸਤਰੇ ਚ, ਨਿਆਣੇ ਫਿਰ ਉਦਾਂ ਦੇ ਬਣ ਜਾਂਦੇ। ਢਿੱਲ ਨਾ ਕਰੋ। ਵੀਰਾਂ ਨੂੰ ਬੇਨਤੀ ਹੈ, ਸਿੰਘ ਛੇਰ ਛੇਰ ਫਿਰ ਰਜਾਈਆਂ ਚ ਨਾ ਬੜੇ ਰਹੋ, ਮਨ ਬਣਾਓ, ਸਿੰਘ ਸਜੋ, ਕੱਲ ਤਿਆਰੀਆਂ ਕਰੋ। ਭੈਣਾਂ ਨੂੰ ਵੀ ਬੇਨਤੀ ਹੈ, ਸ਼ੁਰੂ ਵਿੱਚ ਬਹੁਤ ਬੇਨਤੀਆਂ ਤੁਹਾਨੂੰ ਕੀਤੀਆਂ ਨੇ ਜਿਹੜੀਆਂ, ਖਾਸ ਕਰਕੇ ਵੀ ਅਡੰਬਰ ਨਹੀਂ ਕਰਨਾ ਭੂਤਾਂ ਪ੍ਰੇਤਾਂ ਵਾਲਾ। ਬੀਬੀ ਉਹ ਚੇਤਾ ਰੱਖਿਓ, ਅੱਜ ਵਾਲੀ ਗੱਲ ਭੁੱਲਿਓ ਨਾ, ਜੇ ਕੋਈ ਝੂਠ ਏਦਾਂ ਨਹੀਂ ਕਹਿਣਾ ਵੀ ਮੈਨੂੰ ਕਸਰ ਹੋ ਗਈ, ਭੂਤ ਆ ਗਿਆ, ਏਦਾਂ ਦਾ ਕਹਿਣਾ ਨਹੀਂ, ਛੱਡ ਦਿਓ, ਸਿਆਣੀਆਂ ਬਣ। ਬਾਕੀ ਨੌਜਵਾਨ ਵੀਰ, ਆਪਾਂ ਇਹੋ ਜਿਹੀਆਂ ਗੱਲਾਂ ਤੇ ਭਰੋਸਾ ਨਹੀਂ ਕਰਨਾ। ਅੱਜ ਫਿਰ ਦੂਜੀ ਗੱਲ ਇਹ ਸੁਣੀ ਹੈ ਵੀ ਜਨਮ ਪੱਤਰੀਆਂ ਕੁਝ ਨਹੀਂ ਹੁੰਦੀਆਂ, ਇਹ ਵੀ ਚੇਤਾ ਰੱਖਿਓ। ਇੱਕ ਹੋਰ ਵੀ ਕਿਹਾ ਸੀ, ਟੂਣੇ ਟਾਂਬਣ ਕੁਝ ਨਹੀਂ ਹੁੰਦੇ, ਇਹ ਵੀ ਮੰਨ ਲਓ, ਇਹ ਧਿਆਨ ਚ ਰੱਖਿਓ ਭਾਈ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ, ਤੰਤ ਮੰਤ ਨਾ ਜੋਹੀ ਤੇ ਤਚਾਖ ਨਾ ਲੱਗੈ। ਜੰਤਰ ਮੰਤਰ ਕੋਈ ਨੀ ਕੁਛ ਕਰਦਾ, ਨਜ਼ਰ ਵੀ ਨੀ ਲੱਗਦੀ, ਬਾਣੀ ਕਹਿੰਦੀ ਹੈ ਨਜ਼ਰਾਂ ਨੁਜ਼ਰਾਂ ਨੀ ਲੱਗਦੀਆਂ। ਇਹ ਵੀ ਭਰਮ ਬਣੇ ਨੇ ਸਾਡੇ ਮਨ ਨੂੰ ਵੀ ਨਜ਼ਰ ਲੱਗ ਗਈ ਫਲਾਣੇ ਨੂੰ, ਏਦਾਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਚ ਕਲੀਅਰ ਲਿਖਿਆ ਵੀ ਨਜ਼ਰਾਂ ਨੁਜ਼ਰਾਂ ਨੀ ਲੱਗਦੀਆਂ। ਆਪਾਂ ਇਸ ਕਰਕੇ ਧਿਆਨ ਚ ਰੱਖੋ ਤੇ ਕੱਲ ਨੂੰ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਜਿਨ੍ਹਾਂ ਨੇ ਗੁਰੂ ਵਾਲੇ ਬਣਨਾ ਹੈ, ਉਹ ਸਵੇਰੇ ਕੱਲ ਪਿੰਡ ਪੰਜੇਟੇ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਇੱਕ ਦੀਵਾਨ ਰਹਿੰਦਾ ਹੈ, ਲੇਟ ਨਹੀਂ ਕਰਨਾ ਸੰਗਤ ਨੂੰ ਵੀ ਮੈਂ ਕਹਾਂਗਾ ਵੀ ਅੱਜ ਸੰਗਤ ਵੀ ਲੇਟ ਵਿੱਚ ਗਈ ਆਏ ਲੇਟ ਨਹੀਂ ਆਪਾਂ ਆਉਣਾ ਕੱਲ ਨੂੰ ਵੇਲੇ ਨਾਲ ਆਓ ਡੇਢ ਵਜੇ ਤੋਂ ਪਹਿਲਾਂ ਪਹਿਲਾਂ ਐ ਸੱਜ ਕੇ ਬਹਿ ਜਾਈਏ ਇੱਕੋ ਦੁਆਰ ਰਹਿੰਦਾ ਰਲ ਕੇ ਹਾਜ਼ਰੀ ਭਰੀਏ ਬੋਲਦਿਆਂ ਤਮਾਮ ਭੁੱਲਾਂ ਜੋ ਹੋਈਆਂ ਆਪ ਜੀ ਨੇ ਬਖਸ਼ ਦੇਣੀਆਂ ਧੰਨਵਾਦ ਬਾਬਾ ਜੀ ਖਾਸੀ ਕਲਾਂ ਵਾਲੇ ਗੁਰਮੁਖ ਪਿਆਰੇ ਨਾਲ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਗੱਜ ਕੇ ਮੱਥਾ ਜਿਨ੍ਹਾਂ ਨਹੀਂ ਟੇਕਿਆ ਪਿੱਛੇ ਬਹਿ ਗਏ ਸੀ ਆਓ ਅੱਗੇ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕੋ ਤੇ ਆਪਣੀ ਆਪਣੀ ਜਗ੍ਹਾ ਤੇ ਸਜੇ ਰਹੋ ਉੱਠਿਓ ਨਾ ਨਮਸਕਾਰ ਕਰ ਲਓ ਜਿਹੜੇ ਰਹਿ ਗਏ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰ ਕਿਰਪਾ ਪਾਇਆ ਸਰਕਾਰ ਸ਼ਬਦ ਗਾਵਣਿਆ ਹਰੀ ਮੇਰਾ ਮਨ ਜੀਵਾਇਆ ਸਤਿਗੁਰੂ ਹਰ ਨਾਲ ਰਹੋ ਗੁਰਬਾਨ ਮੇਰੇ ਤੂੰ ਸਾਹਿਬ ਕਿਆ ਨਹੀਂ ਕਰਦੇ ਇਹ ਸਭ ਕੁਛ ਹੈ ਸਦਾ ਸੁਖ ਸਲਾਹ ਤੇਰੀ ਨਾ ਮਨ ਸਦੇ ਸਾਹਿਬ ਕਿਆ ਨਹੀਂ ਕਰਦੇ ਰਹਿ ਹਰ ਸਾਲ ਸੁਖ ਬਣਿਆ ਵਾਗੈ ਸ਼ਬਦ ਵਾਜੇ ਕਲਾ ਜਿਸ ਕਰ ਤਾਰੀਆ ਕਰਮ ਪਾਇਆ ਤੁਧ ਜਿਤ ਕੋ ਤੇ ਨਾਮ ਹਰ ਕੇ ਲਾਗੇ ਅਗਲ ਸੁਣੋ ਬਟ ਭਾਗੀ ਹੋ ਅਗਲ ਬਲੋ ਪੂਰੇ ਹਰ ਬ੍ਰਹਮ ਤੋਂ ਪਾਇਆ ਉਤਰੇ ਸਗਲ ਸੂਰੇ ਇਸ ਰੋਗ ਸੰਤਾ ਪਿਤਰੇ ਥੋੜੀ ਮੱਛੀ ਪਾਏ ਕਰਦੇ ਪੂਰੇ ਗੁਰਤੇ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ ਭਗਵੰਤ ਨਾਲ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ ਸਭੋ ਆਪਣ ਗੁਰੂ ਪਾਣੀ Thank you. ਜਾਂਦੀ ਵਾਰੀ ਇੱਕ ਵਾਰੀ ਸਿਰਫ ਇੱਕ ਮਿੰਟ ਅੱਖਾਂ ਬੰਦ ਕਰਕੇ ਨਾਲ ਸਾਥ ਦਿਓ
ਵਾਹਿਗੁਰੂ 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 ਵਾਹਿਗੁਰੂ
ਹਰ ਮੈਦਾਨ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।